ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਦੋਸਤੋ, ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਇੱਕ ਵਾਰੀ ਫੇਰ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਲੈ ਕੇ ਤੇ ਤੁਹਾਡੇ ਹਰਮਨ ਪਿਆਰੇ ਹਰਮਨ ਰੇਡੀਓ ਦੇ ਉੱਤੇ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿੱਥੇ ਕਿਤੇ ਵੀ ਤੁਸੀਂ ਬੈਠੇ ਹੋ ਜਾਂ ਕੰਮ ਕਰ ਰਹੇ ਹੋਵੋ। ਤੇ ਆਸ ਇਹੀ ਕਰਦਾ ਕਿ ਤੁਸੀਂ ਤੰਦਰੁਸਤ ਹੋਵੋਗੇ, ਹਾਸੇ ਠੱਠੇ ਦੇ ਵਿੱਚ ਹੋਵੋਗੇ ਤੇ ਨਵਾਂ ਸਾਲ ਜਿਹੜਾ ਚੜਿਆ 2019 ਇਹ ਬਹੁਤ ਵਧੀਆ ਜਿਹੜਾ ਚੜਿਆ ਹੋਣਾ ਤੁਹਾਡਾ, ਤੇ ਤੁਸੀਂ ਇੱਦਾਂ ਹੀ ਖੁਸ਼ ਰਹੋ ਤੇ ਖੁਸ਼ੀਆਂ ਜਿਹੜੀਆਂ ਆ ਤੁਹਾਡੇ ਵਿਹੜੇ ਦੇ ਵਿੱਚ ਰਹਿਣ, ਕਿਉਂਕਿ ਨਵੇਂ ਸਾਲ ਦੇ ਵਿੱਚ ਬੜਾ ਇੱਕ ਐਕਸਾਈਟਡ ਰਹੇ ਹਾਂ ਆਪਾਂ ਸਾਰੇ ਤੇ ਛੁੱਟੀਆਂ ਵੀ ਰਹੀਆਂ ਆ ਆਸਟ੍ਰੇਲੀਆ ਦੇ ਵਿੱਚ, ਕ੍ਰਿਸਮਸ ਦੇ ਦਿਨ ਰਹੇ ਆ ਤੇ ਭੀੜ ਵੀ ਥੋੜੀ ਜਿਹੀ ਘੱਟ ਆ ਪਹਿਲਾਂ ਨਾਲੋਂ ਸੜਕਾਂ ਦੇ ਉੱਤੇ, ਪਰ ਹੌਲੀ ਹੌਲੀ ਫਿਰ ਉਸੇ ਰੁਝਾਨ ਦੇ ਵਿੱਚ ਆ ਜਾਣਾ ਆ। ਪਰ ਕਾਫੀ ਦੋਸਤ ਜਿਹੜੇ ਆ ਛੁੱਟੀਆਂ ਦੇ ਉੱਤੇ ਚੱਲ ਰਹੇ ਆ ਤੇ ਜਿਹੜੇ ਘਰ ਵਿਚ ਬੈਠੇ ਹੋਏ ਪ੍ਰੋਗਰਾਮ ਸੁਣਦੇ ਆ ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿਚ। ਤੇ ਤੀਜਾ ਦਿਨ ਇਸ ਸਾਲ 2019 ਦਾ ਹੋ ਗਿਆ, ਜਾਣੀ 3 ਜਨਵਰੀ ਤੇ ਵੀਰਵਾਰ ਦਾ ਅੱਜ ਦਿਨ ਆ। ਤੇ ਜੇ ਅਸੀਂ ਦੇਸੀ ਮਹੀਨਿਆਂ ਦੀ ਗੱਲ ਕਰੀਏ ਤੇ 19 ਪੋਹ ਨਾਨਕ ਸ਼ਾਹੀ ਸੰਮਤ 550 ਦਾ ਦਿਨ ਹੈਗਾ ਤੇ ਬਿਕਰਮੀ ਸੰਮਤ 2075 ਦਾ ਅੱਜ ਦਾ ਦਿਨ ਹੈਗਾ। ਤੇ ਦੋਸਤੋ, ਇਸ ਪ੍ਰੋਗਰਾਮ ਦੇ ਵਿਚ ਤੁਸੀਂ ਵੀ ਸਾਂਝ ਬਣਾ ਸਕਦੇ ਹੋ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਜੇ ਕੋਈ ਗਾਣਾ ਸੁਣਨਾ ਚਾਹੁੰਦੇ ਹੋ ਤੇ ਉਹ ਵੀ ਆਪਾਂ ਲਗਾਵਾਂਗੇ ਤੇ ਇਸ ਤੋਂ ਇਲਾਵਾ ਜੇ ਤੁਸੀਂ ਕੋਈ ਮੈਸੇਜ ਕਰਨਾ ਚਾਹੁੰਦੇ ਹੋ, ਤੁਸੀਂ ਸਾਡੇ ਨਾਲ ਕੋਈ ਵਿਚਾਰ ਚਰਚਾ ਕਰਨੀ ਚਾਹੁੰਦੇ ਹੋ ਤੇ ਉਹਦਾ ਵੀ ਤੁਹਾਡੇ ਲਈ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਕੋਈ ਮੈਸੇਜ ਭੇਜਣਾ ਜਾਂ ਕਿਸੇ ਨੂੰ ਕੋਈ ਗੱਲ ਕਹਿਣੀ ਆ, ਉਹ ਵੀ ਤੁਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਆਪਣੇ ਜਿਹਨ ਦੇ ਵਿੱਚ ਜੋ ਕੁਛ ਚੱਲ ਰਿਹਾ ਉਹ ਤੁਸੀਂ ਸਾਡੇ ਸਨਮੁਖ ਕਰ ਸਕਦੇ ਹੋ। ਤੇ ਸਭ ਤੋਂ ਪਹਿਲਾਂ ਮੈਂ ਮੌਸਮ ਦੇ ਬਾਰੇ ਜਾਣਕਾਰੀ ਜਿਹੜੀ ਦੇ ਦਵਾਂ ਪ੍ਰੋਗਰਾਮ ਦੀ ਸਟਾਰਟਿੰਗ ਦੇ ਵਿੱਚ, ਕਿ ਅੱਜ ਆਸਟ੍ਰੇਲੀਆ ਦੇ ਵਿੱਚ ਸਿਡਨੀ ਦੇ ਵਿੱਚ 22.9 ਡਿਗਰੀ ਦਾ ਟੈਂਪਰੇਚਰ ਹੈਗਾ, ਥੋੜੀ ਬਹੁਤੀ ਬੱਦਲਬਾਈ ਵੈਸੇ ਰਹਿਣੀ ਆ, 28 ਡਿਗਰੀ ਤੱਕ ਟੈਂਪਰੇਚਰ ਜਾਣ ਦੀ ਸੰਭਾਵਨਾ ਬਣੀ ਹੋਈ ਆ। ਤੇ ਮੈਲਬੋਰਨ ਦੇ ਵਿੱਚ 17.5 ਡਿਗਰੀ ਦਾ ਇਸ ਵੇਲੇ ਟੈਂਪਰੇਚਰ ਹੈਗਾ, ਵੈਸੇ ਅੱਜ ਧੁੱਪ ਖਿੜੀ ਰਹਿਣੀ ਆ, ਉੱਥੇ ਵੀ 28 ਡਿਗਰੀ ਤੱਕ ਦੁਪਹਿਰ ਤੱਕ ਟੈਂਪਰੇਚਰ ਜਾਣਾ। ਤੇ ਬ੍ਰਿਸਬੇਨ ਦੇ ਵਿੱਚ ਥੋੜੀ ਜਿਹੀ ਕਿਣਮਣ ਜਿਹੀ ਲੱਗੀ ਆ ਤੜਕੇ ਦੀ, ਤੇ ਬਹੁਤਾ ਵੈਸੇ ਮੀਂਹ ਨਹੀਂ ਪੈਣਾ ਹੈਗਾ, ਵੈਸੇ ਕਿਹਾ ਜਾ ਰਿਹਾ ਵੀ ਜਿਹੜਾ ਸਟੋਰਮ ਵੀ ਸ਼ਾਮ ਤੱਕ ਆਉਣ ਦੀ ਸੰਭਾਵਨਾ ਹੈਗੀ ਹਲਕਾ ਜਿਹਾ। ਤੇ 21.8 ਡਿਗਰੀ ਦਾ ਹੁਣ ਟੈਂਪਰੇਚਰ ਹੈਗਾ ਆ, ਬਾਹਰ ਕਿਣੀਆਂ ਪੈ ਵੀ ਰਹੀਆਂ ਆ ਤੇ 9 ਵਜੇ ਤੋਂ ਪਹਿਲਾਂ ਪੈ ਹਟਣੀਆਂ ਤੇ ਬਾਅਦ ਵਿੱਚ ਧੁੱਪ ਹੈਗੀ ਆ, 30 ਡਿਗਰੀ ਤੱਕ ਟੈਂਪਰੇਚਰ ਜਾਣ ਦੀ ਸੰਭਾਵਨਾ ਹੈਗੀ ਆ। ਤੇ ਪਰਥ ਦੇ ਵਿੱਚ 18.1 ਡਿਗਰੀ ਦਾ ਟੈਂਪਰੇਚਰ ਚੱਲ ਰਿਹਾ ਤੇ 24 ਡਿਗਰੀ ਤੱਕ ਅੱਜ ਦਾ ਟੈਂਪਰੇਚਰ ਜਾਣਾ ਤੇ ਉੱਥੇ ਵੀ ਅੱਜ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਹੈਗੀ ਆ। ਐਡੀਲੇਡ ਦੇ ਵਿੱਚ ਬਹੁਤ ਅੱਜ ਹੌਟ ਆ ਜੀ, ਉਹ ਜ਼ਰੂਰ ਧਿਆਨ ਰੱਖਣ ਐਡੀਲੇਡ ਵਾਲੇ ਜਿਹੜੇ ਦੋਸਤ ਆ, ਅੱਜ ਉੱਥੇ 41 ਡਿਗਰੀ ਤੱਕ ਟੈਂਪਰੇਚਰ ਜਿਹੜਾ ਜਾਣਾ, 26.6 ਡਿਗਰੀ ਹੁਣੇ ਟੈਂਪਰੇਚਰ ਹੈਗਾ ਉੱਥੇ, ਤੇ ਬਹੁਤ ਜ਼ਿਆਦਾ ਹੌਟ ਰਹਿਣਾ ਆ ਤੇ ਧੁੱਪ ਜਿਹੜੀ ਅੱਜ ਖਿੜੀ ਰਹਿਣੀ ਆ। ਇਸ ਕਰਕੇ ਦੋਸਤੋ 10 ਵਜੇ ਤੋਂ ਬਾਅਦ ਜਿਹੜੀਆਂ ਅਲਟਰਾ ਵਾਇਲਟ ਰੇਜ਼ ਕਹਿੰਦੇ ਬਹੁਤ ਇਫੈਕਟ ਕਰਦੀਆਂ ਆ ਜਦੋਂ ਇੰਨੀ ਜ਼ਿਆਦਾ ਗਰਮੀ ਹੋਵੇ ਸਿੱਧੀ ਧੁੱਪ ਦੇ ਵਿੱਚ ਆਸਟ੍ਰੇਲੀਆ, ਕਿਉਂਕਿ ਤੁਹਾਨੂੰ ਪਤਾ ਆ ਕਿ ਇਸ ਕਰਕੇ ਤੁਸੀਂ ਧੁੱਪ ਤੋਂ ਜ਼ਰੂਰ ਥੋੜਾ ਜਿਹਾ ਬਚਾ ਰੱਖੋ, ਖਾਸ ਤੌਰ ਤੇ ਕਿਉਂਕਿ ਆਪਣੇ ਜਿਹੜੇ ਐਡੀਲੇਡ ਦੇ ਵਿੱਚ ਦੋਸਤ ਹੈਗੇ ਆ ਉਹ ਖੇਤੀਬਾੜੀ ਦੇ ਨਾਲ ਬਾਗਵਾਨੀ ਦੇ ਨਾਲ ਕਾਫੀ ਜੁੜੇ ਹੋਏ ਆ ਤੇ ਉਹ ਜ਼ਰੂਰ ਧਿਆਨ ਰੱਖਣ, ਪਾਣੀ ਵਗੈਰਾ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਆ ਜ਼ਰੂਰ ਪੀਣ। ਤੇ ਹਵਾਰਡ ਦੇ ਵਿੱਚ 15.4 ਡਿਗਰੀ ਦਾ ਟੈਂਪਰੇਚਰ ਹੈਗਾ ਤੇ 28 ਡਿਗਰੀ ਤੱਕ ਟੈਂਪਰੇਚਰ ਜਾਣਾ ਧੁੱਪ ਖਿੜੀ ਰਹਿਣੀ ਆ। ਕੈਨਬਰਾ ਦੇ ਵਿੱਚ 21.1 ਡਿਗਰੀ ਦਾ ਟੈਂਪਰੇਚਰ ਹੈਗਾ, ਉੱਥੇ ਵੀ ਥੋੜੀ ਜਿਹੀ ਗਰਮੀ ਹੈਗੀ ਅੱਜ, 34 ਡਿਗਰੀ ਤੱਕ ਟੈਂਪਰੇਚਰ ਜਾਣਾ ਆ ਤੇ ਵੈਸੇ ਮੀਂਹ ਆਉਣ ਦੀ ਸੰਭਾਵਨਾ ਉੱਥੇ ਵੀ ਦੱਸੀ ਗਈ ਆ। ਤੇ ਡਾਰਵਿਨ 28.9 ਡਿਗਰੀ ਦਾ ਟੈਂਪਰੇਚਰ ਹੈਗਾ ਤੇ 33 ਡਿਗਰੀ ਵੱਧ ਤੋਂ ਵੱਧ ਟੈਂਪਰੇਚਰ ਜਿਹੜਾ ਆ ਅੱਜ ਦਾ ਉੱਥੇ ਰਹਿਣਾ ਆ। ਤੇ ਦੋਸਤੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਜਿੱਥੇ ਖਬਰਾਂ ਦੇ ਨਾਲ ਵੀ ਸਾਂਝ ਬਣਾਉਣੀ ਆ ਤੇ ਅੱਜ ਕੋਸ਼ਿਸ਼ ਮੇਰੀ ਹੈਗੀ ਆ ਕਿ ਆਪਾਂ ਪਰਮਜੀਤ ਦੋਸਾਂਝ ਜੀ ਜਿਹੜੇ ਕਿ ਜਾਣੇ ਪਛਾਣੇ ਪੱਤਰਕਾਰ ਹੈਗੇ ਆ ਇਟਲੀ ਤੋਂ, ਤੇ ਉਹਨਾਂ ਦੇ ਨਾਲ ਸਾਂਝ ਜਿਹੜੀ ਆਪਾਂ ਬਣਾਵਾਂਗੇ ਪ੍ਰੋਗਰਾਮ ਦੇ ਵਿੱਚ। ਵੈਸੇ ਥੋੜਾ ਜਿਹਾ ਟਾਈਮ ਦਾ ਚੱਕਰ ਚੁੱਕਰ ਜਿਹਾ ਹੁੰਦਾ ਆ ਹਨਾ, ਤੇ ਇਸ ਕਰਕੇ ਕਈ ਵਾਰੀ ਸਮੱਸਿਆ ਜਿਹੜੀ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਆ ਜਾਂਦੀ ਹੈ। ਜ਼ਿਆਦਾਤਰ ਜਿਹੜੇ ਦੋਸਤ ਆ ਉਹਨਾਂ ਨੂੰ ਕਾਫੀ ਸਟਰਗਲ ਕਰਨੀ ਪੈਂਦੀ ਹੈ, ਜ਼ਿਆਦਾ ਤੜਕੇ ਉੱਠਣਾ ਪੈਂਦਾ ਆ ਜਾਂ ਫਿਰ ਰਾਤ ਕਾਫੀ ਹੋਈ ਹੁੰਦੀ ਹੈ, ਪਰ ਕੋਸ਼ਿਸ਼ ਕਰਾਂਗੇ ਪਰਮਜੀਤ ਦੋਸਾਂਝ ਜੀ ਹੁਣ ਸਾਡੇ ਨਾਲ ਜੁੜਨਗੇ ਸ਼ਾਇਦ, ਤੇ ਕੋਸ਼ਿਸ਼ ਗੁਰਸੇਵਕ ਸਿੰਘ ਹੁਣਾਂ ਨੂੰ ਵੀ ਉਠਾਉਣ ਦੀ ਕਰਾਂਗੇ, ਕਿਉਂਕਿ ਸਰਪੰਚੀ ਦੀਆਂ ਚੋਣਾਂ ਹੋ ਕੇ ਹਟੀਆਂ ਪੰਜਾਬ ਦੇ ਵਿੱਚ, ਤੇ ਤੁਸੀਂ ਸਾਰੇ ਜਾਣਦੇ ਹੋ ਇਸ ਗੱਲ ਦੇ ਬਾਰੇ, ਤੇ ਬੜਾ ਇਹ ਵੀ ਇੱਕ ਪੜਾਅ ਇੱਦਾਂ ਦਾ ਰਿਹਾ ਆ ਕਿ ਇਸ ਵਾਰ ਇਹ ਵੀ ਜਿਹੜੇ ਖਾਸ ਤੌਰ ਤੇ ਸਾਡੇ NRI ਵੀਰ ਆ ਬਹੁਤ ਕੋਸ਼ਿਸ਼ ਕੀਤੀ ਕਿ ਸਰਬਸੰਮਤੀ ਜਿਹੜੀ ਹੋਵੇ, ਪਰ ਬਹੁਤ ਪਿੰਡਾਂ ਦੇ ਵਿੱਚ ਹੋਈ ਆ, ਕਈਆਂ ਨੇ ਇਹਨੂੰ ਸਰਬਸੰਮਤੀ ਦਾ ਵੀ ਨਾਂ ਦਿੱਤਾ, ਕਈਆਂ ਨੇ ਇਸ ਨੂੰ ਜਬਰ ਸੰਮਤੀ ਦਾ ਵੀ ਨਾਂ ਜਿਹੜਾ ਦਿੱਤਾ। ਖੈਰ ਕਿਸੇ ਤਰ੍ਹਾਂ ਵੀ ਹੋਈ ਆ, ਪਰ ਆਸ ਹੁਣ ਇਹੀ ਕਰਦੇ ਆ ਕਿ ਜਿਹੜੇ ਇਸ ਨਵੇਂ ਸਾਲ ਦੇ ਵਿੱਚ ਨਵੇਂ ਚੁਣੇ ਹੋਏ ਸਰਪੰਚ ਪੰਚ ਹੈਗੇ ਆ ਤੇ ਉਹ ਜਿਹੜੀ ਆਪਣੀ ਵਧੀਆ ਤਰੀਕੇ ਦੇ ਨਾਲ ਪਿੰਡਾਂ ਦੇ ਵਿਕਾਸ ਦੇ ਵਿੱਚ ਯੋਗਦਾਨ ਜਿਹੜਾ ਦੇਣਗੇ, ਇਸ ਬਾਰੇ ਵੀ ਆਪਾਂ ਗੱਲਬਾਤ ਜਿਹੜੀ ਆ ਕਰਾਂਗੇ। ਤੇ ਖੈਰ ਦੋਸਤੋ ਆਪਾਂ ਇੱਕ ਧਾਰਮਿਕ ਗਾਣਾ ਕਮਲ ਗਰੇਵਾਲ ਜੀ ਉਹਨਾਂ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ ਤੇ ਉਸ ਤੋਂ ਬਾਅਦ ਫਿਰ ਜੁੜਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। हां जी दोस्तों, एक बार फिर स्वागत है जी प्रोग्राम दे विच। ते जगतार जौल जी साडे नाल जुड़ चुके आ ते उन्होंने नवे साल दे पहले शो ते कहिंदे हाजरी प्रवान करो। बहुत बहुत धन्यवाद जगतार जौल जी, ते तुहानू नवे साल दियां बहुत बहुत मुबारकां। तुसी दिन दुगनी ते रात चौगनी तरक्की करो। ते सवाल भी उन्होंने किया इटली वाले वीरां दे लई जिहड़े पत्रकार अपने नाल जुड़ने आ परमजीत दसांझ साहब, ते ਉਹ ਵੀ ਆਪਾਂ ਜਦੋਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਭਰਦੀ ਤੇ ਆਪਾਂ ਜਰੂਰ ਉਹਨਾਂ ਦੇ ਸਨਮੁਖ ਇਹ ਜਰੂਰ ਆਪਾਂ ਜਿਹੜਾ ਸਾਡਾ ਸਵਾਲਿਆ ਕਰਾਂਗੇ। ਤੇ ਖੈਰ ਦੋਸਤੋ, ਸਭ ਤੋਂ ਪਹਿਲਾਂ ਆਪਾਂ ਗੱਲ ਇੱਥੇ ਦੀ ਆਸਟ੍ਰੇਲੀਆ ਦੀ ਕਰਦੇ ਹਾਂ, ਤੇ ਆਸਟ੍ਰੇਲੀਆ ਦੇ ਵਿੱਚ ਅੱਜ ਦੀਆਂ ਨਿਊਜ਼ ਜਿਹੜੀਆਂ ਕੀ ਚੱਲਦੀਆਂ। ਇੱਕ 92 ਸਾਲਾ ਔਰਤ ਦੇ ਚਾਕੂ ਮਾਰਿਆ ਕੱਲ ਦੁਪਹਿਰੇ ਇੱਕ ਉਹਨਾਂ ਦੇ ਜਿਹੜਾ ਕਲੀਨਰ ਹੀ ਆ ਉਹਨੂੰ ਸਿਡਨੀ ਦੇ ਵਿੱਚ ਜਦੋਂ ਘਰ ਸੀ ਉਹ, ਤੇ ਵੈਸੇ ਉਹ ਗ੍ਰਿਫ਼ਤਾਰ ਕਰ ਲਿਆ ਗਿਆ ਆ। ਇਹ ਵੀ ਕਾਫੀ ਇੱਦਾਂ ਦੀਆਂ ਵਾਰਦਾਤਾਂ ਜਿਹੜੀਆਂ ਆ ਹੋਣ ਲੱਗ ਗਈਆਂ ਸਿਡਨੀ ਦੀ ਇਨਰ ਵੈਸਟ ਦੇ ਵਿੱਚ ਇਹ ਜਿਹੜੀ ਘਟਨਾ ਆ ਉਹ ਹੋਈ ਆ। ਵੈਸੇ ਐਮਰਜੈਂਸੀ ਜਿਹੜੀ ਸਰਵਿਸ ਉਹ ਮੰਗਾ ਲਈਆਂ ਗਈਆਂ ਸੀ ਕੱਲ ਦੁਪਹਿਰ ਕੋਈ 10:45 ਸਵੇਰ ਦੀ ਇਹ ਜਿਹੜੀ ਘਟਨਾ ਆ ਉਹ ਹੈਗੀ ਆ। ਤੇ ਉਹਨਾਂ ਦੇ ਢਿੱਡ ਦੇ ਵਿੱਚ ਇਹ ਚਾਕੂ ਜਿਹੜੇ ਮਾਰੇ ਆ, ਕਾਫੀ ਸੀਰੀਅਸ ਕੰਡੀਸ਼ਨ ਦੇ ਵਿੱਚ ਉਹਨਾਂ ਨੂੰ ਰਾਇਲ ਪ੍ਰਿੰਸ ਅਲਫਰੈਡ ਹਾਸਪਿਟਲ ਦੇ ਵਿੱਚ ਜਿਹੜਾ ਦਾਖਲ ਆ ਉਹ ਕਰਵਾ ਦਿੱਤਾ ਗਿਆ ਆ। ਤੇ ਨਾਲ ਹੀ ਅੱਜ ਦੇ ਜਿਹੜੇ ਦੋਸਤ ਜਿਹੜੇ ਆਪਣੇ ਨਾਲ ਜੁੜ ਚੁੱਕੇ ਆ ਗੁਰਪ੍ਰੀਤ ਜੀ, ਤੇ ਉਹਨਾਂ ਨੇ ਕਿਹਾ ਆ ਵੀ ਬਈ ਕਾਫੀ ਜਿਹੜੀ ਬੂੰਦਾਬਾਂਦੀ ਆ ਪੈ ਰਹੀ ਆ, ਸ਼ਾਇਦ ਦੁਪਹਿਰ ਤੱਕ ਪਏਗੀ। ਤੁਸੀਂ ਕਿਹਾ ਵੀ 9 ਵਜੇ ਤੱਕ ਪਏਗੀ, 9 ਵਜੇ ਤੱਕ ਅਜੇ ਕਹਿ ਰਹੇ ਆ ਜੀ ਜਿਹੜਾ ਮੌਸਮ ਦੇ ਉੱਤੇ ਜੋ ਮੈਂ ਤੁਹਾਨੂੰ ਦੱਸਿਆ ਆ ਕਿ 9 ਵਜੇ ਤੱਕ ਦੱਸੀ ਜਿਹੜੀ ਗਈ ਆ, ਤੇ ਸ਼ਾਇਦ ਜਿਹੜਾ ਮੌਸਮ ਦਾ ਡਿਪਾਰਟਮੈਂਟ ਹੈਗਾ ਬਿਊਰੋ ਆਫ ਮੈਟਰੋਲੋਜੀ ਉਹਨੇ ਜਿਹੜਾ ਇਹ ਕਹੀ ਆ, ਤੇ ਉਹਦੇ ਹਿਸਾਬ ਦੇ ਨਾਲ ਤੁਹਾਨੂੰ ਦੱਸ ਦਿੱਤਾ ਗਿਆ, ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਆ। ਤੇ ਅੱਗੇ ਆਪਣੇ ਨਾਲ ਗੁਰਪ੍ਰੀਤ ਜੀ ਵੀ ਜੁੜੇ ਆ, ਤੇ ਗੁਰਪ੍ਰੀਤ ਜੀ ਹੁਣਾਂ ਨੇ ਦੱਸਿਆ ਵੀ ਜਿਹੜਾ ਬੇਸਣ ਆ ਇਹ ਬਹੁਤ ਜ਼ਿਆਦਾ ਲਾਭਕਾਰੀ ਜਿਹੜਾ ਹੈਗਾ ਆ। ਇਹ ਵੀ ਆਪਾਂ ਚਲੋ ਖੈਰ ਨਾਲ ਦੀ ਨਾਲ ਹੀ ਜਿਹੜੇ ਮੈਸੇਜ ਆ ਉਹ ਨਾਲ ਨਾਲ ਲੈ ਲੈਂਦਾ ਮੈਂ। ਤੇ ਇਹਨਾਂ ਨੇ ਕਿਹਾ ਵੀ ਬੜਾ ਲਾਭਕਾਰੀ ਜਿਹੜਾ ਹੈਗਾ ਆ ਬੇਸਣ। ਵੈਸੇ ਬੇਸਣ ਜਿਹੜਾ ਯੂਜ ਕੀਤਾ ਜਾਂਦਾ ਆ ਜਦੋਂ ਬਟਨਾ ਲੱਗਦਾ ਜਿਹਨੂੰ ਆਪਾਂ ਕਹਿ ਦਈਦਾ ਬਟਨਾ, ਤੇ ਉਹ ਕਹਿੰਦੇ ਵੀ ਜਰੂਰ ਇਹ ਪਹਿਲਾਂ ਸਾਂਝਾ ਕਰੋ ਸਵੇਰੇ ਸਵੇਰੇ। ਜਰੂਰ ਜੀ ਆਪਾਂ ਸਾਂਝਾ ਕਰਾਂਗੇ। ਕਹਿੰਦੇ ਵੀ ਬੇਸਣ ਜਿਹੜਾ ਆ ਹਰ ਘਰ ਵਿੱਚ ਇੱਕ ਤਾਂ ਆਸਾਨੀ ਦੇ ਨਾਲ ਮਿਲ ਜਾਂਦਾ, ਤੇ ਇਹਦੇ ਨਾਲ ਪਕੌੜੇ ਸਬਜ਼ੀ ਤੇ ਮਠਿਆਈ ਆਦਿ ਬਣਾਈ ਜਾਂਦੀ ਹੈ। ਇਹ ਸ਼ਾਇਦ ਇਸੇ ਲਈ ਦੱਸਿਆ ਵੀ ਬੇਸਣ ਕੁਛ ਹੋਰ ਨਾ ਸਮਝਣ। ਤੇ ਉਹ ਕਹਿੰਦੇ ਵੀ ਖਾਣੇ ਦੇ ਲਈ ਤਾਂ ਚਲੋ ਬਹੁਤ ਵਧੀਆ ਹੈਗਾ, ਸਗੋਂ ਸੁੰਦਰਤਾ ਦੇ ਲਈ ਬਹੁਤ ਜ਼ਿਆਦਾ ਵਧੀਆ ਇਹ ਹੈਗੀ ਆ। ਤੇ ਫੇਰੇ ਚਿਹਰੇ ਦੇ ਉੱਤੇ ਜੇ ਬੇਸਣ ਲਗਾਉਂਦੇ ਆ ਤਾਂ ਚਿਹਰੇ ਦੀ ਜਿਹੜੀ ਚਮੜੀ ਆ ਸਾਫ਼ ਵੀ ਹੁੰਦੀ ਆ, ਕੋਮਲ ਵੀ ਹੁੰਦੀ ਆ, ਤੇ ਬੇਸਣ ਦੇ ਬਹੁਤ ਸਾਰੇ ਜਿਹੜੇ ਫਾਇਦੇ ਆ ਉਹ ਹੈਗੇ ਆ। ਤੇ ਤੇਲ ਯੁਕਤ ਚਮੜੀ, ਕਈ ਵਾਰੀ ਬੜੀ ਓਇਲੀ ਜਿਹੜੀ ਚਮੜੀ ਹੁੰਦੀ ਆ ਕੁਝ ਲੋਕਾਂ ਦੀ, ਤੇ ਉਹਦੇ ਨਾਲ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਜਾਂਦਾ, ਕਿਉਂਕਿ ਜਦੋਂ ਓਇਲੀ ਜ਼ਿਆਦਾ ਹੈਗੀ ਆ ਉਹਦੇ ਨਾਲ ਜਿਹੜੀ ਮਿੱਟੀ ਧੂੜ ਕਣ ਜਿਹੜੇ ਆ ਉਹ ਜੰਮ ਜਾਂਦੇ ਆ ਛੇਤੀ, ਤੇ ਉਹਦੇ ਨਾਲ ਜਿਹੜੀ ਚਮੜੀ ਆ ਉਹ ਕਾਲੀ ਲੱਗਣੀ ਸ਼ੁਰੂ ਹੋ ਜਾਂਦੀ ਆ ਤੇ ਪਸੀਨਾ ਜ਼ਿਆਦਾ ਆਉਂਦਾ ਆ, ਜਿਹਦੇ ਕਰਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਆ। ਕਹਿੰਦੇ ਵੀ ਜਿਹੜਾ ਬੇਸਣ ਆ ਜੇ ਤੁਸੀਂ ਇਹਦਾ ਲੇਪ ਬਣਾ ਕੇ ਚਿਹਰੇ ਦੇ ਉੱਤੇ ਲਾਉਂਦੇ ਆ ਤਾਂ ਇਹ ਜਿਹੜਾ ਚਿਹਰੇ ਦਾ ਵਾਧੂ ਤੇਲ ਆ ਉਹ ਕੱਢ ਦਿੰਦਾ ਆ। ਤੇ ਟੈਨਿੰਗ ਧੁੱਪ ਵਿੱਚ ਜਦੋਂ ਬਾਹਰ ਜਾਂਦੇ, ਖਾਸ ਤੌਰ ਤੇ ਜਿਹੜੇ ਆ ਜੈਡੀਲੇਡ ਦੇ ਵਿੱਚ ਦੋਸਤ ਜਿਹੜੇ ਆ ਜੁੜੇ ਹੋਏ ਆ ਤੇ ਕਾਫੀ ਆ ਜਿੱਥੇ ਧੁੱਪ ਪੈਣੀ ਆ, ਉਹ ਕਹਿੰਦੇ ਵੀ ਚਿਹਰੇ ਦੀ ਟੈਨਿੰਗ ਹੋ ਜਾਂਦੀ ਆ, ਇਸ ਕਰਕੇ ਚਿਹਰੇ ਦੇ ਉੱਤੇ ਬੇਸਣ ਦੇ ਵਿੱਚ ਹਲਦੀ ਤੇ ਨਿੰਬੂ ਦਾ ਰਸ ਮਿਲਾ ਕੇ ਲੇਪ ਲਗਾਓ, ਇਹਦੇ ਨਾਲ ਜਿਹੜਾ ਚਿਹਰਾ ਆ ਕਾਫੀ ਫਰੈਸ਼ ਹੋ ਜਾਂਦਾ। ਦਾਗ ਧੱਬੇ ਹੋ ਜਾਂਦੇ ਆ ਕਈ ਵਾਰੀ ਦੇ ਚਿਹਰੇ ਉੱਤੇ, ਫੈਂਸੀਆਂ ਹੋ ਜਾਂਦੀਆਂ, ਤੇ ਉਹਨਾਂ ਨੂੰ ਖਤਮ ਕਰਨ ਲਈ ਬੇਸਣ ਦੇ ਵਿੱਚ ਦਹੀਂ ਮਿਲਾ ਕੇ ਲੇਪ ਬਣਾ ਕੇ ਲਗਾਓ, ਇਸ ਦੇ ਨਾਲ ਜਿਹੜੇ ਧੱਬੇ ਆ ਚਿਹਰੇ ਦੇ ਉੱਤੇ ਪਏ ਉਹ ਨਿਖਾਰ ਆਉਂਦੇ ਆ। ਤੇ ਗਰਦਨ ਦਾ ਕਾਲਾਪਨ ਦੂਰ ਕਰਨ ਦੇ ਲਈ ਵੀ ਹਲਦੀ ਤੇ ਨਾਰੀਅਲ ਦਾ ਤੇਲ ਮਿਲਾ ਕੇ ਜਿਹੜਾ ਲਗਾਉਣਾ ਚਾਹੀਦਾ ਆ, ਤੇ ਗਰਦਨ, ਕੂਹਣੀਆਂ, ਗੋਡਿਆਂ ਵਗੈਰਾ ਦੇ ਉੱਤੇ। ਤੇ ਜੇ ਝੁਰੜੀਆਂ ਪਈਆਂ ਹੋਣ ਉਮਰ ਦਾ ਵਧਣ ਨਾਲ ਚਿਹਰੇ ਦੇ ਉੱਤੇ ਝੁਰੜੀਆਂ ਜਿਹੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ, ਉਹ ਕਹਿੰਦੇ ਵੀ ਤੁਸੀਂ ਬੇਸਣ ਦਾ ਤੇਲ ਮਿਲਾ ਕੇ ਲਗਾ ਸਕਦੇ ਹੋ। ਵੈਸੇ ਆਹ ਬਟਨਾ ਹੁੰਦਾ ਆ, ਬੇਸਣ ਦੇ ਵਿੱਚ ਤੇਲ ਮਿਲਾਇਆ ਹੁੰਦਾ ਆ, ਤੇ ਬੇਸਣ ਵਿੱਚ ਸ਼ਹਿਦ ਤੇ ਹਲਦੀ ਮਿਲਾ ਕੇ ਲੇਪ ਚਿਹਰੇ ਉੱਤੇ ਲਗਾਉਣ ਲਈ ਚਿਹਰੇ ਦੀਆਂ ਝੁਰੜੀਆਂ ਉੱਤੇ ਕਾਬੂ ਜਿਹੜਾ ਕੀਤਾ ਜਾ ਸਕਦਾ। ਇਹ ਵੀ ਇੱਕ ਚਲੋ ਬਹੁਤ ਵਧੀਆ ਹੋਇਆ ਕਿ ਵਿਆਹ ਦੇ ਵਿੱਚ ਇਹ ਲਗਾਇਆ ਜਾਂਦਾ। ਚਲੋ ਉਮਰ ਜਿਹੜੀ ਆ ਘੱਟ ਲੱਗਣ ਦਾ ਵੀ ਇੱਕ ਕਾਰਨ ਹੈਗਾ, ਚਿਹਰੇ ਦੀ ਨਿਖਾਰ ਦੇ ਲਈ ਬਹੁਤ ਵਧੀਆ ਜਿਹੜਾ ਆਯੁਰਵੈਦਿਕ ਤਰੀਕਾ ਜਿਹੜਾ ਹੈਗਾ। ਤੇ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਜੀ ਕਿ ਤੁਸੀਂ ਜਿਹੜਾ ਸਵੇਰੇ ਸਵੇਰੇ ਸਾਡੇ ਨਾਲ ਇਹੋ ਜਿਹੀਆਂ ਮੈਸੇਜ ਸਾਡੇ ਨਾਲ ਭੇਜੋ। ਤੇ ਅਸੀਂ ਦੋਸਤੋ ਟਰਾਈ ਕਰ ਰਹੇ ਹਾਂ ਵੀ ਅੱਜ ਆਪਾਂ ਗੱਲ ਕਰਨੀ ਆ ਪਰਮਜੀਤ ਦਸਾਂਝ ਜੀ ਹੁਣਾਂ ਦੇ ਨਾਲ। ਵੈਸੇ ਜਾਣੇ ਪਹਿਚਾਣੇ ਜਿਹੜੇ ਪੱਤਰਕਾਰ ਉਹ ਹੈਗੇ ਆ, ਤੇ ਆਪਾਂ ਇੱਕ ਤੇ ਉਸ ਗੀਤ ਤੋਂ ਬਾਅਦ ਆਪਾਂ ਉਹਨਾਂ ਦੇ ਨਾਲ ਰਾਬਤਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਇੱਥੇ ਆਪਾਂ ਮਿਲਦੇ ਹਾਂ। ਤੇ ਇੱਦਾਂ ਸੁਣਦੇ ਰਹੋ ਲਹਿਰਾਂ ਪ੍ਰੋਗਰਾਮ ਹਰਮਤੇ ਦੀ ਉੱਤੇ। ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ, ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਹਰਮਨ ਰੇਡੀਓ ਦੇ ਉੱਤੇ ਸਾਂਝ ਬਣਾਈ ਹੋਈ ਆ। ਤੇ ਅੱਜ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਹੀ ਸੀ ਕਿ ਅੱਜ ਅਸੀਂ ਪਰਮਜੀਤ ਦੋਸਾਂਝ ਜਿਹੜੇ ਕਿ ਇਟਲੀ ਦੇ ਵਿੱਚ ਕਾਫੀ ਜਾਣੇ ਪਹਿਚਾਣੇ ਪੱਤਰਕਾਰ ਵੀ ਹੈਗੇ ਆ, ਪੱਤਰਕਾਰ ਦੇ ਨਾਲੋਂ ਜ਼ਿਆਦਾਤਰ ਜੇ ਆਪਾਂ ਕਹੀਏ ਕਿ ਸਮਾਜ ਸੇਵੀ ਹੈਗੇ ਆ, ਸਮਾਜ ਦੀਆਂ ਜਿਹੜੀਆਂ ਸਮੱਸਿਆਵਾਂ ਹੈਗੀਆਂ ਆ ਉਹਨਾਂ ਨੂੰ ਉਠਾਉਣ ਵਾਲੇ ਹੈਗੇ ਆ, ਤੇ ਬੜੇ ਗੈਰਤਮੰਦ ਹੈਗੇ ਆ, ਅਣਖ ਵਾਲੇ ਹੈਗੇ ਆ, ਕਿਉਂਕਿ ਵਿਦੇਸ਼ਾਂ ਵਿੱਚ ਜਾ ਕੇ ਆਪਣੇ ਹੱਕਾਂ ਦੇ ਪ੍ਰਤੀ ਤੇ ਆਪਣੇ ਸਾਥੀਆਂ ਦੇ ਪ੍ਰਤੀ ਲੜਨਾ ਇਹ ਇੱਕ ਬਹੁਤ ਵੱਡੀ ਗੱਲ ਹੈਗੀ ਆ। ਤੇ ਪਰਮਜੀਤ ਦੋਸਾਂਝ ਸਾਹਿਬ, ਮੈਂ ਚਲੋ ਬਾਕੀ ਗੱਲਾਂ ਬਾਤਾਂ ਤੁਹਾਨੂੰ ਪਤਾ ਲੱਗ ਜਾਣੀਆਂ ਆ, ਤੇ ਜਿਹੜੇ ਬੰਦੇ ਜਾਣਦੇ ਨੇ ਕਿਸੇ ਜਾਣ ਪਹਿਚਾਣ ਦੇ ਉਹ ਮੁਹਤਾਜ ਨਹੀਂ ਹੈਗੇ। ਤੇ ਇਟਲੀ ਦੇ ਵਿੱਚ ਕਾਫੀ ਜਿੱਦਾਂ ਕਹਿ ਲਓ ਬਈ ਹੱਕ ਜਿਹੜੇ ਹੈਗੇ ਆ ਉਹ ਉਹਨਾਂ ਦੇ ਪ੍ਰਤੀ ਜਿਹੜੇ ਕਾਫੀ ਸੁਚੇਤ ਕਰਦੇ ਨੇ ਲੋਕਾਂ ਨੂੰ, ਗੌਰਮੈਂਟ ਦੇ ਨਾਲ ਵੀ ਰਾਬਤਾ ਕਾਇਮ ਕਰਦੇ ਨੇ। ਤੇ ਅੱਜ ਆਪਾਂ ਉਹਨਾਂ ਦੇ ਨਾਲ ਰਾਬਤਾ ਜਿਹੜਾ ਬਣਾਵਾਂਗੇ, ਕਿਉਂਕਿ ਇਟਲੀ ਦੇ ਵਿੱਚ ਟਾਈਮ ਦਾ ਥੋੜੀ ਸਮੱਸਿਆ ਹੈਗੀ, ਇਸ ਕਰਕੇ ਆਪਾਂ ਸ਼ੁਰੂਆਤ ਵਿੱਚ ਹੀ ਉਹਨਾਂ ਦੇ ਨਾਲ ਗੱਲਬਾਤ ਲੱਗੇ ਆ ਕਰਨ, ਕਿਉਂਕਿ ਬਕਾਇਦਾ ਵੈਸੇ ਆਪਣਾ ਪੈਟਰਨ ਤਾਂ ਇਹ ਹੈਗਾ ਕਿ ਆਪਾਂ ਹਾਫ ਟਾਈਮ ਤੋਂ ਬਾਅਦ ਗੱਲਬਾਤ ਜਿਹੜੀ ਕਰਦੇ ਹੁੰਦੇ ਆ। ਤੇ ਖੈਰ ਪਰਮਜੀਤ ਦੋਸਾਂਝ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰਮਨ ਰੇਡੀਓ ਦੇ ਉੱਤੇ।
ਤੁਹਾਡਾ ਵੀ ਜੀ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਮੈਨੂੰ ਮੌਕਾ ਦਿੱਤਾ ਇਟਲੀ ਦੀਆਂ ਸਮੱਸਿਆਵਾਂ ਨੂੰ ਪੂਰੀ ਦੁਨੀਆ ਦੇ ਵਿੱਚ ਜਿਹੜੇ ਜਿਹੜੇ ਹਰਮਨ ਰੇਡੀਓ ਨੂੰ ਸੁਣ ਰਹੇ ਉਹਨਾਂ ਦੇ ਨਾਲ ਇਸ ਇਟਲੀ ਦੀਆਂ ਵੱਖ ਵੱਖ ਸਮੱਸਿਆਵਾਂ ਨੂੰ ਤੇ ਇਟਲੀ ਦੇ ਭਾਰਤੀ ਪੰਜਾਬੀਆਂ ਦੀ ਸਾਂਝ ਪਾਉਣ ਦਾ ਮੌਕਾ ਦਿੱਤਾ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਪਰ ਮੈਨੂੰ ਲੱਗਦਾ ਤੁਸੀਂ ਮੇਰੀ ਸਿਫਤ ਵਿੱਚ ਕੁਛ ਜ਼ਿਆਦਾ ਸ਼ਬਦ ਬੋਲ ਗਏ ਆ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਪਰ ਮੈਂ ਇਹਦਾ ਸਿਹਰਾ ਜਿਹੜਾ ਹੈ ਉਹ ਆਪਣੇ ਪਿੰਡ ਦੀ ਵਿਰਾਸਤ ਨੂੰ ਦਿੰਦਾ ਹੁੰਦਾ ਆ ਕਿ ਮੇਰਾ ਪਿੰਡ ਜਿਹੜਾ ਦੋਸਾਂਝ ਕਲਾ ਆ ਉਹ ਇੱਕ ਗਦਰ ਲਹਿਰ ਦੇ ਵਿੱਚ ਉਹਦਾ ਬਹੁਤ ਹਿੱਸਾ ਰਿਹਾ, ਚਾਹੇ ਉਹ ਖੁਸ਼ ਹੈਸੀਅਤ ਮੋਰਚਾ ਹੋਵੇ, ਚਾਹੇ ਉਹ ਗਦਰ ਲਹਿਰ ਦੀ ਗੱਲ ਹੋਵੇ, ਦੇਸ਼ ਨੂੰ ਆਜ਼ਾਦ ਕਰਾਉਣ ਦੀ ਗੱਲ ਹੋਵੇ, ਉਸ ਵਿੱਚ ਵੀ ਦੋਸਾਂਝ ਕਲਾ ਪਿੰਡ ਦੇ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ, ਚਾਹੇ ਨਕਸਲਵਾੜੀ ਲਹਿਰ ਹੋਵੇ ਉਹਦੇ ਵਿੱਚ ਪਿੰਡ ਦੇ ਨੌਜਵਾਨ 70 ਜਿਹੜੇ ਨੌਜਵਾਨ ਪਿੰਡ ਦੇ ਜਿਹੜੇ ਉਸ ਲਹਿਰ ਦੇ ਵਿੱਚ ਸ਼ਾਮਿਲ ਸੀਗੇ, ਤੇ ਉਹ ਇਸ ਗੱਲ ਦੀ ਗਵਾਹੀ ਆ ਕਿ ਦੋਸਾਂਝ ਕਲਾਂ ਪਿੰਡ ਉਸ ਟਾਈਮ ਵੀ ਕਿੰਨਾ ਰਾਜਨੀਤਿਕ ਪੋਲੀਟੀਕਲ ਤੌਰ ਤੇ ਕਿੰਨਾ ਸੁਚੇਤ ਹੋਏਗਾ ਕਿ ਜਿਹੜੇ ਉਸ ਟਾਈਮ ਜਿਹੜੀ ਇੱਕ ਸਮਾਜਿਕ ਵਿਵਸਥਾ ਨੂੰ ਬਦਲਣ ਦੀ ਜਿਹੜੀ ਲੜਾਈ ਸੀਗੀ ਉਸ ਲੜਾਈ ਦੇ ਵਿੱਚ ਦੋਸਾਂਝ ਕਲਾਂ ਜਿਹੜਾ ਸ਼ਾਮਿਲ ਰਿਹਾ, ਚਾਹੇ ਉਹ ਦਲਿਤ ਲਹਿਰਾਂ ਦੀ ਗੱਲ ਹੋਵੇ, ਜਿਹੜੀਆਂ ਦਲਿਤ ਲਹਿਰਾਂ ਵੀ ਸ਼੍ਰੀ ਬਾਗੀ ਰਾਮ ਜੀ ਭੁੱਟਾ ਜੀ ਦੇ ਅਗਵਾਈ ਦੇ ਵਿੱਚ ਦੋਸਾਂਝ ਕਲਾਂ ਦੇ ਵਿੱਚੋਂ ਚੱਲੀਆਂ, ਉਹ ਜਾਣੀ ਕਿ ਲਗਭਗ ਸਮੁੱਚੇ ਰੂਪ ਦੇ ਵਿੱਚ ਦੋਸਾਂਝ ਕਲਾਂ ਜਿਹੜਾ ਪਿੰਡ ਹੈ ਉਹ ਦੁਆਬੇ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਅਗਾਹਾਂ ਵਧੂ ਲਹਿਰਾਂ ਚੱਲੀਆਂ ਆ ਉਹਨਾਂ ਲਹਿਰਾਂ ਦਾ ਮੋਹਰੀ ਰਿਹਾ, ਤੇ ਹਰ ਲਹਿਰ ਦੇ ਵਿੱਚ ਜਿਹੜੀ ਅਗਾਹਾਂ ਵਧੂ ਆ ਮਾਨਵਤਾਵਾਦੀ ਆ ਮਨੁੱਖਤਾਵਾਦੀ ਆ ਉਹਦੇ ਵਿੱਚ ਦੋਸਾਂਝ ਕਲਾਂ ਪਿੰਡ ਦੇ ਲੋਕਾਂ ਨੇ ਵੱਧ ਚੜ ਕੇ ਹਿੱਸਾ ਪਾਇਆ, ਤੇ ਮੈਂ ਉਸ ਧਰਤੀ ਦੇ ਉੱਤੇ ਜੰਮਿਆ ਪਲਿਆ ਆ ਤੇ ਉਥੋਂ ਦੀ ਵਿਰਾਸਤ ਨੂੰ ਮੈਂ ਅੱਗੇ ਤੋਰਨ ਦਾ ਜਿਹੜਾ ਯਤਨ ਦੇ ਵਿੱਚ ਰਹਿੰਦਾ ਹੁੰਦਾ ਹਮੇਸ਼ਾ ਹੀ ਕਿ ਆਪਣੇ ਪੁਰਖਿਆਂ ਦੀ ਜਿਹੜੀ ਵਿਰਾਸਤ ਆ ਜਿਹੜੀ ਉਹਨਾਂ ਦੀ ਰਵਾਇਤ ਆ ਤੇ ਕਿਰਤੀ ਲੋਕਾਂ ਦੇ ਹੱਕ ਚ ਖੜਨਾ, ਗਰੀਬ ਗੁਰਬੇ ਦੇ ਹੱਕ ਚ ਖੜਨਾ, ਹੱਕ ਦਾ ਹੱਕ ਦੇ ਪੱਖ ਦੇ ਵਿੱਚ ਹਾਂ ਦਾ ਨਾਰਾ ਮਾਰਨਾ, ਉਸ ਰਵਾਇਤ ਨੂੰ ਮੈਂ ਜਿਹੜਾ ਜਿਉਂਦਿਆਂ ਰੱਖਣ ਦੇ ਲਈ ਹਮੇਸ਼ਾ ਤਤਪਰ ਰਹਿੰਦਾ ਆ, ਹਮੇਸ਼ਾ ਜਿਹੜਾ ਮੈਂ ਜਿਹੜਾ ਉਹਦੇ ਲਈ ਜਿਹੜਾ ਕੁਝ ਨਾ ਕੁਝ ਆਪਣੇ ਲੈਵਲ ਤੇ ਆਪਣੇ ਪੱਧਰ ਤੇ ਜਿੰਨੇ ਵੀ ਹੋ ਸਕਦੇ ਆ ਮੈਂ ਕਾਰਜ ਕਰਨ ਦੇ ਲਈ ਯਤਨਸ਼ੀਲ ਰਹਿੰਦਾ ਹਮੇਸ਼ਾ
ਜੀ ਜੀ। ਤੇ ਪਰਮਜੀਤ ਜੀ ਜਦੋਂ ਹਨਾ ਸ਼ੁਰੂਆਤ ਹੋਈ ਦੁਆਬੇ ਦੇ ਵਿੱਚ, ਥੋੜਾ ਜਿਹਾ ਮੈਂ ਪਿਛੋਕੜ ਵੱਲ ਨੂੰ ਜਮਾ ਚ, ਖੈਰ ਜਿਹੜੇ ਤਾਂ ਤਕੜੇ ਘਰਾਂ ਦੇ ਸੀ ਉਹ ਅਮਰੀਕਾ ਕੈਨੇਡਾ ਵਿੱਚ ਜਾਣੇ ਸ਼ੁਰੂ ਹੋਏ, ਐਵਰੇਜ ਜਿਹੜੇ ਘਰ ਜਾਂ ਗਰੀਬ ਸੀਗੇ ਉਹ ਜਾਣਾ ਸ਼ੁਰੂ ਹੋਏ ਅਰਬ ਕੰਟਰੀਆਂ ਦੇ ਵਿੱਚ, ਚਾਹੇ ਉਹ ਬਹਿਰੀਨ ਹੋਈ, ਸਾਊਦੀ ਅਰਬ ਹੋਈ ਜਾਂ ਦੁਬਈ ਹੋਈ। ਫਿਰ ਉਸ ਤੋਂ ਬਾਅਦ ਇੱਕ ਉਹ ਉਹਨਾਂ ਲੋਕਾਂ ਦਾ ਐਵਰੇਜ ਜਿਹੜੇ ਸੀਗੇ ਉਹਨਾਂ ਦਾ ਰੁਝਾਨ ਹੋਇਆ ਇਟਲੀ ਵੱਲ ਨੂੰ, ਇਟਲੀ ਫਰਾਂਸ ਦੇ ਵਿੱਚ। ਤੇ ਤੁਸੀਂ ਉਸ ਧਰਤੀ ਦੇ ਉੱਤੇ ਬੈਠੇ ਹੋ ਤੇ ਕਾਫੀ ਆਰਥਿਕਤਾ ਦੇ ਵਿੱਚ ਇਨੀ ਹੰਬਲਾ ਮਾਰਿਆ ਸਾਡੇ ਦੋਸਤਾਂ ਨੇ, ਸਾਡੇ ਮਿੱਤਰਾਂ ਨੇ, ਸਾਡੇ ਭਰਾਵਾਂ ਨੇ, ਸਾਡੇ ਪਰਿਵਾਰਕ ਮੈਂਬਰਾਂ ਨੇ, ਉੱਥੇ ਜਾ ਕੇ ਚਲੋ ਰੋਜ਼ਾਨਾ ਜਿਹੜੀ ਕਮਾਈ ਦੇ ਲਈ ਗਏ ਆ, ਪਰ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਉੱਥੇ ਹੈਗੀਆਂ ਇਟਲੀ ਦੇ ਵਿੱਚ। ਤੇ ਪਹਿਲਾਂ ਤਾਂ ਉਹ ਦੱਸੋ ਵੀ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਇੱਥੇ ਤੁਸੀਂ ਜੋ ਕਿ ਰਹਿੰਦੇ ਹੋ ਉੱਥੇ ਜਿਹੜੇ ਜਾਂਦੇ ਨੇ, ਕਿ ਸਾਰੇ ਹੱਕ ਜਿਹੜੇ ਮਿਲਦੇ ਆ, ਪਹਿਲਾਂ ਸਮੱਸਿਆਵਾਂ ਜਿਹੜੀਆਂ ਜ਼ਰੂਰ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕਰੋ
ਜੀ। ਜੀ ਜੀ ਬਹੁਤ ਬਹੁਤ ਧੰਨਵਾਦ ਜੀ। ਇਹ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਖਾਸ ਕਰਕੇ ਜਿਹੜਾ ਪੰਜਾਬ ਦੇ ਵਿੱਚੋਂ ਜਿਹੜਾ ਪ੍ਰਵਾਸ ਹੁੰਦਾ ਆ ਉਹਦਾ ਜਿਹੜਾ ਮੁੱਢ ਹੈ ਉਹ ਦੁਆਬਾ ਆ, ਦੁਆਬੇ ਦੇ ਵਿੱਚ ਸਭ ਤੋਂ ਵੱਧ ਜਿਹੜਾ ਪ੍ਰਵਾਸ ਹੁੰਦਾ ਆ, ਤੇ ਦੂਜੇ ਨੰਬਰ ਤੇ ਜਿਹੜਾ ਮਾਲਵਾ ਆ ਤੇ ਮਾਝਾ ਜਿਹੜਾ ਉਹ ਪਛੜਿਆ ਰਿਹਾ ਉਹਦਾ ਜਾ ਕੇ ਤੀਜੇ ਨੰਬਰ ਤੇ ਜਿਹੜਾ ਵਿਕਾਸ ਦੀ ਜਿਹੜੀ ਇੱਕ ਦਰ ਆ ਉਹ ਤੀਜੇ ਨੰਬਰ ਤੇ ਜਾ ਖੜਦੀ ਹੈ। ਤੁਹਾਡੀ ਗੱਲ ਇਹ ਵੀ ਬਿਲਕੁਲ ਮੈਂ ਸਹਿਮਤ ਹਾਂ ਕਿ ਜਿਹੜੇ ਤਾਂ ਘਰੋਂ ਰੱਜੇ ਪੁੱਜੇ ਲੋਕ ਸੀਗੇ ਉਹ ਜਿਹੜੇ ਦੁਨੀਆਂ ਦੇ ਪਹਿਲੀ ਦੁਨੀਆਂ ਦੇ ਦੇਸ਼ ਆ ਜਿਵੇਂ ਕੈਨੇਡਾ ਅਮਰੀਕਾ ਇੰਗਲੈਂਡ ਤੁਹਾਡਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵੀ ਉਹਦੇ ਵਿੱਚ ਆ ਜਾਂਦੇ ਆ ਤੇ ਦੂਜੀ ਦੁਨੀਆਂ ਦੇ ਦੇਸ਼ ਜਿਹੜੇ ਯੂਰਪ ਕੰਟਰੀਆਂ ਉਹ ਆ ਤੇ ਤੀਜੀ ਦੁਨੀਆਂ ਦੇ ਦੇਸ਼ ਜਿਹਨਾਂ ਦੇ ਵਿੱਚ ਆਪਾਂ ਰਹਿਣ ਵਾਲੇ ਲੋਕ ਆ ਉਹਨਾਂ ਨੂੰ ਤੀਜੀ ਦੁਨੀਆਂ ਦੇ ਦੇਸ਼ ਇਹ ਕਹਿੰਦੇ ਨੇ ਇਸ ਤਰ੍ਹਾਂ ਜਿਹੜਾ ਇਹਨਾਂ ਲੋਕਾਂ ਨੇ ਵੰਡ ਕੀਤੀ ਹੋਈ ਹੈ ਤੇ ਦੁਆਬੇ ਦੇ ਜਿਹੜੇ ਰੱਜੇ ਪੁੱਜੇ ਲੋਕ ਸੀਗੇ ਉਹ ਤਾਂ ਪਹਿਲੀ ਦੁਨੀਆਂ ਦੇ ਵਿੱਚ ਚਲ ਗਿਆ ਪਰ ਜਿਹੜਾ ਮੱਧੇ ਵਰਗੀ ਜਿਹੜਾ ਸਮਾਜ ਸੀਗਾ ਜਿਹੜੇ ਜਿਹੜੇ ਆਰਥਿਕ ਜਿਹਨਾਂ ਦੀ ਦਸ਼ਾ ਬਹੁਤੀ ਚੰਗੀ ਨਹੀਂ ਸੀਗੀ ਉਹ ਲੋਕੀ ਪਹਿਲਾਂ ਅਰਬ ਕੰਟਰੀਆਂ ਦੇ ਵਿੱਚ ਗਏ ਅਰਬ ਕੰਟਰੀਆਂ ਤੋਂ ਹੁੰਦੇ ਹੋਏ ਉਹ ਫਿਰ ਜਿਹੜੇ ਆ ਯੂਰਪ ਦੇ ਵਿੱਚ ਉਹਨੇ ਯੂਰਪ ਵੱਲ ਨੂੰ ਮੂੰਹ ਕੀਤਾ ਤੇ ਯੂਰਪ ਵਿੱਚ ਪਹੁੰਚੇ ਤੇ ਯੂਰਪ ਦੀਆਂ ਜਿਹੜੀਆਂ ਤਿੰਨ ਚਾਰ ਕੰਟਰੀਆਂ ਸੀਗੀਆਂ ਜਿਹਨਾਂ ਨੇ ਆਪਣੇ ਪੰਜਾਬੀਆਂ ਨੂੰ ਸੰਭਾਲਿਆ ਉਹਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਇਟਲੀ ਤੇ ਗਰੀਸ ਤੇ ਆਪਣੇ ਸਪੇਨ ਇਹ ਜਿਹੜੀਆਂ ਤਿੰਨ ਕੰਟਰੀਆਂ ਤੇ ਚੌਥੀ ਜਿਹੜੀ ਆਪਣੇ ਬੈਲਜੀਅਮ ਇਹ ਚਾਰ ਕੰਟਰੀਆਂ ਸੀਗੀਆਂ ਜਿਨ੍ਹਾਂ ਨੇ ਧੜਾ ਧੜ ਪੰਜਾਬੀਆਂ ਨੂੰ ਸੰਭਾਲਿਆ ਵੀ ਤੇ ਪਲੱਸ ਇਹਨਾਂ ਨੂੰ ਆਪਣੀ ਬੁੱਕਲ ਦੇ ਵਿੱਚ ਲਿਆ ਇਹਨਾਂ ਨੂੰ ਕੰਮ ਕਾਰ ਵੀ ਦਿੱਤੇ ਤੇ ਇਹਨਾਂ ਨੂੰ ਪੇਪਰ ਵੀ ਦਿੱਤੇ ਇਹ ਚਾਰ ਕੰਟਰੀਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਤੁਸੀਂ ਪੇਪਰ ਸੌਖੇ ਢੰਗ ਨਾਲ ਬਣਾ ਸਕਦੇ ਸੀ ਲਗਭਗ ਇਹਨਾਂ ਦੇਸ਼ਾਂ ਦੇ ਵਿੱਚ ਦੂਏ ਤੀਏ ਸਾਲ ਜਿਹੜੀ ਆ ਇਮੀਗ੍ਰੇਸ਼ਨ ਖੁੱਲਦੀ ਰਹਿੰਦੀ ਸੀਗੀ ਤੇ ਬਹੁਤੇ ਸਾਡੇ ਜਿਹੜੇ ਪੰਜਾਬੀ ਆ ਉਹ ਇਹਨਾਂ ਕੰਟਰੀਆਂ ਦੇ ਵਿੱਚ ਆ ਕੇ ਸੈੱਟ ਹੋਏ ਉਹਨੀ ਪੇਪਰ ਵੀ ਲਏ ਆਪਣੇ ਘਰਾਂ ਦੀਆਂ ਆਰਥਿਕ ਜਿਹੜੀ ਦਸ਼ਾ ਉਹਨੂੰ ਵੀ ਸੁਧਾਰਿਆ ਅੱਗੇ ਵਧੇ ਤੇ ਬਹੁਤੇ ਲੋਕੀ ਜਿਹੜੇ ਆ ਇੱਥੋਂ ਜਦੋਂ ਉਹਨਾਂ ਨੂੰ ਪਾਸਪੋਰਟ ਮਿਲ ਗਿਆ ਇੱਥੋਂ ਦੀ ਜਿਹੜੀ ਸਿਟੀਜ਼ਨਸ਼ਿਪ ਮਿਲ ਗਈ ਤੇ ਉਹ ਲੈ ਕੇ ਇੱਥੇ ਨਹੀਂ ਰਹੇ ਫਿਰ ਉਹਨਾਂ ਨੇ ਜਿਹੜਾ ਪ੍ਰਵਾਸ ਆ ਉਹਨਾਂ ਨੇ ਫਿਰ ਮੁੱਖ ਕੀਤਾ ਆ ਇੰਗਲੈਂਡ ਕੈਨੇਡਾ ਤੇ ਅਮਰੀਕਾ ਹੁਣ ਵੀ ਜਿਹੜੇ ਇਟਲੀ ਦੇ ਵਿੱਚ ਜਿਹੜਾ ਵੀ ਇੱਥੇ ਇੰਡੀਅਨ ਆਇਆ ਹੋਇਆ ਆ ਉਹ ਜਦੋਂ ਵੀ ਪਾਸਪੋਰਟ ਲੈਂਦਾ ਤੇ ਪਾਸਪੋਰਟ ਲੈ ਕੇ ਉਸੇ ਟਾਈਮ ਜਿਹੜਾ ਆ ਉਹ ਕੈਨੇਡਾ ਅਮਰੀਕਾ ਨੂੰ ਚਲੇ ਜਾਂਦਾ ਆ ਇਹੀ ਲੋਕਾਂ ਦਾ ਜਿਹੜਾ ਮੁੱਖ ਜਿਹੜਾ ਰੁਝਾਨ ਹੈਗਾ ਜੋ ਅੱਜ ਉਹ ਇੱਥੇ ਚੱਲ ਰਿਹਾ ਆ ਤੇ ਦੂਜੇ ਨੰਬਰ ਤੇ ਤੁਸੀਂ ਸਵਾਲ ਕੀਤਾ ਆ ਕਿ ਲੋਕਾਂ ਦੀਆਂ ਜਿਹੜੀਆਂ ਮੇਨ ਪ੍ਰਮੁੱਖ ਸਮੱਸਿਆਵਾਂ ਕਿਹੜੀਆਂ ਆ ਨੰਬਰ ਤੇ ਤਾਂ ਆਪਣੇ ਭਾਰਤੀ ਜਿਹੜੀ ਸਾਡੀ ਭਾਰਤੀ ਗੌਰਮੈਂਟ ਦੇ ਨਾਲ ਜਿਹੜੀਆਂ ਸਾਨੂੰ ਸੰਬੰਧਿਤ ਸਮੱਸਿਆਵਾਂ ਆ ਰਹੀਆਂ ਉਹਦੇ ਸੰਬੰਧ ਚ ਗੱਲ ਕਰਾਂਗਾ ਕਿਉਂਕਿ ਅਸੀਂ ਆਪਣੀ ਭਾਰਤ ਸਰਕਾਰ ਤੋਂ ਜਿਹੜੀਆਂ ਸਾਡੀਆਂ ਸੌਖੇ ਢੰਗ ਨਾਲ ਸਮੱਸਿਆਵਾਂ ਦਾ ਹੱਲ ਹੋ ਸਕਦਾ ਉਹਨਾਂ ਦੀ ਗੱਲ ਕਰਾਂਗਾ ਤੇ ਬਾਅਦ ਵਿੱਚ ਜਿਹੜੀਆਂ ਸਾਡੀਆਂ ਇਟਲੀ ਦੇ ਵਿੱਚ ਜਿਹੜੀਆਂ ਸਾਡੀਆਂ ਇਟਾਲੀਅਨ ਗੌਰਮੈਂਟ ਨਾਲ ਸਾਡੀਆਂ ਸਮੱਸਿਆਵਾਂ ਜਿਹੜੀਆਂ ਉਹ ਸਾਡੀ ਗੌਰਮੈਂਟ ਨੇ ਹੱਲ ਕਰਨੀਆਂ ਉਹਨਾਂ ਦੀ ਗੱਲ ਬਾਅਦ ਵਿੱਚ ਕਰਾਂਗਾ ਪਹਿਲੇ ਨੰਬਰ ਤੇ ਕਿ ਜਿਹੜੇ ਸਾਡੇ ਇੱਥੇ ਪੰਜਾਬੀ ਇਟਲੀ ਦੇ ਵਿੱਚ ਆਏ ਹੋਏ ਆ ਜਿਨ੍ਹਾਂ ਦੇ ਕੋਲ ਪੇਪਰ ਨਹੀਂ ਹੈਗੇ ਵਿਚਾਰਿਆਂ ਦੇ ਕੋਲ ਬਿਨਾਂ ਡਾਕੂਮੈਂਟ ਤੋਂ ਰਹਿੰਦੇ ਆ ਬੜੇ ਪਰੇਸ਼ਾਨ ਆ ਉਹਨਾਂ ਦੀ ਜਿਹੜੀਆਂ ਪਾਸਪੋਰਟ ਸੀਗੇ ਉਹ ਪਾਸਪੋਰਟ ਕਿਸੇ ਦੇ ਜਿਨ੍ਹਾਂ ਦੇ 2 ਸਾਲ ਬਾਅਦ 3 ਸਾਲ ਬਾਅਦ ਉਹਨਾਂ ਦੀਆਂ ਜਿਹੜੀਆਂ ਖਤਮ ਹੋ ਗਈ ਉਹਨਾਂ ਦੀ ਪਾਸਪੋਰਟ ਦੀ ਵੈਲਿਡਿਟੀ ਖਤਮ ਹੋ ਗਈ ਉਹ ਲੋਕੀ ਜਿਹੜੇ ਆ ਉਹ ਲੋਕੀ ਲੋਕਾਂ ਨੂੰ ਪਾਸਪੋਰਟ ਰਿਨਿਊ ਕਰਾਉਣ ਜਦੋਂ ਉਹ ਭਾਰਤੀ ਅੰਬੈਸੀ ਰੋਮ ਦੇ ਵਿੱਚ ਭਾਰਤੀ ਅੰਬੈਸੀ ਮਿਲਾਨ ਦੇ ਵਿੱਚ ਕਿਉਂਕਿ ਇਟਲੀ ਦੇ ਵਿੱਚ 2 ਭਾਰਤੀਆਂ ਅੰਬੈਸੀਆਂ ਨੇ ਉਹਨਾਂ ਦੇ ਵਿੱਚ ਜਾਂਦੇ ਆ ਤਾਂ ਉਹਨਾਂ ਦੇ ਪਾਸਪੋਰਟ ਜਿਹੜੇ ਆ ਰਿਨਿਊ ਨਹੀਂ ਕੀਤੇ ਜਾਂਦੇ ਉਹਨਾਂ ਨੂੰ ਕਿਹਾ ਜਾਂਦਾ ਆ ਕਿ ਤੁਸੀਂ ਇਟਲੀ ਦੇ ਪੱਕੇ ਪੇਪਰ ਲੈ ਕੇ ਆਓ ਪੱਕੇ ਪੇਪਰ ਕਿਵੇਂ ਉਹ ਬਣਾਉਣਗੇ ਵਿਚਾਰੇ ਉਹਨਾਂ ਦੇ ਪੱਕੇ ਪੇਪਰ ਬਣੇ ਨਹੀਂ ਹੈਗੇ ਪੱਕੇ ਪੇਪਰ ਤਾਂ ਬਣਗੇ ਜੇ ਉਹਨਾਂ ਦਾ ਪਾਸਪੋਰਟ ਜਿਹੜਾ ਵੈਲਿਡ ਹੋਏਗਾ ਪਾਸਪੋਰਟ ਭਾਰਤੀ ਅੰਬੈਸੀਆਂ ਦਿੰਦੀਆਂ ਨਹੀਂ ਹੈਗੀਆਂ ਇਹ ਸਭ ਤੋਂ ਵੱਡੀ ਸਾਡੀ ਬਹੁਤ ਸਮੱਸਿਆ ਵੱਡੀ ਸਮੱਸਿਆ ਆ ਪਰ ਇੱਕ ਗੱਲ ਮੈਂ ਹੋਰ ਵੀ ਕਹਿਣੀ ਚਾਹੁੰਦਾ ਆ ਕਿ ਸਾਨੂੰ ਇਹੋ ਜਿਹੀਆਂ ਖਬਰਾਂ ਮਿਲਦੀਆਂ ਕਿ ਜਿਹੜੇ 4,000 ਯੂਰੋ ਲੈ ਕੇ ਬਹੁਤ ਸਾਰੇ ਬਾਹਰ ਏਜੰਟ ਰੋਮ ਦੇ ਵਿੱਚ ਵੀ ਤੇ ਪਲੱਸ ਮਿਲਾਨ ਅੰਬੈਸੀ ਦੇ ਬਾਹਰ ਵੀ ਬਹੁਤ ਸਾਰੇ ਏਜੰਟ ਇਹੋ ਜਿਹੇ ਜਿਹੜੇ ਸਰਗਰਮ ਆ ਜਿਹੜੇ 4,000 ਐਰੋ ਲੈ ਕੇ ਪਾਸਪੋਰਟ ਜਿਹੜੇ 15-20 ਦਿਨਾਂ ਚ ਬਣਾ ਕੇ ਤੁਹਾਨੂੰ ਦੇਣਦੇ ਆ ਇਹੋ ਜਿਹੇ ਲੋਕਾਂ ਦੇ ਖਿਲਾਫ਼ ਮੈਂ ਪਿਛਲੇ ਦਿਨ ਧਰਮਵੀਰ ਗਾਂਧੀ ਜਿਹੜੇ ਪਟਿਆਲੇ ਤੋਂ MP ਨੇ ਉਹਨਾਂ ਦੇ ਕੋਲ ਇਹ ਮੰਗ ਰੱਖੀ ਸੀ ਉਹਨਾਂ ਦੇ ਕੋਲ ਇਹ ਸਮੱਸਿਆ ਜਿਹੜੀ ਯਾਰ ਕੀਤੀ ਸੀ ਉਹਨਾਂ ਨਾਲ ਸਾਂਝੀ ਕੀਤੀ ਸੀਗੀ ਤੇ ਉਹਨੇ ਜਿਹੜੀ ਇਹ ਸਮੱਸਿਆ ਮੇਰੀ ਆ ਪ੍ਰਮੁੱਖ ਰੂਪ ਦੇ ਵਿੱਚ ਉਹਨੇ ਪਹਿਲਾਂ ਸੰਸਦ ਦੇ ਵਿੱਚ ਉਠਾਉਣ ਦਾ ਮੇਰੇ ਨਾਲ ਵਾਅਦਾ ਕੀਤਾ ਸੀਗਾ ਪਰ ਸੰਸਦ ਜਿਹੜੀ ਹੈ ਉਹ ਅੱਜ ਤੋਂ ਜਿਹੜੇ 10 ਦਿਨ ਪਹਿਲਾਂ 8 ਦਿਨ ਲਗਾਤਾਰ ਜਿਹੜੀ ਸੰਸਦ ਭੰਗ ਹੁੰਦੀ ਰਹੀ ਆ ਉਹ ਬੈਠੀ ਨੀ ਬਹਿੰਦੀ ਸੀਗੀ ਉੱਠ ਕੱਢਦੀ ਸੀਗੀ ਉਹ ਮੇਰਾ ਉਹ ਜਿਹੜਾ ਸਾਡਾ ਇਟਲੀ ਦੇ ਭਾਰਤੀ ਪੰਜਾਬੀਆਂ ਦੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਸੀਗੀ ਉਹ ਸੰਸਦ ਦੇ ਵਿੱਚ ਨਹੀਂ ਰੱਖ ਸਕੇ ਕਿ ਆਹ ਉੱਥੋਂ ਭਾਰਤੀ ਪੰਜਾਬੀਆਂ ਨੂੰ ਸਮੱਸਿਆਵਾਂ ਆ ਰਹੀਆਂ ਸਾਡੀਆਂ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਸੀਗੀਆਂ ਜਿਹੜੀਆਂ ਧਰਮਵੀਰ ਗਾਂਧੀ ਨੇ ਉਠਾਉਣੀਆਂ ਸੀਗੀਆਂ ਸੰਸਦ ਦੇ ਵਿੱਚ ਉਹ ਉਠਾ ਨਹੀਂ ਸਕੇ ਪਰ ਉਹਨੀ ਜਿਹੜੀ ਸੁਸ਼ਮਾ ਸਵਰਾਜ ਜੀ ਜਿਹੜੇ ਸਾਡੇ ਵਿਦੇਸ਼ ਮੰਤਰੀ ਮਾਨਯੋਗ ਉਹਨਾਂ ਨੂੰ ਮਿਲ ਕੇ ਇਹ ਸਾਰੀ ਸਮੱਸਿਆਵਾਂ ਦੱਸੀਆਂ ਤੇ ਲਿਖਤੀ ਰੂਪ ਚ ਉਹਨਾਂ ਨੂੰ ਉਹਨੀ ਦਿੱਤਾ ਆ ਤੇ ਉਹਦੀ ਸਾਨੂੰ ਆਸ ਆ ਕਿ ਸਾਡਾ ਮਸਲਾ ਜ਼ਰੂਰ ਹੱਲ ਹੋਵੇਗਾ। ਅਸੀਂ ਭਾਰਤ ਸਰਕਾਰ ਤੋਂ ਆਸ ਕਰਦੇ ਹਾਂ, ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਤੋਂ, ਮਾਨਯੋਗ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਜੀ ਤੋਂ ਕਿ ਸਾਡਾ ਇਹ ਜਿਹੜਾ ਮਸਲਾ ਆ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਕਿ ਜਿਹੜੇ ਇਟਲੀ ਦੇ ਵਿੱਚ ਲਗਭਗ 20,000 ਨੌਜਵਾਨ ਬਿਨਾਂ ਪਾਸ ਜਿਹੜਾ ਬਿਨਾਂ ਪੇਪਰਾਂ ਤੋਂ ਰਹਿ ਰਿਹਾ ਆ ਉਹਦੇ ਉਹਨਾਂ ਦੇ ਪਾਸਪੋਰਟ ਦੀ ਮਿਆਦ ਖਤਮ ਹੋ ਰਹੀ ਹੈ ਜਾਂ ਹੋ ਗਈ ਹੈ, ਹੋ ਚੁੱਕੀ ਹੈ। ਉਹ ਜਿਹੜੇ ਆ ਭਾਰਤੀ ਅੰਬੈਸੀਆਂ ਦੇ ਵਿਚਾਰੇ ਧੱਕੇ ਖਾਂਦੇ ਫਿਰਦੇ ਆ, ਉਹਨਾਂ ਨੌਜਵਾਨਾਂ ਨੂੰ ਜਿਹੜਾ ਪਹਿਲ ਦੇ ਆਧਾਰ ਤੇ ਜਿਹੜਾ ਆ ਪਾਸਪੋਰਟ ਜਾਰੀ ਕੀਤੇ ਜਾਣ, ਇਹ ਸਾਡੀ ਸਭ ਤੋਂ ਵੱਡੀ ਮੰਗ ਹੈ ਸਾਡੀ ਇਟਲੀ ਦੇ ਪੰਜਾਬੀਆਂ ਦੀ। ਤੇ ਇੱਕ ਹੋਰ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਕਿ ਜਿਨ੍ਹਾਂ ਪੰਜਾਬੀਆਂ ਦੇ ਕੋਲ ਇਟਲੀ ਦੇ ਪੇਪਰ ਪੱਕੇ ਹੁੰਦੇ ਆ, ਉਹ ਕਿਉਂਕਿ ਇੱਥੇ ਇੱਕ ਪੇਪਰਾਂ ਦਾ ਸਿਸਟਮ ਹੈ, 10 ਸਾਲ ਇਹ ਸਾਲ ਬਾਅਦ ਕਿਸੇ ਨੂੰ ਸਾਲ ਦੇ ਮਿਲਦੇ ਆ, 2 ਸਾਲ ਦੇ ਮਿਲਦੇ ਉਹ ਕੰਮ ਦੇ ਆਧਾਰ ਤੇ ਮਿਲਦੇ ਆ, ਉਸ ਤੋਂ ਬਾਅਦ 5 ਸਾਲ ਬਾਅਦ ਪੱਕੇ ਪੇਪਰ ਮਿਲਦੇ ਹੁੰਦੇ ਆ। ਪਰ ਜਿਨ੍ਹਾਂ ਦੇ ਸਾਲ ਬਾਅਦ ਜਿਨੀ ਰਿਨਿਊ ਕਰਾਉਣ ਵਾਸਤੇ ਡਾਕਖਾਨੇ ਚ ਆਪਣੀ ਕਿੱਟ ਜਮ੍ਹਾਂ ਕਰਵਾ ਤੀ, ਉਹ ਕਿੱਟ ਜਿਹੜੀ ਆ ਉਹ ਵੱਡੇ ਥਾਣੇ ਦੇ ਵਿੱਚ ਜਾਂਦੀ ਆ, ਜ਼ਿਲ੍ਹਾ ਪੁਲਿਸ ਅਫਸਰ ਦੇ ਕੋਲ ਜਾਂਦੀ ਆ ਰਿਨਿਊ ਹੋਣ ਵਾਸਤੇ। ਉਸ ਰਿਨਿਊ ਹੋਣ ਦੇ ਪ੍ਰੋਸੈਸ ਨੂੰ ਲਗਭਗ 6 ਮਹੀਨੇ ਲੱਗ ਜਾਂਦੇ ਆ ਦਲਜੀਤ ਜੀ। ਉਹ 6 ਮਹੀਨੇ ਜਿਹੜੇ ਲੱਗਦੇ ਆ ਉਹਦੇ ਵਿੱਚ ਕਿਸੇ ਨੂੰ ਕੋਈ ਇੰਡੀਆ ਕੋ ਪੰਜਾਬ ਦੇ ਵਿੱਚ ਕਿਸੇ ਦੇ ਘਰ ਦੇ ਵਿੱਚ ਵਿਆਹ ਸ਼ਾਦੀ ਆ, ਜਾਂ ਕਿਸੇ ਦੇ ਘਰ ਦੇ ਵਿੱਚ ਕੋਈ ਮਰਗ ਹੋ ਜਾਂਦੀ, ਕਿਸੇ ਦੀ ਮਾਂ ਗੁਜਰ ਗਈ, ਕਿਸੇ ਦਾ ਪਿਓ ਗੁਜਰ ਗਿਆ, ਉਹ ਹੋਰ ਕੋਈ ਮਾੜੀ ਤੋਂ ਘਟਨਾ ਕਿਸੇ ਦੇ ਘਰ ਵਿੱਚ ਵਾਪਰ ਜਾਂਦੀ ਆ, ਤਾਂ ਇਟਾਲੀਅਨ ਗੌਰਮੈਂਟ ਇਸ ਗੱਲ ਦੀ ਇਜਾਜ਼ਤ ਦਿੰਦੀ ਆ ਤੇ ਉਹ ਇਨ ਇਸ ਜਿਹੜੀ ਉਹਨੂੰ ਡਾਕਖਾਨੇ ਤੋਂ ਜਿਹੜੀ ਉਹਨੂੰ ਇੱਕ ਸਲਿਪ ਮਿਲੀ ਆ ਉਸ ਸਲਿਪ ਤੇ ਉਹ ਟਰੈਵਲ ਕਰ ਸਕਦਾ, ਵੀ ਉਹ ਉਸ ਸਲਿਪ ਤੇ ਟਰੈਵਲ ਕਰ ਸਕਦਾ ਆਪਣੇ ਦੇਸ਼ ਨੂੰ। ਕੋਈ ਇਟਾਲੀਅਨ ਗੌਰਮੈਂਟ ਵੱਲੋਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਰੋਕਥਾਮ ਨਹੀਂ ਹੈਗੀ, ਬਿਲਕੁਲ ਉਹ ਜਿਹੜੇ ਪੱਕੇ ਪੇਪਰਾਂ ਦੇ ਬਰਾਬਰ ਉਹਨੂੰ ਮਾਨਤਾ ਆ ਮੰਨੀ ਜਾਂਦੀ ਹੈ। ਪਰ ਜਿਹੜੇ ਏਅਰਪੋਰਟ ਅੰਮ੍ਰਿਤਸਰ ਤੇ ਏਅਰਪੋਰਟ ਦਿੱਲੀ ਦੇ ਵਿੱਚ ਬਹੁਤ ਸਾਰੇ ਮੇਰੇ ਕੋਲ ਪਿਛਲੇ ਦਿਨਾਂ ਦੇ ਵਿੱਚ ਕੁਝ ਇਹੋ ਜਿਹੀਆਂ ਜਿਹੜੀਆਂ ਉਦਾਹਰਨਾਂ ਸਾਹਮਣੇ ਆਈਆਂ ਕਿ ਜਿਹੜੇ ਉੱਥੇ ਉਹਨਾਂ ਨੂੰ ਚੜ੍ਹ ਨਹੀਂ ਦਿੱਤਾ ਜਾ ਰਿਹਾ, ਇਹ ਵੀ ਮੈਂ ਜਿਹੜਾ ਮਸਲਾ ਆ ਜਿਹੜਾ ਮੈਂ ਸਿੱਧਾ ਡਾਇਰੈਕਟ ਵੀ ਸੁਸ਼ਮਾ ਸਵਰਾਜ ਜੀ ਨੂੰ ਲਿਖ ਕੇ ਪਾਇਆ ਸੀ, ਉਹਨਾਂ ਦੀ ਫੇਸਬੁੱਕ ਤੇ ਵੀ, ਉਹਨਾਂ ਦੇ ਟਵਿੱਟਰ ਅਕਾਊਂਟ ਉੱਤੇ ਵੀ ਮੈਂ ਸਾਰੀਆਂ ਲਿਖ ਕੇ ਪਾਈਆਂ ਸੀ। ਅੱਜ ਮੈਨੂੰ ਭਾਰਤੀ ਅੰਬੈਸੀ ਦਾ ਫੋਨ ਵੀ ਆਇਆ ਸੀ ਤਾਂ ਉਹਨੇ ਇਸ ਸੰਬੰਧ ਵਿੱਚ ਮੈਨਾਂ ਵੱਖ ਵੱਖ ਕੁਝ ਮੈਤੋਂ ਉਹਨੀ ਜਾਣਕਾਰੀਆਂ ਲਈਆਂ ਤੇ ਆਸ ਹੈ ਕਿ ਇਹ ਵੀ ਮਸਲਾ ਜਿਹੜੀ ਆ ਭਾਰਤ ਸਰਕਾਰ ਹੱਲ ਕਰੇਗੀ, ਜਿਹੜੇ ਵੱਖ ਵੱਖ ਏਅਰਪੋਰਟ ਹੈਗੇ ਆ ਉਹਨਾਂ ਨੂੰ ਉਹ ਸੰਦੇਸ਼ ਜਾਰੀ ਕਰੇਗੀ ਕਿ ਜਿਹੜੇ ਇਟਲੀ ਤੋਂ ਜਿਹੜੇ ਸਲਿਪ ਲੈ ਕੇ ਆਉਂਦੇ ਆ ਭਾਰਤ ਦੇ ਵਿੱਚ ਉਹਨਾਂ ਨੂੰ ਜਿਹੜਾ ਵਾਪਸ ਜਾਣ ਵੇਲੇ ਕੋਈ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਦੇਵੇ, ਕਿਉਂਕਿ ਇਟਾਲੀਅਨ ਗੌਰਮੈਂਟ ਜਿਹੜੀ ਹੈ ਉਹਨੂੰ ਬਿਲਕੁਲ ਅਕਸੈਪਟ ਕਰਦੀ ਹੈ ਤੇ ਉਹਨੂੰ ਮਾਨਤਾ ਦਿੰਦੀ ਹੈ ਕਿ ਇਹ ਬਰਾਬਰ ਸੰਜੋਰ ਨੂੰ ਦੇ। ਇਹ ਸਾਡੀਆਂ ਸਮੱਸਿਆਵਾਂ ਜਿਹੜੀਆਂ ਮੇਨ ਆ ਜਿਹੜੀ ਭਾਰਤ ਸਰਕਾਰ ਸਾਡੇ ਲਈ ਖੜੀਆਂ ਕਰਦੀ ਹੈ ਤੇ ਪੰਜਾਬੀ ਲੋਕ ਬਹੁਤ ਸਾਰੇ ਜਿਹੜੇ ਆ ਉਹ ਪਰੇਸ਼ਾਨ ਨੇ ਇਹਨਾਂ ਸਮੱਸਿਆਵਾਂ। ਇਹ ਦਲਜੀਤ ਜੀ ਸਾਡੀਆਂ ਮੇਨ ਜਿਹੜੀਆਂ ਸਮੱਸਿਆਵਾਂ ਸਾਡੀ ਜਿਹੜੀ ਭਾਰਤ ਸਰਕਾਰ ਦੇ ਨਾਲ ਸਨ, ਜਿਹੜੀਆਂ ਪੇਸ਼ ਮੁਸ਼ਕਲਾਂ ਦਰਪੇਸ਼ ਸਾਨੂੰ ਆ ਰਹੀਆਂ, ਉਹ ਇਹ ਮੈਂ ਤੁਹਾਡੇ ਜਿਹੜੇ ਰੇਡੀਓ ਦੇ ਦੁਆਰਾ ਤੁਹਾਡੇ ਸਰੋਤਿਆਂ ਤੱਕ ਪਹੁੰਚਾ ਰਿਹਾ ਔਰ ਸਰਕਾਰਾਂ ਦੇ ਕੋਲੋਂ ਮੰਗ ਕਰਦਾ ਆ ਕਿ ਇਹ ਜਿਹੜੇ ਮਸਲੇ ਆ ਸਾਡੇ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣ।
ਜੀ ਤੇ ਪੰਜੀ ਜੀ, ਚਲੋ ਇਹ ਗੱਲ ਤੁਹਾਡੀ ਹੋਈ ਆ ਕਿ ਇਮੀਗ੍ਰੇਸ਼ਨ ਦੇ ਰਿਗਾਰਡਿੰਗ ਕਾਫੀ ਕੁਛ ਸਹਿਣਾ ਪੈਂਦਾ ਤੇ ਦੂਜੇ ਇੱਕ ਦੋਸਤ ਨੇ ਸਾਨੂੰ ਸਾਡੇ ਨਾਲ ਰਾਬਤਾ ਜਿਹੜਾ ਕਾਇਮ ਕਰਨ ਦਾ ਇੱਕ ਸਬੱਬ ਇਹ ਵੀ ਬਣਿਆ ਵੀ ਬਹੁਤ ਸਾਰੇ ਦੋਸਤ ਜਦੋਂ ਗੱਲਬਾਤ ਹੁੰਦੀ ਆ, ਮੇਰੇ ਦੋਸਤ ਕਾਫੀ ਹੈਗੇ ਇਟਾਲੀਆ ਦੇ ਵਿੱਚ, ਉਹ ਕਹਿੰਦੇ ਵੀ ਸਾਨੂੰ ਜਿਹੜੀ ਜੋ ਪ੍ਰਾਈਸ ਲਾਈਨ ਹੈਗੀ ਆ, ਜੋ ਰੇਟ ਹੈਗੇ ਆ ਮਜ਼ਦੂਰੀ ਦੇ, ਵੀ ਉਹ ਪ੍ਰੋਪਰ ਦਿੱਤੇ ਨਹੀਂ ਜਾਂਦੇ, ਬੜਾ ਸ਼ੋਸ਼ਣ ਕੀਤਾ ਜਾਂਦਾ ਮਾਲਕਾਂ ਦੇ ਦੁਆਰਾ, ਪੇਪਰਾਂ ਨੂੰ ਬਣਾਉਣ ਦੇ ਵਿੱਚ ਬੜੀ ਕਈ ਵਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ, ਛੁੱਟੀ ਵੀ ਨਹੀਂ ਦਿੱਤੀ ਜਾਂਦੀ, 7 ਦਿਨ ਕੰਮ ਕਰਵਾਇਆ ਜਾਂਦਾ, ਕਈ ਵਾਰੀ ਜਿਹੜੀ 12-12 13-13 14-14 ਘੰਟੇ ਵੀ ਜਿਹੜੇ ਦਿਨ ਦੇ ਵਿੱਚ ਲੱਗਦੇ ਆ, ਕੀ ਇਹ ਅਸਲੀਅਤ ਦੇ ਵਿੱਚ ਇੱਦਾਂ ਹੁੰਦੀ ਹੈ?
ਇਹ ਜੋ ਤੁਸੀਂ ਸੁਣ ਰਹੇ ਹੋ ਜੀ ਇਹ ਬਿਲਕੁਲ ਸੱਚ ਹੈ, 100% ਸੱਚ ਹੈ, ਇਹ ਗੱਲਾਂ ਬਿਲਕੁਲ ਸੱਚ ਹੈ ਬਿਲਕੁਲ। ਇੱਥੇ ਇਟਲੀ ਦੇ ਵਿੱਚ ਜਿਹੜੇ ਭਾਰਤੀ ਪੰਜਾਬੀ ਹੈ ਉਹ ਬਿਲਕੁਲ ਬੰਦੂਕਾਂ ਮਜ਼ਦੂਰਾਂ ਦੀ ਤਰ੍ਹਾਂ ਕੰਮ ਕਰਦੇ ਆ, ਪਰ ਕੰਮ ਕਰਨਾ ਸਾਡੀ ਮਜਬੂਰੀ ਹੈ, ਮਜਬੂਰੀ ਇਹ ਆ ਵੀ ਢਿੱਡ ਲੱਗਾ ਹੋਇਆ ਆ, ਢਿੱਡ ਲੱਗਾ ਹੋਇਆ ਤਾਂ ਰੋਟੀ ਤਾਂ ਖਾਣੀ ਹੈ, ਮੂਹਰੇ ਕੁਛ ਦਿਸਦਾ ਨਹੀਂ ਹੈਗਾ, ਬੰਦਾ ਜਾਵੇ ਤੇ ਜਾਵੇ ਕਿੱਥੇ ਜਾਵੇ, ਇਹ ਬਹੁਤ ਵੱਡੀ ਸਮੱਸਿਆ ਆ। ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਇਟਲੀ ਦੇ ਵਿੱਚ 12 ਤੋਂ 14 ਘੰਟੇ ਦਾ ਕੰਮ ਕਰਵਾਇਆ ਜਾਂਦਾ ਆ। ਉਹ ਕੰਮ ਕਰਵਾਉਣ ਦੇ ਜਿਹੜੀ ਮਹੀਨੇ ਦੀ ਜਿਹੜੀ ਮਾਸਿਕ ਤਨਖਾਹ ਆ ਉਹ ਲਗਭਗ 800 ਯੂਰੋ ਤੋਂ ਲੈ ਕੇ 1100 ਯੂਰੋ ਤੱਕ ਸਿਮਟ ਜਾਂਦੀ ਆ। ਕਿਸੇ ਦੀ 1100 ਯੂਰੋ ਤੋਂ ਵੱਧ ਨਹੀਂ ਹੈਗੀ। ਤੇ ਉਹਦੇ ਵਿੱਚੋਂ ਜਿਹੜੇ ਖਰਚੇ ਪਾਣੀ ਤੁਸੀਂ ਜੇ ਆਪਾਂ ਗਿਣੀਏ ਤਾਂ 400 ਯੂਰੋ ਘਰ ਦਾ ਖਰਚਾ ਤੇ 100 ਯੂਰੋ ਬਿਜਲੀ ਦਾ ਖਰਚਾ ਤੇ ਲਗਭਗ 50-60 ਯੂਰੋ ਜਿਹੜੇ ਆ ਗੈਸ ਦਾ ਖਰਚਾ ਤੇ ਪਾਣੀ ਦੇ 20 ਯੂਰੋ ਪਾਣੀ ਦਾ ਤੇ ਉਸ ਤੋਂ ਬਾਅਦ ਜੇ ਤੁਸੀਂ ਰੋਟੀ ਪਾਣੀ ਦਾ ਜਿਹੜਾ 100 ਯੂਰੋ ਇੱਕ ਬੰਦੇ ਦਾ ਪ੍ਰਤੀ ਬੰਦੇ ਦਾ 100 ਯੂਰੋ ਖਰਚਾ ਉਹ ਚੜ੍ਹਦਾ ਆ ਲਗਭਗ। ਯਾਨੀ ਕਿ ਖੂਹ ਦੀ ਮਿੱਟੀ ਖੂਹ ਚ ਲੱਗੀ ਜਾਂਦੀ ਹੈ। ਜੇ ਤੁਸੀਂ ਕਹੋਗੇ ਕਮਾਈ ਦਾ ਸਾਧਨ ਇਟਲੀ ਦੇ ਵਿੱਚ ਬਹੁਤਾ ਨਹੀਂ ਕਿਸੇ ਕਿਸੇ ਦਾ, ਪਰ 100 ਦੇ ਵਿੱਚੋਂ 80% ਜਿਹੜੇ ਲੋਕਾਂ ਦੀ ਹਾਲਤ ਇਹੀ ਆ ਜੋ ਤੁਸੀਂ ਸੁਣੀ ਆ। 100 ਦੇ ਵਿੱਚੋਂ 20% ਲੋਕ ਚੰਗੇ ਨੇ, ਖੁਸ਼ ਨੇ, ਜਿਹੜੇ ਨੌਰਥ ਇਟਲੀ ਚ ਵਸੇ ਹੋਏ ਆ। ਪਰ ਨੌਰਥ ਇਟਲੀ ਚ ਵੀ ਕੁਝ ਜਿਹੜੇ ਚੰਗੇ ਮਾਲਕ ਆ, ਚੰਗੀਆਂ ਫੈਕਟਰੀਆਂ ਆ, ਚੰਗੇ ਉਹਨਾਂ ਦੇ ਜਿਹੜੇ ਕਿਸੇ ਵਧੀਆ ਫੈਕਟਰੀਆਂ ਚ ਲੱਗੇ ਹੋਏ ਆ, ਉਹੀ ਲੋਕ ਬਿਲਕੁਲ ਉਹੀ ਲੋਕ ਕਹਿ ਸਕਦੇ ਆ ਕਿ ਅਸੀਂ ਯੂਰਪ ਵਿੱਚ ਆਏ ਆ। ਨਹੀਂ ਤਾਂ ਬਾਕੀ ਜਿਹੜੇ 80% ਬਹੁ ਗਿਣਤੀ ਜਿਹੜੀ ਪੰਜਾਬੀਆਂ ਦੀ ਆ ਉਹ ਇਟਲੀ ਦੇ ਵਿੱਚ ਟਾਈਮ ਪਾਸ ਕਰ ਰਹੀ ਆ। ਬਾਕੀ ਦਾ ਸ਼ੋਸ਼ਣ ਵਾਕਈ ਬਹੁਤ ਹੋ ਰਿਹਾ ਆ ਕਿ ਉਹਨਾਂ ਨੂੰ ਬਿਨਾਂ ਕੰਤਰਾਤੋ ਤੋਂ, ਬਿਨਾਂ ਕੰਮ ਦੇ ਕੰਟੈਕਟ ਤੋਂ, ਇੱਕ ਬਿਨਾਂ ਕੰਮ ਦੇ ਇਕਰਾਰਨਾਮੇ ਤੋਂ ਕੰਮ ਕਰਵਾਇਆ ਜਾਂਦਾ ਆ। ਉਹਨਾਂ ਦਾ ਕਿਸੇ ਦਾ ਵੀ ਕੰਟੈਕਟ ਨਹੀਂ ਕੀਤਾ ਜਾਂਦਾ। ਜਿੰਨਾ ਚਿਰ ਤੁਸੀਂ ਕੰਟੈਕਟ ਨਹੀਂ ਕਰਦੇ ਇੱਕ ਕੰਮ ਦਾ, ਤੁਸੀਂ ਸਰਕਾਰ ਦੀਆਂ ਨਜ਼ਰਾਂ ਦੇ ਵਿੱਚ ਜਾਂ ਸਰਕਾਰ ਦੇ ਪੇਪਰਾਂ ਦੇ ਵਿੱਚ ਰੈਗੂਲਰ ਨਹੀਂ ਮੰਨੇ ਜਾਂਦੇ, ਤੁਸੀਂ ਮੰਨੇ ਨਹੀਂ ਜਾਂਦੇ ਵੀ ਤੁਸੀਂ ਕੰਮ ਕਰਦੇ ਆ। ਜੇ ਕੰਮ ਨਹੀਂ ਕਰਦੇ ਤਾਂ ਤੁਹਾਡੇ ਜਿਹੜੀ ਸਾਰੀ ਜਿੰਨੀ ਡਾਕੂਮੈਂਟ ਦੀ ਪ੍ਰੋਸੈਸ ਆ ਉਹ ਸਾਰੀ ਰੁਕ ਜਾਂਦੀ ਆ। ਤੁਸੀਂ ਆਪਣੀ ਜਿਹੜੇ ਪੇਪਰ ਆ ਸਾਲ ਬਾਅਦ ਰਿਨਿਊ ਕਰਾਉਣੇ ਆ ਉਹ ਨਹੀਂ ਹੁੰਦੇ ਹੈਗੇ। ਤੁਸੀਂ ਆਪਣੀ ਆਪ ਦੀ ਘਰਵਾਲੀ ਸੱਦਣੀ ਆ ਉਹ ਨਹੀਂ ਸੱਦ ਸਕਦੇ, ਤੁਹਾਡੇ ਬੱਚੇ ਆ ਤੁਸੀਂ ਉਹਨਾਂ ਬੱਚਿਆਂ ਨੂੰ ਨਹੀਂ ਬੁਲਾ ਸਕਦੇ, ਤੁਸੀਂ ਹੋਰ ਕੋਈ ਸਹੂਲਤ, ਤੁਸੀਂ ਮੰਨ ਲਓ ਵੀਜ਼ਾ ਲੈਣਾ ਇੰਗਲੈਂਡ ਜਾਣਾ, ਇੰਗਲੈਂਡ ਜਾਣ ਵਾਸਤੇ ਵੀਜ਼ਾ ਲੈਣਾ, ਤੁਸੀਂ ਉਹ ਵੀਜ਼ਾ ਨਹੀਂ ਤੁਹਾਨੂੰ ਦੇਣਾ ਕਿਉਂਕਿ ਇੰਗਲੈਂਡ ਅੰਬੈਸੀ ਨੇ ਜਾਂ ਕੈਨੇਡੀਅਨ ਅੰਬੈਸੀ ਨੇ ਜਾਂ ਅਮਰੀਕਾ ਦੀ ਅੰਬੈਸੀ ਨੇ ਤੁਹਾਡਾ ਅਕਾਊਂਟ ਵੇਖਣਾ ਆ, ਤੁਹਾਡਾ ਕੰਮ ਦਾ ਕੰਟਰੈਕਟ ਜਿਹੜਾ ਕੰਟੈਕਟ ਆ ਉਹ ਵੇਖਣਾ ਆ ਕਿ ਇਹ ਹਫ਼ਤੇ ਦੇ ਵਿੱਚ ਜਾਂ ਮਹੀਨੇ ਦੇ ਵਿੱਚ ਕਿੰਨੇ ਘੰਟੇ ਕੰਮ ਕਰਦਾ ਆ ਤੇ ਇਹਨੂੰ ਕਿੰਨਾ ਵੇਤਨ, ਇਹਨੂੰ ਕਿੰਨੀ ਤਨਖਾਹ ਮਿਲਦੀ ਹੈ। ਜਦੋਂ ਇਹ ਗੱਲਾਂ ਸਾਰੀਆਂ ਅੰਬੈਸੀਆਂ ਚੈੱਕ ਕਰਦੀਆਂ ਤੁਹਾਨੂੰ ਕੁਛ ਵੀ ਨਹੀਂ ਮਿਲਦਾ। ਯਾਨੀ ਕਿ ਲਗਭਗ ਘੁਮਾ ਫਿਰਾ ਕੇ ਗੱਲ ਇੱਥੇ ਆ ਜਾਂਦੀ ਵੀ ਤੁਹਾਡੇ ਪੱਲੇ ਕੁਛ ਵੀ ਨਹੀਂ, ਤੁਸੀਂ ਇਟਲੀ ਦੇ ਇਟਲੀ ਜੋਗੇ ਰਹੇ ਨੇ। ਬਹੁਤੇ ਮਾਲਕ, ਮੈਂ ਇਹ ਗੱਲ ਸੋਚਦਾ ਹੁੰਦਾ ਆ, ਬਹੁਤੇ ਮਾਲਕ ਐ ਸੋਚਦੇ ਆ ਵੀ ਇਹਨਾਂ ਨੂੰ ਪੈਸੇ ਉਨੇ ਕੁ ਦਓ, ਇਹ ਰੋਟੀ ਪਾਣੀ ਖਾ ਕੇ ਕੱਲ ਨੂੰ ਫਿਰ ਸਾਡੇ ਕੋਲ ਦਿਹਾੜੀ ਆ ਜਾਣ, ਕਿਉਂਕਿ ਕੱਲ ਨੂੰ ਕੰਮ ਵੀ ਲੈਣਾ ਇਹਨਾਂ ਤੋਂ। ਇਹਨਾਂ ਦਾ ਸਰੀਰ ਜਿਹੜਾ ਚੱਲਦਾ ਰਹੇ ਉਸ ਚੱਲਣ ਵਾਸਤੇ, ਇਹਨਾਂ ਚ ਤੇਲ ਪਾਉਣ ਵਾਸਤੇ ਇਹਨਾਂ ਨੂੰ ਉਨਾ ਕੁ ਪੈਸੇ ਦਓ, ਇਹ ਰੋਟੀ ਪਾਣੀ ਖਾ ਕੇ ਕੱਲ ਨੂੰ ਫਿਰ ਸਾਡੇ ਕੋਲ ਆ ਜਾਣ। ਬਿਲਕੁਲ ਬੰਧੂਆ ਮਜ਼ਦੂਰਾਂ ਵਾਲਾ ਕੰਮ ਹੈ, ਪਰ ਪਿਛਲੇ ਅਸੀਂ 7-8 ਸਾਲ ਤੋਂ ਲਗਾਤਾਰ ਇੱਥੋਂ ਦੀਆਂ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਆ ਉਹਨਾਂ ਦੇ ਨਾਲ ਮਿਲ ਕੇ ਅਸੀਂ ਇਹ ਸੰਘਰਸ਼ ਲੜ ਰਹੇ ਹਾਂ। ਕਿਉਂਕਿ ਜਦੋਂ ਕਿਸੇ ਵੀ ਦੇਸ਼ ਵਿੱਚ ਕ੍ਰਾਂਤੀ ਆਈ ਆ, ਉਹ ਕ੍ਰਾਂਤੀ ਯੂਨੀਵਰਸਿਟੀਆਂ ਚੋਂ ਉੱਠਦੀ ਆ, ਕਾਲਜਾਂ ਯੂਨੀਵਰਸਿਟੀਆਂ ਚੋਂ ਉੱਠਦੀ ਆ ਤੇ ਆਈ ਆ, ਤੇ ਇਤਿਹਾਸ ਇਸ ਗੱਲ ਦੀ ਬਾਤ ਪਾਉਂਦਾ, ਇਤਿਹਾਸ ਇਸ ਗੱਲ ਦਾ ਗਵਾਹ ਆ। ਪਿਛਲੇ 3 ਕੁ ਸਾਲ ਤੋਂ ਇੱਥੋਂ ਦੀਆਂ ਯੂਨੀਵਰਸਿਟੀਆਂ ਦੇ ਨੌਜਵਾਨ ਜਿਹੜੇ ਉਹ ਸੜਕਾਂ ਤੇ ਆਏ ਆ। ਮੈਨੂੰ ਬੜੀ ਖੁਸ਼ੀ ਨਾਲ ਕਹਿਣਾ ਪੈ ਰਿਹਾ ਆ ਕਿ ਉਹ ਨੌਜਵਾਨ ਜਿਹੜੇ ਆ ਸਾਡੇ ਵੀ ਸੰਪਰਕ ਵਿੱਚ ਆਏ ਆ ਤੇ ਸਾਡੀ ਪਿੱਠ ਤੇ ਆ ਕੇ ਫੜਦੇ ਵੀ ਆ। ਪਿਛਲੇ ਸਮੇਂ ਅਸੀਂ ਅੱਜ ਤੋਂ 8 ਕੁ ਮਹੀਨੇ ਅਸੀਂ ਪਹਿਲਾਂ ਇੱਕ ਪ੍ਰੋਟੈਸਟ ਕੀਤਾ ਸੀਗਾ ਖੇਤ ਮਜ਼ਦੂਰਾਂ ਦੇ ਹੱਕ ਵਿੱਚ, ਕਿਉਂਕਿ ਮੈਂ ਵੀ ਖੇਤ ਮਜ਼ਦੂਰਾਂ ਦਾ ਆਪ ਖੁਦ ਵੀ ਕੰਮ ਕੀਤਾ ਆ। ਲਗਭਗ 4 ਸਾਲ ਮੈਂ ਖੁਦ ਇੱਥੇ ਇਟਲੀ ਦੇ ਵਿੱਚ ਬੀਜਿਆ ਆ, ਵਾਹਿਆ ਆ, ਮੈਂ ਆਪ ਖੇਤੀ ਕਰਦਾ ਰਿਹਾ ਇਟਲੀ ਦੇ ਵਿੱਚ, ਮੈਨੂੰ ਉਹ ਸਾਰੇ ਪ੍ਰੋਸੈਸ ਦਾ ਪਤਾ ਆ। ਅਸੀਂ ਖੇਤ ਮਜ਼ਦੂਰਾਂ ਦੇ ਹੱਕ ਦੇ ਵਿੱਚ ਬਹੁਤ ਵੱਡੀ ਇੱਕ ਪ੍ਰੋਟੈਸਟ ਕੀਤਾ ਤੇ ਉਹ ਜਿਹੜੇ ਯੂਨੀਵਰਸਿਟੀਆਂ ਦੇ ਨੌਜਵਾਨ ਸੀਗੇ ਉਹ ਸਾਡੇ ਹਮਾਇਤ ਤੇ ਸਾਡੀ ਤੇ ਆ। ਇਹ ਤੋਂ ਵੱਡੀ ਹੋਰ ਖੁਸ਼ੀ ਵਾਲੀ ਕੀ ਗੱਲ ਹੋ ਸਕਦੀ ਹੈ। ਇਸ ਗੱਲ ਦੀ ਮੈਨੂੰ ਬਹੁਤ ਖੁਸ਼ੀ ਆ ਕਿ ਕੁਝ ਜਿਹੜੇ ਇੱਥੇ ਦੇ ਜਿਹੜੇ ਕੌਮਨਿਸਟਾਂ ਦੇ ਅਗਾਹਾਂ ਵਧੂ ਜਿਹੜੇ ਸੋਸ਼ਲਿਸਟ ਜਿਹੜੇ ਅਗਾਹਾਂ ਵਧੂ ਸੋਸ਼ਲਿਸਟ ਆ ਉਹਨਾਂ ਦੇ ਜਿਹੜੇ ਗਰੁੱਪ ਆ ਉਹ ਇੱਥੇ ਹੁਣ ਇਟਲੀ ਚ ਸਰਗਰਮ ਹੋ ਰਹੇ ਆ ਤੇ ਉਹ ਸਾਡੇ ਤੱਕ ਸਾਡੀ ਪਿੱਠ ਤੇ ਆ ਖੜਦੇ ਆ, ਸਾਡੇ ਹੱਕ ਚ ਹਾਹ ਦਾ ਨਾਰਾ ਮਾਰਦੇ ਆ। ਉਹ ਕਹਿੰਦੇ ਆ ਕਿ ਯਾਰ ਵਾਕਈ ਇਹਨਾਂ ਲੋਕਾਂ ਨਾਲ ਧੱਕਾ ਹੋ ਰਿਹਾ, ਇਹਨਾਂ ਨੂੰ 30-30 ਰੁਪਏ ਤੇ ਦਿਹਾੜੀ ਤੇ 12-12 ਘੰਟੇ ਇਹਨਾਂ ਤੋਂ ਕੰਮ ਲਿਆ ਜਾਂਦਾ ਆ ਤੇ ਜਿਹੜਾ ਉਹ ਸਬਜ਼ੀਆਂ, ਕਿਉਂਕਿ ਇਟਲੀ ਜਿਹੜਾ ਕਹਿੰਦਾ ਮੌਸਮ ਬਹੁਤ ਵਧੀਆ, ਇਹਦੀ ਧਰਤੀ ਬੜੀ ਜਾਨਦਾਰ ਆ, ਬੜੀ ਉਪਜਾਊ ਧਰਤੀ ਹੈ, ਜਦੋਂ ਇੱਥੇ ਤੁਸੀਂ ਖੇਤੀ ਕਰਦੇ ਹੋ ਤਾਂ ਇਹ ਸਾਰਾ ਜਿੰਨਾ ਪ੍ਰੋਡਕਟ ਆ, ਜਿੰਨੀ ਉਪਜ ਆ, ਇਹ ਪੂਰੇ ਯੂਰਪ ਨੂੰ ਸਪਲਾਈ ਕੀਤੀ ਜਾਂਦੀ ਆ। ਪੂਰੇ ਯੂਰਪ ਤੋਂ ਲੈ ਕੇ ਇੰਗਲੈਂਡ ਤੱਕ ਵੀ ਭੇਜਿਆ ਜਾਂਦਾ, ਇਹਨਾਂ ਦੀਆਂ ਤਾਜ਼ੀਆਂ ਸਬਜ਼ੀਆਂ, ਤਾਜ਼ੇ ਫਲ, ਤਾਜ਼ੀਆਂ ਹਰ ਚੀਜ਼ ਤੋਂ ਬੜੀ ਦੁੱਗਣੀ ਤਿੱਗਣੀ ਚੌਗਣੀ ਫਸਲ ਲਈ ਜਾਂਦੀ ਆ ਸਾਲ ਦੇ ਵਿੱਚ। ਬੜੀ ਫਸਲ ਦੀਆਂ ਨਵੀਆਂ ਨਵੀਆਂ ਤਕਨੀਕਾਂ ਨੇ, ਉੱਨਤ ਜਿਹੜੀਆਂ ਤਕਨੀਕਾਂ ਸਾਧਨਾਂ ਦੇ ਨਾਲ ਖੇਤੀ ਕੀਤੀ ਜਾਂਦੀ ਆ ਤੇ ਉਹ ਉਪਜ ਵੀ ਬੜੀ ਲੈਂਦੇ ਨੇ। ਤਾਂ ਇਹ ਜਿਹੜੇ ਨਵੇਂ ਸੋਸ਼ਲਿਸਟ ਗਰੁੱਪ ਆ, ਜਿਹੜੇ ਅਗਾਹਾਂ ਸੋਸ਼ਲਿਸਟਾਂ ਦਾ ਕੌਮਨਿਸਟਾਂ ਦਾ ਗਰੁੱਪ ਆ, ਇਹ ਇਸ ਗੱਲ ਦਾ ਹਾਦਾ ਨਾਰਾ ਮਾਰ ਰਿਹਾ ਸਾਡੇ ਹੱਕ ਦੇ ਵਿੱਚ ਕਿ ਇਹਨਾਂ ਲੋਕਾਂ ਤੋਂ ਕੰਮ ਲੈ ਕੇ ਜਿਹੜਾ ਕਰੋੜਾਂ ਰੁਪਇਆ ਲੱਖਾਂ ਯੂਰੋ ਲੋਕੀ ਕਮਾ ਰਹੇ ਆ, ਲੁੱਟ ਮਚਾਈ ਹੋਈ ਹੈ, ਪਰ ਮਜ਼ਦੂਰ ਨੂੰ ਉਹਦੀ ਮਜ਼ਦੂਰੀ ਨਹੀਂ ਦਿੱਤੀ ਜਾ ਰਹੀ, ਉਹਦੀ ਮਜ਼ਦੂਰੀ ਉਹਨੂੰ ਦਿੱਤੀ ਜਾਣੀ ਚਾਹੀਦੀ ਆ। ਇਸ ਸਾਡੇ ਹੱਕ ਦੇ ਵਿੱਚ, ਸਾਡੇ ਇਸ ਪੱਖ ਦੇ ਵਿੱਚ ਇੱਥੋਂ ਦੇ ਜਿਹੜੇ ਨੌਜਵਾਨ ਆ ਉਹ ਵੀ ਸੜਕਾਂ ਤੇ ਆ ਕੇ ਉਹਨੀ ਸਾਡੇ ਹੱਕ ਚ ਹਾਲ ਨਾਰਾ ਮਾਰਿਆ, ਔਰ ਮੈਂ ਇਸ ਗੱਲ ਨੂੰ ਆਪਦੀ ਸਾਡੀ ਪ੍ਰਾਪਤੀ ਸਮਝਦਾ ਸੀ।
ਹਾਂਜੀ, ਤੇ ਪਰਮਜੀਤ ਜੀ ਤੁਸੀਂ ਦੱਸਿਆ ਵੀ ਇੱਥੇ ਦੇ ਜਿਹੜੇ ਲੋਕਲ ਬਸ਼ਿੰਦੇ ਹੈਗੇ ਆ ਉਹ ਕਾਫੀ ਤੁਹਾਡੀ ਹੈਲਪ ਕਰਦੇ ਆ, ਤੁਹਾਡੇ ਨਾਲ ਖੜਦੇ ਨੇ, ਕਿ ਆਪਣੀ ਜਿਹੜੀ ਕਮਿਊਨਿਟੀ ਆ ਜਿਨ੍ਹਾਂ ਦੇ ਲਈ ਤੁਸੀਂ ਲੜ ਰਹੇ ਹੋ, ਜਿਨ੍ਹਾਂ ਦੇ ਤੁਸੀਂ ਹੱਕਾਂ ਦੇ ਲਈ ਗੱਲਬਾਤ ਕਰਦੇ ਹੋ, ਉਹ ਵੀ ਕੀ ਇਹ ਜਜ਼ਬਾ ਰੱਖਦੇ ਆ ਤੁਹਾਡੇ ਵੱਲ ਜਾਂ ਲੱਤਾਂ ਖਿੱਚਣ ਵਾਲਾ ਕੰਮ ਹੈਗਾ?
ਇਹ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਆ ਕਿ ਜਿਹੜੇ ਨੌਜਵਾਨ ਪੜ੍ਹੇ ਲਿਖੇ ਨੌਜਵਾਨ ਆ, ਗਾਹਾਂ ਵਧੂ ਨੌਜਵਾਨ ਆ, ਉਹ ਜ਼ਰੂਰ ਸਾਡੇ ਹੱਕ ਚ ਆ ਕੇ ਨਿਤਰੇ ਆ, ਉਹਨਾਂ ਦਾ ਧੰਨਵਾਦ। ਤੇ ਇਟਲੀ ਦੇ ਬਹੁਤ ਸਾਰੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਵੀ ਸਾਡੇ ਹੱਕ ਚ ਆਏ ਆ, ਉਹਨੇ ਮੇਰੀਆਂ ਬਹੁਤ ਇੰਟਰਵਿਊਆਂ ਵੀ ਲਈਆਂ ਅਖਬਾਰਾਂ ਵਾਲੇ, ਕੁਝ ਖਾਸ ਪੱਤਰਕਾਰਾਂ ਨੇ ਜਿਹੜੇ ਵਿਦੇਸ਼ੀ ਸੱਭਿਆਚਾਰਾਂ ਦੀ ਜਿਹੜੀ PhD ਕੀਤੀ ਆ, ਉਹ ਪੱਤਰਕਾਰਾਂ ਨੇ ਵੀ ਆ ਕੇ ਮੇਰੇ ਨਾਲ ਜਿਹੜਾ ਸੰਪਰਕ ਕੀਤਾ ਤੇ ਮੇਰੇ ਨਾਲ ਉਹ ਵੱਖ ਵੱਖ ਵਿਸ਼ਿਆਂ ਤੇ ਉਹਨੀ ਗੱਲ ਕਰਕੇ ਮੇਰੀਆਂ ਲੰਬੀਆਂ ਚੌੜੀਆਂ ਇੰਟਰਵਿਊਆਂ ਇਟਲੀ ਦੀਆਂ ਵੱਖ ਵੱਖ ਨਿਊਜ਼ ਪੇਪਰਾਂ ਦੇ ਵਿੱਚ ਲਾਈਆਂ ਹੋਣੀ। ਤੇ ਜਿਹੜੇ ਭਾਰਤੀ ਲੋਕਾਂ ਦੀ ਤੁਸੀਂ ਗੱਲ ਕੀਤੀ ਲੱਤਾਂ ਖਿੱਚਣ ਦੀ, ਮੈਂ ਲੱਤਾਂ ਖਿੱਚਣਾ ਤਾਂ ਨਹੀਂ ਕਹੂੰਗਾ, ਲੱਤਾਂ ਖਿੱਚਣ ਵਾਲੀ ਸਥਿਤੀ ਨਹੀਂ ਹੈਗੀ ਸਾਡੇ। ਸਾਡੇ ਇੱਕ ਡਰ ਦੀ, ਭੈ ਦੀ ਸਥਿਤੀ ਆ ਤੇ ਅਗਿਆਨਤਾ ਦੀ ਸਥਿਤੀ ਆ ਤੇ ਚੇਤਨਤਾ ਦੀ ਘਾਟ ਦੀ ਸਥਿਤੀ ਆ। ਇਟਲੀ ਦੇ ਵਿੱਚ ਆਪਣੇ ਹੱਕਾਂ ਤੋਂ ਜਿਹੜੀ ਹੈ ਬਈ ਪੰਜਾਬੀ ਜਿਹੜਾ ਸਮਾਜ ਆ ਉਹ ਜਾਗਰਿਤ ਨਹੀਂ ਹੈਗਾ, ਸੁਚੇਤ ਨਹੀਂ ਹੈਗਾ, ਉਹਨੂੰ ਆਪਣੇ ਹੱਕਾਂ ਬਾਰੇ ਨਹੀਂ ਪਤਾ ਹੈਗਾ। ਜੇ ਪਤਾ ਹੋਵੇ ਤਾਂ ਉਹ ਸੜਕਾਂ ਦੇ ਜ਼ਰੂਰ ਨਿਤਰੇ। ਬਹੁਤੇ ਲੋਕੀ ਘੱਟ ਪੜ੍ਹੇ ਲਿਖੇ ਹੋਏ ਜਿਹੜੇ ਆਏ ਇੱਥੇ ਇਟਲੀ ਚ ਆਏ ਹੋਏ ਆ ਤੇ ਉਹ ਇਸੇ ਗੱਲ ਤੋਂ ਡਰਦੇ ਰਹਿੰਦੇ ਆ ਵੀ ਸਾਨੂੰ ਕਿਤੇ ਮਾਲਕ ਕੱਢ ਨਾ ਦੇਵੇ। ਜੇ ਮਾਲਕ ਨੇ ਸਾਨੂੰ ਕੰਮ ਤੋਂ ਕੱਢ ਦਿੱਤਾ, ਉਹਨੂੰ ਪਤਾ ਲੱਗ ਗਿਆ ਕਿ ਅਸੀਂ ਹੜਤਾਲਾਂ ਤੇ ਗਏ ਹੋਏ ਆ ਜਾਂ ਅਸੀਂ ਹੜਤਾਲ ਕਰਦੇ ਆ, ਤਾਂ ਉਹ ਪਰੇਸ਼ਾਨ ਇਸ ਝੰਝਟ ਚ ਨਹੀਂ ਪੈਣਾ ਚਾਹੁੰਦੇ। ਉਹ ਕਹਿੰਦੇ ਬਸ ਦਿਹਾੜੀ ਅਸੀਂ ਲਾਉਂਦੇ ਆ, ਦਿਹਾੜੀ ਲੱਗੀ ਜਾਵੇ ਬਸ ਗੱਲ ਖਤਮ। ਬਸ ਇੱਥੇ ਤੱਕ ਹੀ ਲੋਕਾਂ ਦੀ ਸੋਚ ਆ, ਇੱਥੋਂ ਤੱਕ ਹੀ ਸੀਮਿਤ ਆ, ਇੱਥੋਂ ਅੱਗੇ ਨੀ ਤੁਰਦੇ। ਹੱਕ ਦੀ ਲੜਾਈ ਲੜਨ ਵਾਸਤੇ ਨੀ ਕੋਈ ਤਿਆਰ ਹੈਗਾ, ਕੋਈ ਵੀ ਕੰਮ ਛੱਡ ਕੇ ਆਉਣ ਨੂੰ ਤਿਆਰ ਨਹੀਂ ਹੈਗਾ। ਇਸ ਤਰ੍ਹਾਂ ਦੀ ਸਥਿਤੀ ਹੈ, ਲੱਤਾਂ ਖਿੱਚਣ ਵਾਲੀ ਸਥਿਤੀ ਨਹੀਂ ਹੈਗੀ।
ਤੇ ਖੈਰ ਪਰਮਜੀਤ ਜੀ, ਇਹ ਆਪਾਂ ਇਟਲੀ ਦੇ ਬਾਰੇ ਆਪਾਂ ਗੱਲ ਜਿਹੜੀ ਆ ਕਰ ਰਹੇ ਸੀ, ਤੇ ਸਾਡੀਆਂ ਸ਼ੁਭਕਾਮਨਾਵਾਂ ਵੀ ਨਾਲ ਆ, ਆਸਟ੍ਰੇਲੀਆ ਵਾਲੇ ਸਾਰੇ ਜਿਹੜੇ ਵੀਰ ਆ ਸਾਡੇ ਸੁਣਦੇ ਆ, ਤੇ ਮੈਂ ਥੋੜੀ ਜਿਹੀ ਸਾਂਝ ਜਿਹੜੀ ਆਪਣੇ ਮੈਸੇਜ ਜਿਹੜੇ ਕਾਫੀ ਆਏ ਆਪਣੇ ਦੋਸਤਾਂ ਦੇ, ਮੈਂ ਉਹ ਵੀ ਤੁਹਾਡੇ ਨਾਲ ਪਾ ਦਵਾਂ। ਰਜਿੰਦਰ ਸਿੰਘ ਜੀ ਜੁੜੇ ਨੇ, ਰਜਿੰਦਰ ਸਿੰਘ ਜੀ ਆਪਣੇ ਨਾਲ ਨੇ ਜੁੜੇ ਹੋਏ ਇਸ ਵੇਲੇ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਹੈਪੀ ਨਿਊ ਈਅਰ ਵੀ ਉਹਨਾਂ ਨੇ ਕਿਹਾ ਆ। ਗਗਨ ਜੀ ਆਪਣੇ ਨਾਲ ਜੁੜੇ ਨੇ, ਉਹਨਾਂ ਨੇ ਵੀ ਪ੍ਰੋਗਰਾਮ ਨੂੰ ਲਾਈਕ ਕੀਤਾ ਆ, ਤੇ ਜਗਤਾਰ ਗੈਲ ਢੁੱਡੀ ਕੇ ਭਾਜੀ ਉਹਨਾਂ ਨੇ ਧੰਨਵਾਦ ਕੀਤਾ ਤੇ ਅਜੇ ਉਹ ਮੈਸੇਜ ਲਿਖ ਰਹੇ ਆ ਸ਼ਾਇਦ। ਤੇ ਆਪਣੇ ਨਾਲ ਜਗਤਾਰ ਜੌਹਲ ਭਾਜੀ ਜੁੜੇ ਸੀ, ਉਹਨਾਂ ਨੇ ਆਪਣੀ ਜਿਹੜੀ ਇੱਕ ਜਿੱਦਾਂ ਕਹਿ ਲਓ ਪੰਜਾਬੀਆਂ ਵਾਲਾ ਸਵਾਲ ਇੱਕ ਕੀਤਾ ਆ। ਉਹ ਕਹਿੰਦੇ ਵੀ ਇਟਲੀ ਦੇ ਵਿੱਚ ਕਹਿੰਦੇ ਵੀ ਆਪਣੇ ਜਿਹੜੇ ਬੰਦੇ ਆ ਉਹ ਅਫੀਮ ਡੋਡਿਆਂ ਦੇ ਬੜੇ ਸ਼ਕੀਨ ਹੈਗੇ ਆ, ਕੀ ਗੱਲ ਇਹ ਸਹੀ ਆ ਜਾਂ ਕਿੱਥੋਂ ਲੈ ਲੈਂਦੇ ਆ ਉਹ?
ਇਹ ਗੱਲ ਬਿਲਕੁਲ ਸੱਚ ਆ, ਵੀ ਸੱਚ ਆ, ਕਿਉਂਕਿ ਸੱਚ ਨੂੰ ਸਵੀਕਾਰ ਕਰਨਾ ਬਹੁਤ ਵੱਡੀ ਗੱਲ ਆ, ਬੜਪਣ ਆ ਇਸ ਗੱਲ ਦੇ ਵਿੱਚ। ਮੈਨੂੰ ਕੋਈ ਝਿਜਕ ਨਹੀਂ ਹੈਗੀ ਕਿ ਇਟਲੀ ਦੇ ਵਿੱਚ ਬਹੁਤ ਸਾਰੇ ਨਸ਼ਿਆਂ ਦਾ ਰੁਝਾਨ ਬਹੁਤ ਜ਼ਿਆਦਾ ਆ, ਇੱਥੇ ਭੰਗ ਵੀ ਬੀਜੀ ਜਾਂਦੀ ਆ, ਬਹੁਤ ਸਾਰੇ ਸਾਡੇ ਪੰਜਾਬੀ ਜਿਹੜੇ ਆ ਉਹ ਗਾਹਾਂ ਖੇਤ ਜਿਹੜੇ ਆ ਕਿਰਾਏ ਤੇ ਲੈ ਕੇ ਉਹਨਾਂ ਚ ਭੰਗ ਬੀਜ ਕੇ ਫਿਰ ਵੱਢ ਕੇ ਫਿਰ ਗਾਹਾਂ ਸਪਲਾਈ ਕਰਦੇ ਆ। ਤੇ ਡੋਡੇ ਜਿਹੜੇ ਇੱਥੇ ਆਮ ਕਰਕੇ ਹਰ ਜਿਹੜੀਆਂ ਦੁਕਾਨਾਂ ਤੋਂ ਲਗਭਗ 60% ਦੁਕਾਨਾਂ ਜਿਹੜੀਆਂ ਪੰਜਾਬੀ ਦੁਕਾਨਾਂ ਹੈਗੀਆਂ ਨੇ, ਇਹਨਾਂ 60% ਦੁਕਾਨਾਂ ਤੋਂ ਡੋਡੇ ਆਮ ਕਰਕੇ ਮਿਲ ਜਾਂਦੇ ਆ। 40 ਰੁਪਏ ਦਾ ਪੈਕਟ ਦਿੰਦੇ ਆ ਤੇ ਉਹ ਪੈਕਟ ਲੈ ਕੇ ਆਪਣੇ ਲੋਕੀ ਬਹੁਤ ਸਾਰੇ ਜਿਹੜੇ ਆ ਨਸ਼ਿਆਂ ਤੇ ਲੱਗੇ ਹੋਏ ਉਹਦੇ ਪਿੱਛੇ ਕਾਰਨ ਜਿਹੜਾ ਨਾ ਕਾਰਨ ਉਹਦੇ ਪਿੱਛੇ ਇਹ ਹੈ ਕਿ ਕੰਮ ਜਿਹੜਾ ਬਹੁਤ ਭਾਰੇ ਨੇ ਪਤਾ ਨੀ ਤਾਂ ਪੰਜਾਬੀਆਂ ਦੀ ਜਿਹੜੀ ਫਿਤਰਤ ਆ ਉਹ ਭਾਰੇ ਕੰਮਾਂ ਵਾਲੀ ਆ ਇਟਲੀ ਦੇ ਜਿੰਨੇ ਵੀ ਭਾਰੇ ਕੰਮ ਆ ਉਹ ਸਾਰੇ ਸਾਡੇ ਪੰਜਾਬੀਆਂ ਦੇ ਹਿੱਸੇ ਆਏ ਤੇ ਪੰਜਾਬੀ ਜਿਹੜੇ ਆ ਉਹ ਜਿੱਥੇ ਅੜ ਜਾਣ ਖੜ ਜਾਣ ਪਿੱਛੇ ਨੀ ਹਟਦੇ ਸਿਰ ਸਿੱਟ ਕੇ ਕੰਮ ਕਰਦੇ ਰਹਿੰਦੇ ਆ ਤੇ ਇਟਲੀ ਦੇ ਵਿੱਚ ਜਿੰਨੇ ਵੀ ਚਾਹੇ ਉਹ ਖੇਤੀ ਦਾ ਕੰਮ ਹੋਵੇ ਖੇਤੀ ਸਨਅਤ ਦਾ ਤੇ ਚਾਹੇ ਡੇਅਰੀ ਸਨਅਤ ਦਾ ਹੋਵੇ ਜਾਂ ਜਿੰਨੇ ਵੀ ਹੋਰ ਭਾਰੇ ਭਾਰੇ ਕੰਮ ਆ ਉਹ ਜਿਹੜਾ ਕੋਈ ਨਹੀਂ ਕਰਦਾ ਉਹ ਸਾਡੇ ਬੰਦੇ ਮੂਹਰੇ ਖੜ ਜਾਂਦੇ ਅਸੀਂ ਕਰਾਂਗੇ ਸਾਡੇ ਬੰਦੇ ਕਹਿੰਦੇ ਯਾਰ ਕੰਮ ਲੱਗਿਆ ਗੱਲ ਖਤਮ ਚਾਹੇ ਭਾਰਾ ਹਲਕਾ ਇਹ ਕੋਈ ਇਹ ਨੀ ਦੇਖਦੇ ਕੰਮ ਭਾਰਾ ਜਾਂ ਹਲਕਾ ਆ ਬਸ ਕੰਮ ਮਿਲਣਾ ਚਾਹੀਦਾ ਕੰਮ ਮਿਲ ਗਿਆ ਤੇ ਕਰਦੇ ਆ ਇਹ ਸਰੀਰ ਤੋੜ ਕੇ ਤੇ ਜਦੋਂ ਤੁਹਾਡਾ ਸਰੀਰ ਟੁੱਟਦਾ ਤੇ ਫਿਰ ਕੁਝ ਨਾ ਕੁਝ ਤੁਹਾਨੂੰ ਨਸ਼ਾ ਤਾਂ ਲੈਣਾ ਪਏਗਾ ਬਹੁਤੇ ਜਿਹੜੇ ਆ ਉਹ ਬੀਨੋ ਚੱਲਦੀਆਂ ਤੇ ਬੀਨੋ ਰੋਸੋ ਤੇ ਬੀਨੋ ਬਿਆਂਕੋ ਕਹਿੰਦੇ ਆ ਜਿਹਨੂੰ ਆਪਾਂ ਕਹਿੰਦੇ ਆ ਅੰਗਰੇਜ਼ੀ ਚ ਰੈਡ ਵਾਈਨ ਤੇ ਵਾਈਟ ਵਾਈਨ ਜਿਹੜੀ ਇਹ ਸਸਤੀ ਬਹੁਤ ਹੈ ਕਿਉਂਕਿ ਇਟਲੀ ਦੇ ਵਿੱਚ ਸਭ ਤੋਂ ਵੱਧ ਅੰਗੂਰ ਪੈਦਾ ਇਟਲੀ ਕਰਦਾ ਯੂਰਪ ਦੇ ਵਿੱਚ ਸਭ ਤੋਂ ਵੱਧ ਅੰਗੂਰ ਦੀ ਖੇਤੀ ਯੂਰਪ ਚ ਹੁੰਦੀ ਇੱਥੇ ਇਟਲੀ ਚ ਹੁੰਦੀ ਹੈ ਇਟਲੀ ਜਿਹੜਾ ਆ ਬੀਨੋ ਬਣਾਉਣ ਦਾ ਸਭ ਤੋਂ ਵੱਡਾ ਜਿਹੜਾ ਇੱਕ ਸਨਅਤ ਹੈ ਇੱਥੇ ਸਸਤੀ ਮਿਲ ਜਾਂਦੀ ਹੈ ਉਹ ਦੋ ਢਾਈ ਲੈ ਕੇ ਪੀ ਕੇ ਅਗਲਾ ਆਰਾਮ ਨਾਲ ਰਾਤ ਨੂੰ ਸੌ ਜਾਂਦਾ ਥਕਾਵਟ ਵਾਲਾ ਕਹਿੰਦਾ ਇੱਦਾਂ ਲੈਣੀ ਹੋਰ ਨਹੀਂ ਲੈਣੀ ਹੈ ਕਿ ਸਵੇਰ ਫੇਰ ਖੜੀ ਹੁੰਦੀ ਹੈ ਇਸ ਤਰ੍ਹਾਂ ਦੀ ਸਥਿਤੀ ਹੈ ਜਿਹਦੇ ਵਿੱਚ ਨਸ਼ਿਆਂ ਵੱਲ ਮੈਨੂੰ ਨੀ ਲੱਗਦਾ ਕਿ ਬਹੁਤੇ ਉਹਦੇ ਵਿੱਚੋਂ 20% ਹੋਣਗੇ ਜਿਹੜੇ ਸ਼ੌਂਕ ਨਾਲ ਨਸ਼ੇ ਕਰਦੇ ਆ ਪਰ 80% ਜਿਹੜੇ ਆ ਆਪਣੇ ਸਰੀਰ ਨੂੰ ਰਾਤ ਨੂੰ ਨੀਂਦ ਲੈਣ ਵਾਸਤੇ ਨਸ਼ੇ ਕਰਦੇ ਆ ਜਾਂ ਲੈਂਦੇ ਆ ਅਖਬਾਰਾਂ ਦੇ ਪੱਤਰਕਾਰ ਇੱਥੇ ਇਟਲੀ ਚ ਬੈਠੇ ਲਗਭਗ ਉਹ ਖਬਰਾਂ ਸਾਡੀਆਂ ਛਾਇਆ ਹੁੰਦੀਆਂ ਰਹਿੰਦੀਆਂ ਇਟਲੀ ਦੇ ਵਿੱਚੋਂ ਕਿ ਫਲਾਣੇ ਥਾਂ ਤੋਂ ਫੜੇਗਾ ਫਲਾਣੇ ਥਾਂ ਤੋਂ ਟੁੱਡੇ ਫੜੇਗਾ ਫਲਾਣੇ ਥਾਂ ਤੋਂ ਜਰਦਾ ਫੜਿਆ ਗਿਆ ਜਰਦਾ ਤਾਂ ਆਮ ਆ ਲਗਭਗ ਹਰ ਦੁਕਾਨ ਤੇ ਆ ਜਿਹੜੇ ਅੰਮ੍ਰਿਤਧਾਰੀ ਵੀ ਚਾਹੇ ਕੋਈ ਸਿੱਖ ਉਸ ਦੁਕਾਨ ਨੂੰ ਚਲਾ ਰਿਹਾ ਉਹਨੇ ਵੀ ਆਪਦੇ ਜਰਦਾ ਤਾਂ ਉਹਨੇ ਵੀ ਰੱਖਿਆ ਹੋਇਆ ਇਟਲੀ ਦੇ ਵਿੱਚ ਜਰਦਾ ਤਾਂ ਇੱਕ ਆਮ ਹੀ ਹੈ ਜਰਦਾ ਵੀ ਚੱਲਦਾ ਆ ਤੇ ਪਲੱਸ ਟੁੱਡੇ ਵੀ ਵੇਚੇ ਜਾਂਦੇ ਆ ਤੇ ਬਹੁਤ ਸਾਰੇ ਫੜੇ ਵੀ ਜਾਂਦੇ ਆ ਪਰ ਹੈਗਾ ਇਹ ਸਾਰਾ ਕੰਮ ਚੱਲਦਾ ਲੁੱਕ ਛੁੱਪ ਕੇ ਚੱਲਦਾ ਬਹੁਤੀਆਂ ਮੈਨੂੰ ਇੱਕ ਬੰਦੇ ਨੇ ਪਿਛਲੇ ਦਿਨ ਦੱਸਿਆ ਉਹ ਕਹਿੰਦਾ ਵੀ ਮੈਂ ਆਪਣੀ ਮਠਿਆਈ ਦੀ ਦੁਕਾਨ ਕਰਦਾ ਸੀਗਾ ਉਹ ਤੇ ਕਹਾਂ ਸਪਲਾਈ ਦਿੰਦਾ ਸੀਗਾ ਦੁਕਾਨਾਂ ਤੇ ਇੰਡੀਅਨ ਦੁਕਾਨਾਂ ਦੇ ਉੱਤੇ ਉਹ ਕਹਿੰਦਾ ਮੈਂ ਮਠਿਆਈ ਦਾ ਕੰਮ ਛੱਡ ਦਿੱਤਾ ਮੈਂ ਕਿਹਾ ਕਾਹਤੇ ਉਹ ਕਹਿੰਦਾ ਇਹਦੇ ਪਿੱਛੇ ਕਾਰਨ ਇਹ ਆ ਕਿ ਜਿਹੜੇ ਦੁਕਾਨਦਾਰ ਆ ਉਹ ਕਹਿੰਦੇ ਤੇਰੀ ਮਠਿਆਈ ਅਸੀਂ ਤਾਂ ਲੈਣੀ ਹੈ ਜੇ ਤੂੰ ਡੋਡਿਆਂ ਦੇ ਪੈਕਟ ਸਾਡੇ ਕੋਲ ਲੈ ਕੇ ਆਊਗਾ ਉਹ ਕਹਿੰਦਾ ਮੈਂ ਭਰਾਵਾ ਹੁਣ ਏਡੀ ਵੱਡੀ ਰਿਸਕ ਵਾਈ ਲੈ ਨਹੀਂ ਸਕਦਾ ਮੇਰੇ ਵਿਪਾਲ ਬੱਚੇ ਘਰ ਪਰਿਵਾਰ ਵਾਲਾ ਨਾ ਨੀ ਤੇ ਉਹ ਕਹਿੰਦਾ ਮੈਂ ਇਸ ਡਰ ਤੋਂ ਜਿਹੜਾ ਭਰਾਵਾ ਕੰਮ ਛੱਡ ਦਿੱਤੀ ਹੈ ਸੋ ਇਸ ਤਰ੍ਹਾਂ ਦੇ ਜਿਹੜੇ ਲੁੱਕ ਛੁੱਪ ਕੇ ਵੱਖ ਵੱਖ ਜਿਹੜੇ ਢੰਗ ਯਾਦ ਕੀਤੇ ਆ ਸਾਡੇ ਪੰਜਾਬੀਆਂ ਨੇ ਉਹ ਇਸ ਤਰ੍ਹਾਂ ਦਾ ਜਿਹੜਾ ਧੰਦਾ ਆਪਣਾ ਪਿੰਗੇ ਟਿੱਟੀ ਢੰਗ ਦੇ ਨਾਲ ਇੱਥੇ ਚਲਾਈ ਜਾਂਦੇ ਤੇ ਕਰਦੇ ਆ ਤੇ ਬਹੁਤੇ ਫੜੇ ਵੀ ਜਾਂਦੇ ਆ ਤੇ ਜਦੋਂ ਫੜੇ ਜਾਂਦੇ ਆ ਤੇ ਉਹ ਜਿਹੜੀ ਪੁਲਿਸ ਆ ਫੜ ਲੈਂਦੀ ਆ ਤੇ ਲਗਭਗ ਥੋੜੀਆਂ ਵਾਲੀਆਂ ਉਹ ਜੁਰਮਾਨੇ ਕਰਕੇ ਤੇ ਅੰਦਰ ਨੀ ਕਰਦੇ ਜਿਹੜੀ ਸਭ ਤੋਂ ਵੱਡੀ ਕਹਿੰਦੇ ਸਿਫਤ ਆ ਜਿਹੜੀ ਪੁਲਿਸ ਆ ਨਾ ਉਹ ਬੰਦੇ ਨੂੰ ਫੜ ਕੇ ਅੰਦਰ ਨੀ ਕਰਦੀ ਬਹੁਤ ਰੀਅਲ ਕੇਸਾਂ ਚ ਫੜ ਕੇ ਅੰਦਰ ਦਿੰਦੀ ਆ ਨਹੀਂ ਤਾਂ ਕਿਸੇ ਨੂੰ ਜਾਂ ਤੁਹਾਡੀ ਕੈਦ ਕਰ ਦਿੱਤੀ ਜਾਂ ਕੁਛ ਹੋਰ ਕਰਤੀ ਇਸ ਤਰ੍ਹਾਂ ਦੀਆਂ ਨੇ ਤੇ ਇਸੇ ਕਰਕੇ ਕੁਛ ਮੈਨੂੰ ਲੱਗਦਾ ਕਾਨੂੰਨ ਦੀ ਢਿੱਲ ਕਰਕੇ ਜਾਂ ਕਾਨੂੰਨ ਦਾ ਨੂੰ ਜਿਹੜੀ ਜਿਹੜੀ ਨਾ ਝਕਾਨੀ ਦੇ ਕੇ ਜਿਹੜਾ ਆਪਣਾ ਇਹ ਧੰਦਾ ਕਰੀ ਜਾਂਦੀ ਹੈ।
ਅੱਛਾ ਜੀ ਤੇ ਆਪਣੇ ਨਾਲ
ਖੇਤੀ ਦਾ ਕੰਮ ਕਰਦਾ ਰਿਹਾ ਤੇ ਉਦੋਂ ਖੇਤੀ ਦੇ ਨਾਲ ਸਾਡੇ ਜਿਹੜੇ ਮੁੰਡੇ ਕੰਮ ਕਰਦੇ ਸੀ ਸਾਡੇ ਨਾਲ ਉਹ ਵੀ ਵਿਚਾਰੇ ਖਾਂਦੇ ਪੀਂਦੇ ਸੀਗੇ ਟੋਟੇ ਖਾਂਦੇ ਸੀਗੇ ਉਹ ਲੈ ਕੇ ਆਉਂਦੇ ਹੁੰਦੇ ਸੀ ਸਵੇਰ ਨੂੰ ਫੁੱਲ ਚੱਬ ਕੇ ਫਿਰ ਇਹ ਕੰਮ ਤੇ ਚੜ੍ਹਦੇ ਹੁੰਦੇ ਸੀਗੇ ਤਾਂ ਮੈਨੂੰ ਪਤਾ ਇਸ ਫੀਲਡ ਦਾ
ਜੀ। ਤੇ ਆਪਣੇ ਨਾਲ ਜਗਤਾਰ ਭਾਜੀ ਜੁੜੇ ਆ ਢੁੱਡੀ ਕੇ ਵਾਲੇ ਹਾਂਗਕਾਂਗ ਤੋਂ ਉਹ ਕਹਿੰਦੇ ਵੀ ਸਤਿ ਸ੍ਰੀ ਅਕਾਲ ਜੀ ਪਾਲਜੀਤ ਜੀ ਤੇ ਇਹੀ ਸਮੱਸਿਆ ਕਹਿੰਦੇ ਹਾਂਗਕਾਂਗ ਦੇ ਵਿੱਚ ਕੀ ਹੈਗੀ ਆ ਜਿਹੜੇ ਲੋਕ ਇੱਥੇ ਹਾਂਗਕਾਂਗ ਵਿੱਚ ਏਜੰਟਾਂ ਦੇ ਦਿਖਾਏ ਸੁਪਨਿਆਂ ਰਾਹੀਂ ਪਹੁੰਚੇ ਨੇ ਕੋਈ ਟੋਰਚਰ ਦੇ ਪੇਪਰ ਲੈ ਕੇ ਰਹਿ ਰਹੇ ਨੇ ਦੋ ਤਿੰਨ ਸਾਲ ਇੰਡੀਅਨ ਕੌਂਸਲੈਂਟ ਦੇ ਚੱਕਰ ਮਾਰਦੇ ਅਫਸਰ ਦੇਖੇ ਗਏ ਨੇ ਕਈਆਂ ਨਾਲ ਮੈਂ ਵੀ ਗਿਆ ਤੇ ਅਫਸਰਾਂ ਨਾਲ ਗੱਲ ਵੀ ਕੀਤੀ ਹੈ ਪਰ ਸਾਲ ਸਾਲ ਭਾਰਤ ਸਰਕਾਰ ਨੂੰ ਪੇਪਰ ਭੇਜੇ ਹੀ ਨਹੀਂ ਜਾਂਦੇ ਬੜੀਆਂ ਪਹੁੰਚਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਕੋਈ ਸੁਣਵਾਈ ਨਹੀਂ ਹੁੰਦੀ ਸੋ ਸਾਡੀ ਇਹ ਕੋਸ਼ਿਸ਼ ਹੈ ਇਹਨਾਂ ਸਮੱਸਿਆਵਾਂ ਦਾ ਹੱਲ ਹੋਣਾ ਚਾਹੀਦਾ ਚਾਹੇ ਕਿਸੇ ਵੀ ਰੂਪ ਦੇ ਵਿੱਚ ਹੋਵੇ ਇਹ ਜਗਤਾਰ ਭਾਜੀ ਹੋਣੀ ਆ ਤੁਹਾਨੂੰ ਨਾਲ ਸਾਂਝ ਬਣਾਉਂਦੇ ਆ
ਜੀ ਇਹ ਬਿਲਕੁਲ ਜੀ ਗੱਲ ਇਹਨਾਂ ਦੀ ਗੱਲ ਤੁਹਾਡੀ ਬਿਲਕੁਲ ਸਹੀ ਆ ਮੈਂ ਪਹਿਲਾਂ ਵੀ ਭਾਰਤ ਦੇ ਜਿਹੜੇ ਇਟਲੀ ਦੇ ਵਿੱਚ ਇੱਥੇ ਦੇ ਰਾਜਦੂਤ ਉਹਨਾਂ ਦੇ ਨਾਲ ਗੱਲ ਕਰ ਹਟਿਆ ਆ ਉਹਨਾਂ ਦਾ ਕਹਿਣਾ ਇਹ ਹੈ ਕਿ ਅਸੀਂ ਜਿਹੜੇ ਨਾ ਭਾਰਤ ਜਿਹੜੀ ਆ ਅੰਬੈਸੀ ਆ ਉਹ ਪਾਸਪੋਰਟ ਤਾਂ ਇਸ਼ੂ ਕਰ ਸਕਦੀ ਆ ਕਿ ਕਿਉਂਕਿ ਸਾਨੂੰ ਕਹਿੰਦੇ ਜਿਹੜੀ ਸਾਡੀ ਵਿਦੇਸ਼ ਮੰਤਰਾਲਾ ਉਹ ਇਜਾਜ਼ਤ ਨਹੀਂ ਦਿੰਦਾ। ਇਹ ਜਿਹੜਾ ਕਾਨੂੰਨ ਹੈ ਕਹਿੰਦੇ ਦੁਨੀਆਂ ਦੇ ਸਾਰੇ ਦੇਸ਼ਾਂ ਦੇ ਵਿੱਚ ਜਿੱਥੇ ਜਿੱਥੇ ਭਾਰਤੀ ਅੰਬੈਸੀਆਂ ਸਥਾਪਿਤ ਆ ਉੱਥੇ ਸਾਰਿਆਂ ਚ ਲਾਗੂ ਹੋ ਰਿਹਾ। ਐ ਨੀ ਵੀ ਕੱਲਾ ਇਟਲੀ ਦੇ ਵਿੱਚ ਇਹ ਸਮੱਸਿਆ ਤੇ ਇਟਲੀ ਨੂੰ ਇਕੱਲੀ ਨੂੰ ਜਿਹੜਾ ਰਾਹਤ ਦਿੱਤੀ ਜਾਊਗੀ। ਉਹਨਾਂ ਦਾ ਕਹਿਣਾ ਆ ਕਿ ਜਦੋਂ ਇਹ ਮਸਲਾ ਹੱਲ ਹੋਇਆ ਤਾਂ ਦੁਨੀਆਂ ਦੇ ਹਰ ਦੇਸ਼ ਵਿੱਚ ਮਸਲਾ ਹੱਲ ਹੋ ਗਿਆ ਜਿੱਥੇ ਜਿੱਥੇ ਭਾਰਤੀ ਅੰਬੈਸੀਆਂ ਸਥਾਪਿਤ ਨੇ। ਤੇ ਅਸੀਂ ਇਸ ਗੱਲ ਦੇ ਪਿੱਛੇ ਲਗਭਗ ਪਿਛਲੇ 2.5 ਮਹੀਨੇ ਤੋਂ ਲਗਾਤਾਰ ਲੱਗੇ ਹੋਏ ਆ ਕਿ ਇਹ ਜਿਹੜਾ ਪਾਸਪੋਰਟ ਦਾ ਮਸਲਾ ਬਣਾਉਣ ਦਾ ਆ, ਜਿਨ੍ਹਾਂ ਦੇ ਕੋਲ ਵਿਦੇਸ਼ਾਂ ਦੇ ਵਿੱਚ ਆ ਕੇ ਪੰਜਾਬੀ ਸਾਡੇ ਵਸੇ ਆ, ਰਹਿੰਦੇ ਆ, ਵਸ ਗਏ, ਕੰਮ ਕਾਰ ਕਰ ਰਹੇ ਆ, ਪਰ ਉਹਨਾਂ ਦੇ ਕੋਲ ਬਦਕਿਸਮਤੀ ਦੇ ਨਾਲ ਉਹਨਾਂ ਦੇ ਕੋਲ ਪੇਪਰ ਨਹੀਂ ਹੈਗੇ ਉਹਨਾਂ ਦੇਸ਼ਾਂ ਦੇ ਜਿਨ੍ਹਾਂ ਦੇ ਵਿੱਚ ਉਹ ਰਹਿ ਰਹੇ ਆ, ਪਰ ਉਹਨਾਂ ਦੇ ਪਾਸਪੋਰਟ ਦੀ ਮਨਿਆਦ ਖਤਮ ਹੋ ਗਈ ਆ, ਉਹ ਆਪਣੇ ਪਾਸਪੋਰਟ ਨੂੰ ਰਿਨਿਊ ਕਰਾਉਣਾ ਚਾਹੁੰਦੇ ਆ, ਮਨਿਆਦ ਉਹਦੀ ਵਧਾਉਣਾ ਚਾਹੁੰਦੇ ਆ। ਉਹਨਾਂ ਲੋਕਾਂ ਦੇ ਨਾਲ ਸਾਨੂੰ ਹਮਦਰਦੀ ਆ, ਉਹਨਾਂ ਨੌਜਵਾਨਾਂ ਦੇ ਨਾਲ ਸਾਨੂੰ ਹਮਦਰਦੀ ਆ, ਕਿਉਂਕਿ ਕਿਸੇ ਨੇ ਪੇਪਰ ਲੈ ਕੇ ਵਿਆਹ ਕਰਵਾਉਣਾ, ਕਿਸੇ ਨੇ ਹੋਰ ਆਪਣੇ ਘਰ ਦੀਆਂ ਖੁਸ਼ੀਆਂ ਗਮੀਆਂ ਦੇ ਵਿੱਚ ਸ਼ਾਮਲ ਹੋਣਾ ਆ। ਇਹਨਾਂ ਦਾ ਜਿਹੜਾ ਮਨੁੱਖੀ ਹੱਕ ਹੈ, ਇਹ ਹੱਕ ਉਹਨਾਂ ਦਾ ਮਰਨਾ ਨਹੀਂ ਚਾਹੀਦਾ। ਇਸੇ ਕਰਕੇ ਅਸੀਂ ਪਿਛਲੇ 2.5 ਮਹੀਨੇ ਤੋਂ ਜਿਹੜੀ ਸਿੱਧੀ ਡਾਇਰੈਕਟ ਵੀ ਜਿਹੜੀ ਅਸੀਂ ਪਹੁੰਚ ਕਰ ਰਹੇ ਹਾਂ ਸੁਸ਼ਮਾ ਸਵਰਾਜ ਜੀ ਦੇ ਕੋਲ, ਤੇ ਪੰਜਾਬ ਦੇ ਇੱਕੋ ਇੱਕ ਜਿਹੜੇ MP ਨੇ ਮੈਂਬਰ ਆਫ ਪਾਰਲੀਮੈਂਟ ਸਰਦਾਰ ਆਪਣੇ ਧਰਮਵੀਰ ਗਾਂਧੀ ਜੀ ਹੋਣੀ, ਉਹਨੇ ਸਾਨੂੰ ਜਿਹੜਾ ਵਿਸ਼ਵਾਸ ਦਵਾਇਆ ਕਿ ਮੈਂ ਇਸ ਮਸਲੇ ਨੂੰ ਤੁਹਾਨੂੰ ਹੱਲ ਕਰਕੇ ਦਊਂਗਾ, ਇਹਦਾ ਕੋਈ ਨਾ ਕੋਈ ਤੁਹਾਨੂੰ ਰਿਜ਼ਲਟ ਲੈ ਕੇ ਦਊਂਗਾ। ਤੇ ਉਹਨਾਂ ਨੇ ਵਾਕਈ ਕੋਈ ਨਾ ਇਹਦੇ ਵਿੱਚ ਕਾਰਵਾਈ ਵੀ ਕੀਤੀ ਆ। ਉਹ ਸੁਸ਼ਮਾ ਸਵਰਾਜ ਜੀ ਨੂੰ ਮਿਲੇ ਨੇ ਨਿੱਜੀ ਤੌਰ ਤੇ ਜਾ ਕੇ, ਨਿੱਜੀ ਤੌਰ ਤੇ ਸਾਡੀ ਉਹਨੀ ਇਟਲੀ ਦੀ ਇਹ ਮੰਗ ਰੱਖੀ ਆ। ਜਦੋਂ ਇਹ ਮਸਲਾ ਹੱਲ ਹੋਇਆ, ਕੱਲੇ ਇਟਲੀ ਦਾ ਨਹੀਂ ਹੋਣਾ, ਦੁਨੀਆਂ ਦੀਆਂ ਸਾਰੀਆਂ ਜਿੰਨੀਆਂ ਭਾਰਤੀ ਅੰਬੈਸੀਆਂ ਉਹਨਾਂ ਸਾਰੀਆਂ ਦੇ ਵਿੱਚ ਇਹ ਮਸਲਾ ਹੱਲ ਹੋਵੇਗਾ, ਇਸ ਗੱਲ ਦੀ ਸਾਨੂੰ ਉਮੀਦ ਆ। ਪਰ ਲਗਾਤਾਰ ਅਸੀਂ ਇਸ ਤੇ ਲੱਗੇ ਹੋਏ ਆ, ਕੰਮ ਕਰ ਰਹੇ ਹਾਂ
ਜੀ। ਤੇ ਅੱਗੇ ਆਪਣੇ ਨਾਲ ਕੁਲਦੀਪ ਸਿੰਘ ਔਲਖ, ਟਾਈਮ ਵੀ ਆਪਣਾ ਕਾਫੀ ਹੋ ਗਿਆ ਆ, ਕੁਲਦੀਪ ਸਿੰਘ ਔਲਖ ਭਾਜੀ ਵੀ ਜੁੜੇ ਨੇ। ਉਹ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ, ਜਿੱਦਾਂ ਤੁਸੀਂ ਸਟਾਰਟਿੰਗ ਦੇ ਵਿੱਚ ਕਿਹਾ ਸੀ ਵੀ ਪ੍ਰਵਾਸ ਦੇ ਬਾਰੇ, ਮਾਝਾ ਪਿੱਛੇ ਰਹਿ ਗਿਆ, ਇਹ ਕਿਉਂ ਪਿੱਛੇ ਰਹਿ ਗਿਆ ਤੇ ਮਾਲਵੇ ਜਾਂ ਦੁਆਬੇ ਦੀ ਕਿਹੜੀ ਪੀੜੀ ਬਾਹਰ ਨੂੰ ਜਾ ਰਹੀ ਸੀ ਇਹ ਜੀ? ਤੇ ਉਹਨਾਂ ਨੇ ਸਵਾਲ ਸ਼ਾਇਦ ਕੀਤਾ ਆ ਵੀ ਮਾਝਾ, ਸ਼ਾਇਦ ਉਹਨਾਂ ਨੇ ਪੁੱਛਿਆ ਵੀ ਮਾਝਾ ਕਿਉਂ ਪਿੱਛੇ ਰਹਿ ਗਿਆ।
ਮਾਝੇ ਦੇ ਰਹਿਣ ਦੇ ਪਿੱਛੇ ਬਹੁਤੇ ਜਿਹੜੇ ਕਾਰਨ ਆ, ਉਹਦੇ ਪਿੱਛੇ ਇੱਕ ਤਾਂ ਜਿੰਨਾ ਕੁ ਮੈਂ ਸੋਚਦਾ ਜਾਂ ਮੇਰੀ ਆਪਣੀ, ਕਿਉਂਕਿ ਹਰ ਬੰਦੇ ਦੀ ਆਪਣੀ ਆਪਣੀ ਸਮਝ ਹੈ, ਆਪਣੀ ਆਪਣੀ ਇਤਿਹਾਸ ਨੂੰ ਵਾਚਣ ਦੀ ਇੱਕ ਪੈਰਾਮੀਟਰ ਹੁੰਦਾ ਹੈ, ਇੱਕ ਉਹਦੀ ਦ੍ਰਿਸ਼ਟੀ ਹੁੰਦੀ ਉਹਦੀ ਕਿਸੇ ਚੀਜ਼ ਨੂੰ ਸਮਝਣ ਦੀ। ਜਿੰਨਾ ਕੁ ਮੈਂ ਸਮਝਿਆ ਕਿ ਜਿਹੜਾ ਜਿੰਨੀਆਂ ਅਗਾਹਾਂ ਵਧੂ ਲਹਿਰਾਂ ਨੇ ਉਹਨਾਂ ਦਾ ਉਹ ਦੁਆਬਾ ਉਹਨਾਂ ਦਾ ਕੱਢ ਰਿਹਾ, ਤੇ ਜਿਹੜਾ ਮਾਲਵਾ ਵੀ ਉਹਨਾਂ ਦਾ ਕੱਢ ਰਿਹਾ ਆ ਇਹਨਾਂ ਚੀਜ਼ਾਂ ਦਾ। ਮਾਲਵੇ ਨੇ ਅਗਾਹਾਂ ਵਧੂ ਲਹਿਰਾਂ ਜਿਹੜੀਆਂ ਚੱਲੀਆਂ ਉਹਨਾਂ ਦੇ ਵਿੱਚ ਸ਼ਮੂਲੀਅਤ ਕੀਤੀ ਹੈ, ਉਹਨਾਂ ਦੇ ਵਿੱਚ ਉਹਨੇ ਹਿੱਸਾ ਪਾਇਆ, ਵੱਧ ਚੜ ਕੇ ਹਿੱਸਾ ਪਾਇਆ, ਤੇ ਉਹਨਾਂ ਲਹਿਰਾਂ ਦੇ ਕਰਕੇ ਹੀ ਵੀ ਜਦੋਂ ਲਹਿਰਾਂ ਦੇ ਕਰਕੇ ਹੀ ਲੋਕਾਂ ਚ ਚੇਤਨਤਾ ਸੀਗੀ, ਉਹਨਾਂ ਚ ਜਾਗਰਤੀ ਸੀਗੀ, ਉਹਨਾਂ ਲੋਕਾਂ ਨੇ ਪ੍ਰਵਾਸ ਸ਼ੁਰੂ ਕੀਤਾ। ਉਹ ਵੱਖ ਵੱਖ ਪਨਾਮਾ ਤੋਂ ਹੁੰਦੇ ਹੋਏ ਕਨੇਡਾ, ਇੰਗਲੈਂਡ, ਅਮਰੀਕਾ ਨੂੰ ਵੀ ਪਹੁੰਚੇ। ਪਹਿਲਾਂ ਜਦੋਂ ਜਹਾਜ਼ ਜਦੋਂ 1900 ਅਸੀਂ 1500 ਦੀਆਂ ਗੱਲਾਂ ਕਰਦੇ ਹਾਂ, ਜਦੋਂ ਗਦਰੀ ਬਾਬੇ ਸਾਡੇ ਗਏ ਬਾਹਰ, ਪਰ ਉਹਨੀ ਜਦੋਂ ਵੱਖ ਵੱਖ ਦੇਸ਼ਾਂ ਦੇ ਵਿੱਚ ਉਹਨਾਂ ਨੂੰ ਉਹ ਮਾਨਤਾ ਨਹੀਂ ਮਿਲੀ, ਉਹਨਾਂ ਨੂੰ ਬੇਇੱਜ਼ਤੀ ਦਾ ਸਾਹਮਣਾ ਕਰਨਾ ਪਿਆ ਕਿ ਤੁਹਾਡਾ ਦੇਸ਼ ਦਾ ਗੁਲਾਮ ਆ, ਉਹ ਲੋਕੀ ਜਿਹੜੇ ਵਾਪਸ ਫਿਰ ਆਏ ਕਿ ਆਪਣਾ, ਚਲੋ ਆਪਣਾ ਦੇਸ਼ ਆਜ਼ਾਦ ਕਰਾਈਏ, ਆਪਣਾ ਦੇਸ਼ ਆਜ਼ਾਦ
ਹੋਣਾ। ਉਹਨਾਂ ਨੇ ਵੀ ਜਵਾਬ ਜਿਹੜਾ ਦਿੱਤਾ ਉਹ ਮਾਝੇ ਦੀ ਉਹ ਪੀੜੀ ਪੰਜਾਬ ਦੀਆਂ ਹੱਕੀ ਮੰਗਾਂ ਲਈ ਜੂਝ ਰਹੀ ਸੀ, ਤੇ ਜੂਝਦੀ ਖਤਮ ਹੋ ਗਈ, ਇੱਥੋਂ ਤੱਕ ਕਿ ਤਰਨ ਤਾਰਨ ਅੰਮ੍ਰਿਤਸਰ ਗੁਰਦਾਸਪੁਰ ਦੇ ਕਈ ਪਿੰਡਾਂ ਵਿੱਚ 10 ਤੋਂ 15 ਸਾਲਾਂ ਤੱਕ ਜੰਜ ਬਰਾਤ ਨਹੀਂ ਚੜੀ ਸੀ। ਬਾਹਰਲੇ ਮੁਲਕਾਂ ਵਿੱਚ ਜਾਣਾ ਤੇ ਦੂਰ ਦੀ ਗੱਲ ਸੀ। ਫਿਰ ਮਾਝੇ ਨੇ 2007 ਵਿੱਚ ਸੁਰਤ ਸੰਭਾਲੀ ਤੇ ਸਭ ਤੋਂ ਵੱਧ ਮਾਝੇ ਵਾਲਿਆਂ ਨੇ ਆਸਟ੍ਰੇਲੀਆ ਨੂੰ ਸਾਂਭਿਆ, ਜਿਸ ਕਾਰਨ ਸ਼ਾਇਦ ਹੀ ਮਾਝੇ ਦਾ ਕੋਈ ਪਿੰਡ ਪਿੱਛੇ ਰਹਿ ਗਿਆ ਹੋਵੇ, ਜਿਸ ਪਿੰਡ ਵਿੱਚੋਂ ਕੋਈ ਨੌਜਵਾਨ ਆਸਟ੍ਰੇਲੀਆ ਨਾ ਹੋਇਆ ਹੋਵੇ। ਧੰਨਵਾਦ। ਪਰ ਇਹ ਚਲੋ ਇਹ ਗੱਲ ਜੇ ਆਪਾਂ ਕਰੀਏ ਭਾਜੀ, ਕੁਲਦੀਪ ਹੋਣਾ ਦੀ ਜਿਹੜੀ ਗੱਲ ਹੈ 84 ਦੀ ਗੱਲ, ਉਸ ਤੋਂ ਬਾਅਦ ਹੀ ਗੱਲ ਕਰ ਰਿਹਾ
ਸਮੇਂ ਦੀ ਗੱਲ ਕਰ ਰਹੇ ਨੇ।
ਹਾਂਜੀ,
ਇਹ ਭਾਜੀ ਹੁਣੀ ਸਾਡੇ ਪਿਛਲੇ 15-20 ਸਾਲਾਂ ਦੀ ਗੱਲ ਕਰਦੇ ਨੇ
ਜੀ।
ਮੈਂ ਜਿਹੜੀ ਆ 1915 ਤੋਂ ਲੈ ਕੇ ਗੱਲ ਕਰਦਾ
ਵੇਲੇ ਦੀ ਜਾਂਦੇ। ਹਾਂਜੀ ਹਾਂਜੀ,
ਉਹਦਾ ਇੱਕ ਕਾਰਨ ਮੈਂ ਅੰਗਰੇਜ਼ਾਂ ਦੇ ਸਮੇਂ ਤੋਂ ਇਸ ਸਮੇਂ ਨੂੰ ਵਿੰਡ ਕੇ ਚੱਲਦਾ
ਜੀ। ਤੇ ਉਹਦਾ ਇੱਕ ਕਾਰਨ ਇਹ ਵੀ ਸੀ ਵੀ ਮਾਝਾ ਤੇ ਮਾਲਵਾ ਜਿਹੜਾ ਆ ਜ਼ਮੀਨਾਂ ਬਹੁਤ ਜ਼ਿਆਦਾ ਹੁੰਦੀਆਂ ਸੀ ਤੇ ਦੁਆਬੇ ਦੇ ਵਿੱਚ ਸ਼ੁਰੂ ਤੇ ਜ਼ਮੀਨ ਜਿਹੜੀ ਬਹੁਤ ਘੱਟ ਹੁੰਦੀ ਸੀ ਤੇ ਘਰਾਂ ਦੇ ਵਿੱਚ ਹੁੰਦਾ ਸੀ ਕਿ ਜਿਹੜੀ ਰੋਜੀ ਰੋਟੀ ਦੀ ਭਾਲ ਦੇ ਵਿੱਚ ਜੇ ਆਪਾਂ ਗੱਲ ਕਰੀਏ ਕਾਮਾ ਗਾਟਾ ਮਾਰੂ ਦੇ ਵੇਲੇ ਜਾਂ ਬੱਬਰ ਲਹਿਰਾਂ ਜਦੋਂ ਚੱਲੀਆਂ ਉਹ ਕੀ ਹੁੰਦਾ ਸੀ ਘਰ ਦੇ ਵਿੱਚ ਜਿੱਦਾਂ ਇੰਨਾ ਕੁਛ ਕੰਮ ਜ਼ਿਆਦਾ ਹੁੰਦਾ ਨੀ ਸੀ ਜ਼ਮੀਨੀ ਜਿਹੜਾ ਤੇ ਉਹਦੇ ਲਈ ਇੱਕ ਫਿਰ ਕਿਹਾ ਜਾਂਦਾ ਸੀ ਇੱਕ ਜਣਾ ਬਾਹਰ ਜਾਵੇ ਚਾਹੇ ਵਰਮੇ ਨੂੰ ਜਾਓ ਜਾਂ ਕਿਤੇ ਵੀ ਜਾਓ ਤਾਂ ਕਿ ਬਾਹਰੋਂ ਕੁਛ ਕਮਾ ਕੇ ਲਿਆਓ ਹਨਾ ਇਹ ਵੀ ਇੱਕ ਸ਼ਾਇਦ ਕਾਰਨ ਸੀਗਾ ਤੇ ਖੈਰ ਪਰਮਜੀਤ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਫਿਰ ਆਪਾਂ ਕਿਸੇ ਦਿਨ ਗੱਲਬਾਤ ਕਰਾਂਗੇ ਕਿਉਂਕਿ ਤੁਸੀਂ ਅਕਸਰ ਅਖਬਾਰਾਂ ਦੇ ਵਿੱਚ ਲਿਖਦੇ ਰਹਿੰਦੇ ਹੋ ਲੇਖਾਂ ਬਾਰੇ ਵੀ ਲਿਖਦੇ ਹੋ ਅੱਜ ਤਾਂ ਇਟਲੀ ਬਾਰੇ ਗੱਲ ਚੱਲਦੀ ਰਹੀ ਆਪਣੀ ਕਾਫੀ ਲੰਬੀ ਗੱਲਬਾਤ ਜਿਹੜੀ ਹੋਈ ਹੈ ਇੱਕ ਘੰਟੇ ਦੇ ਕਰੀਬ ਤੇ ਮਾਫ਼ੀ ਵੀ ਹੈ ਇਸ ਗੱਲ ਦੀ ਕਿ ਥੋੜੀ ਜਿਹਾ ਕਨੈਕਸ਼ਨ ਦੇ ਵਿੱਚ ਸਮੱਸਿਆ ਅੱਜ ਰਹੀ ਆ ਤੇ ਨੈਕਸਟ ਟਾਈਮ ਆਪਾਂ ਦੋਸਤ ਕਰਾਂਗੇ
ਬਹੁਤ ਬਹੁਤ ਧੰਨਵਾਦ ਜਿਨੀ ਸਾਡੇ ਇਟਲੀ ਦੀਆਂ ਵੱਖ ਵੱਖ ਸਮੱਸਿਆਵਾਂ ਹੋਰ ਵਿਸ਼ਿਆਂ ਦੇ ਵੱਖ ਵੱਖ ਮੇਰੀਆਂ ਜਿਹੜੀਆਂ ਸਾਡੀਆਂ ਸਮੱਸਿਆਵਾਂ ਸੀਗੀਆਂ ਗੱਲਾਂ ਬਾਤਾਂ ਸੀਗੀਆਂ ਉਹਨੂੰ ਬਹੁਤ ਹੀ ਧਿਆਨ ਦੇ ਨਾਲ ਸੁਣਿਆ ਇੰਨਾ ਪਿਆਰ ਦਿੱਤਾ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਤੇ ਨਾਲ ਹੀ ਨਵੇਂ ਸਾਲ ਦੀਆਂ ਤੁਹਾਨੂੰ ਸਾਰੇ ਪੰਜਾਬੀ ਭਾਈਚਾਰੇ ਨੂੰ ਵਿਦੇਸ਼ਾਂ ਜਿੱਥੇ ਜਿੱਥੇ ਵੀ ਸਾਰੇ ਸਾਡੇ ਪੰਜਾਬੀ ਲੋਕ ਪੰਜਾਬੀ ਵੀਰ ਬੈਠੇ ਆ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਨਵੇਂ ਸਾਲ ਦੀ ਮੁਬਾਰਕ ਧੰਨਵਾਦ ਜੀ ਥੈਂਕ
ਯੂ ਧੰਨਵਾਦ ਜੀ ਤੇ ਦੋਸਤੋ ਇਹ ਸਨ ਪਰਮਜੀਤ ਦੋਸਾਂਝ ਜੀ ਤੇ ਜਿਹੜੇ ਕਿ ਸਾਡੇ ਨਾਲ ਇਟਲੀ ਦੇ ਮਤਲਬ ਗੱਲ ਜਿਹੜੀ ਕਰ ਰਹੇ ਸੀ ਤੇ ਇੱਕ ਗਾਣਾ ਆਪਾਂ ਦੋਸਤੋ ਸੁਣਦੇ ਹਾਂ ਤੇ ਗਾਣਾ ਸੁਣਨ ਤੋਂ ਬਾਅਦ ਫੇਰ ਜੁੜਦੇ ਹਾਂ ਜੀ ਪ੍ਰੋਗਰਾਮ ਬਹਿਰਾਂ ਦੇ ਨਾਲ ਤੇ ਹਰਮਤ ਜੀ ਦੇ ਉੱਤੇ
ਹਵੇ ਤੂੰ ਲੌਂਗ ਵੇ ਮੈਂ ਲਾਚੀ ਤੇਰੇ ਪਿੱਛੇ ਆ ਗਵਾਚੀ ਤੇਰੇ ਇਸ਼ਕ ਨੇ ਮਾਰੀ ਕੁੜੀ ਕੱਚ ਦੀ ਕਵਾਰੀ ਤੇਰੇ ਇਸ਼ਕ ਨੇ ਮਾਰੀ ਕੁੜੀ ਕੱਚ ਦੀ ਕਵਾਰੀ
ਕਰਨਾ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ और मेनू बनावे स्किल्ड।
ओए होए, बस इनी छोटी जी गल, तू आज ही ज्वाइन कर ऑस्ट्रेलिया द बेस्ट ते नंबर वन स्किल सेंटर जो है सिडनी च ऑस्ट्रेलियन मैनेजमेंट इंस्टीट्यूट AHMI जिदे च जॉब रेडी प्रोग्राम ने ओदे विचों ट्रेड कोर्सेज ऑटोमेटिव कारपेंट्री पेंटिंग बिल्डिंग एंड कंस्ट्रक्शन हेल्थ बिजनेस एंड मैनेजमेंट कोर्सेज भी ने इंटरनेशनल कोर्सेज जिन्हां दे नाल आसानी दे नाल PR मिल सकती है। इन्हां दे होर भी एक्साइटिंग कोर्सेज शुरू हो रहे ने IT सर्टिफिकेट 3 डिप्लोमा इन चिल्ड्रन सर्विसेज सारे कोर्सेज तुहानू हेल्प करनगे ऑस्ट्रेलिया दे विच PR लैण लई।
अरे वाह, ए तां सच्ची नंबर वन इंस्टीट्यूट है।
वधेरे जानकारी लई तुसी साडी वेबसाइट www.ahmi.edu.au ते विजिट करो या कॉल करो 612-968-733-23-028-859-0377 ते।
ओ चंगा भरावा, मैं तां चलिया इंडिया नेक्स्ट वीक, नाले सोच रहा कि लगदे हथी बीजी दे गोड्यां दा इलाज भी करा दा, नाले इन्ना पैसा कमाई दा कादे करके है, पर मैं बेस्ट ट्रीटमेंट ते बेस्ट डॉक्टर नु लेके ना थोड़ा कंफ्यूज हां।
फिर तू लगदा अमृतसर दे अमनदीप हॉस्पिटल बारे नहीं सुनया, जिथों दे डॉक्टर अवतार सिंह लेके आए ने नॉर्थ इंडिया च पहली बार रोबोट असिस्टेड नी रिप्लेसमेंट जो 100% सक्सेसफुल अते एक्यूरेट हुंदी है। ये डॉक्टर अवतार सिंह हुण तक 15,000 तों वी वध जॉइंट रिप्लेसमेंट दे सक्सेसफुल ऑपरेशंस कर चुके ने। नाले डॉक्टर अवतार सिंह वर्ल्ड दे पहले पंजाबी सर्जन ने जिन्हां ने इस सर्जरी पहली बार नॉर्थ इंडिया च लियांदी है। इसलिए बीजी दे गोड्यां दी रिप्लेसमेंट अमनदीप हॉस्पिटल दे डॉक्टर अवतार सिंह कोलों करवाई। अमनदीप हॉस्पिटल वर्ल्ड क्लास मल्टी स्पेशलिटी हेल्थ केयर सेंटर। कॉन्टैक्ट अस ऑन 7527064016। यू कैन विजिट आवर वेबसाइट ऑल्सो www.draavtarsingh.com।
रोटी हजम नहीं हुंदी, वरतों गोल्डन ग्रेन फ्लोर मिलता गरेवाल चक्की आटा, ताजा घट केमिकल दी वरतों वाली कणक जेडी के सीधी खेतां चो मिल च लई जांदी, ऑस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डुआं लई स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्शन। वधेरे जानकारी लई विजिट करो गरेवाल गोल्डन ग्रेन .com.au या फोन करो 0428-895-564।
नानक बेकरी डैंडी नॉग मेलबर्न वाले हरमन रेडियो नू स्पॉन्सर करते हैं। शुद्ध वेजिटेरियन केक पेस्ट्री कुलचे छोले पकौड़े रस मलाई अते होर भी बहुत कुछ उपलब्ध है। पार्टी वास्ते ऑर्डर भी लाए जाते हैं। क्लेटन क्रैनबोर्न बेरिक या स्प्रिंग रेल वाले जरूर दर्शन देन। पता है 76 हेमिंग स्ट्रीट डैंडी नॉग, फोन 0425-888-856।
टैक्स रिटर्न भरन ते अपने बिजनेस दे अकाउंट तैयार करन दी चिंता छड्डो, ए जिम्मेवारी लै रहे हन अपने पंजाबी भरा SSK अकाउंटेंट्स वाले। इस तो बिना कंपनी ट्रस्ट ते सुपर फंड टैक्स रिटर्न भी भरदे हन। किसी भी कारोबार दे बिजनेस प्लान ते कैश फ्लो दी सलाह दित्ती जांदी है। SSK अकाउंटेंट्स अंग्रेजी तो इलावा पंजाबी ते हिंदी च भी गलबात करदे हन। स्टूडेंटा लई स्पेशल डिस्काउंट, पता नोट कर लो 3/61 रॉबिनसन स्ट्रीट डैंडीनॉग मेलबोर्न, फोन नंबर 0387590629।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੇ ਮਾਫੀ ਵੀ ਚਾਹੁੰਦੇ ਹਾਂ ਕਿ ਅੱਜ ਕਾਫੀ ਤਕਨੀਕੀ ਸਮੱਸਿਆ ਜਿਹੜੀ ਰਹੀ ਆ, ਖਾਸ ਤੌਰ ਤੇ ਜਦੋਂ ਪਰਮਜੀਤ ਦੋਸਾਂਝ ਹੋਣਾ ਨਾਲ ਇੰਟਰਵਿਊ ਕਰਦੇ ਸੀ ਤੇ ਨੈਟਵਰਕ ਦੀ ਸਮੱਸਿਆ ਜਿਹੜੀ ਆ ਚੱਲ ਰਹੀ ਆ, ਤੇ ਸੁਧਾਰ ਵਿੱਚ ਲੱਗੇ ਹੋਏ ਨੇ ਸਰਬਜੀਤ ਭਾਜੀ ਪਟਿਆਲੇ ਤੋਂ, ਤੇ ਉਮੀਦ ਆ ਕਿ ਹੁਣ ਤੁਸੀਂ ਆਵਾਜ਼ ਜਿਹੜੀ ਆ ਵਧੀਆ ਤਰੀਕੇ ਦੇ ਨਾਲ ਸੁਣ ਰਹੇ ਹੋਵੋਗੇ। ਰਜਿੰਦਰ ਜੀ ਆਪਣੇ ਨਾਲ, ਰਜਿੰਦਰ ਸਿੰਘ ਖੰਨਾ ਵਾਲੇ ਸੇਣੀ ਤੋਂ ਆਪਣੇ ਨਾਲ ਜੁੜੇ ਹੋਏ ਨੇ ਤੇ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਆ ਤੇ ਹੈਪੀ ਨਿਊ ਈਅਰ ਵੀ ਕਹਿੰਦੇ ਆ। ਨਾਲ ਉਹਨਾਂ ਨੇ ਮੈਸੇਜ ਭੇਜਿਆ, ਕਹਿੰਦੇ ਵੀ ਜ਼ਿੰਦਗੀ ਵਿੱਚ ਦੋ ਚੀਜ਼ਾਂ ਕਦੇ ਨਾ ਕਰੋ, ਝੂਠੇ ਇਨਸਾਨ ਦੇ ਨਾਲ ਪਿਆਰ ਤੇ ਸੱਚੇ ਇਨਸਾਨ ਦੇ ਨਾਲ ਧੋਖਾ। ਤੇ ਬਿਲਕੁਲ ਜੀ ਗੱਲ ਸਹੀ ਆ। ਤੇ ਗਗਨ ਜੀ ਆਪਣੇ ਨਾਲ ਜੁੜੇ ਆ, ਉਹਨਾਂ ਨੇ ਗੁਰਫਤਿਹ ਸਾਂਝ ਬਣਾਈ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਹਾਲ ਚਾਲ ਹੈ ਭਾਜੀ? ਹਾਲ ਚਾਲ ਬਹੁਤ ਵਧੀਆ ਆ, ਤੇ ਹੈਪੀ ਨਿਊ ਈਅਰ ਟੂ ਆਲ ਹਰਮਨ ਫੈਮਿਲੀ, ਤੇ ਤੁਹਾਨੂੰ ਵੀ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕ ਆ। ਤੇ ਜਿੱਥੇ ਵੀ ਕਿਸੇ ਦਾ ਲੱਗਦਾ ਆ ਸੂਤ ਲੱਗਦਾ ਅਗਲਾ ਫਿਰ ਉਹਦਾ ਸ਼ੋਸ਼ਣ ਜਿਹੜਾ ਆ ਕਰਨਾ ਸ਼ੁਰੂ ਕਰ ਦਿੰਦਾ ਆ ਤੇ ਇਹ ਅਕਸਰ ਜਿਹੜਾ ਹੁੰਦਾ ਆ ਚਾਹੇ ਉਹ 457 ਦੇ ਵੀਜ਼ੇ ਅਜੇ ਤਾਂ ਚਲੋ ਆਪਣੇ ਤਾਂ ਆਪਾਂ ਦੁੱਖ ਰੋਏ ਨੀ ਹਨਾ ਇਹ ਤਾਂ ਚਲੋ ਉੱਥੇ ਦੀਆਂ ਆਪਾਂ ਗੱਲਾਂ ਜਿਹੜੀਆਂ ਸੁਣੀਆਂ
ਉਹ ਕਹਿੰਦੇ ਸੀ ਵੀ ਕੱਲ ਚੁੱਕੀ ਹੈ ਬੀਤ ਬਸ ਤੋਂ ਦੂਰ ਨਸਾਈ ਭਲਕ ਅਜੇ ਹੈ ਦੂਰ ਨਹੀਂ ਵਿੱਚ ਹੱਥਾਂ ਆਈ ਅੱਜ ਸਾਡੇ ਕੋਲ ਵਿੱਚ ਪਰ ਫਿਕਰਾਂ ਲਾਈ ਕੱਲ ਭਲਕ ਨੂੰ ਸੋਚ ਅਜੇ ਮੁਫ਼ਤ ਗਵਾਈ ਉਹ ਸੰਭਲ ਸੰਭਾਲੇ ਸੀ ਅੱਜ ਨੂੰ ਇਹ ਬੀਤੇ ਮਹਾਰਸ ਪੀਂਦਿਆਂ ਹਰ ਰਾਤ ਵਿੱਚ ਮੱਤੇ ਕੀਵਿਆਂ ਹਰ ਰੰਗ ਹਰ ਕੀਰਤ ਚਾਹੁੰਦਿਆਂ ਤੇ ਬਹੁਤ ਵਧੀਆ ਲਾਈਨ ਸੀ ਜਿਹੜੀਆਂ ਹੈਗੀਆਂ ਸੀ ਤੇ ਜਗਤਾਰ ਗਿੱਲ ਢੁੱਡੀਕੇ ਵਾਲੇ ਭਾਜੀ ਉਹਨਾਂ ਨੇ ਕਿਹਾ ਵੀ ਪ੍ਰਵਾਸ ਜਿਹੜਾ ਆਰਥਿਕਤਾ ਤੋਂ ਸ਼ੁਰੂ ਹੋਇਆ ਸੀ ਫਿਰ ਵਧੀਕੀਆਂ ਤੋਂ ਬਾਅਦ ਲਹਿਰਾਂ ਸ਼ੁਰੂ ਹੋਈਆਂ ਇਹ ਗੱਲ ਦੇ ਉੱਤੇ ਮੈਂ ਵਿਚਾਰ ਜਿਹੜੇ ਰੱਖ ਰਿਹਾ ਸੀ ਕਿ ਪਰਮਜੀਤ ਸਾਂਝ ਭਾਜੀ ਵੀ ਉਦਾਂ ਇਸ ਗੱਲ ਦੇ ਉੱਤੇ ਸਹਿਮਤ ਹੋਏ ਸੀ ਅਸਲ ਦੇ ਵਿੱਚ ਦੁਆਬੇ ਦੇ ਤੋਂ ਪ੍ਰਵਾਸ ਹੋਣ ਦੇ ਕਾਰਨ ਜਾਣੀ ਅੰਗਰੇਜ਼ਾਂ ਵੇਲੇ ਜੇ ਅਸੀਂ ਦੇਖੀਏ ਵੀ 18ਵੀਂ ਸਦੀ ਦੇ ਵਿੱਚ ਜਿਹੜਾ ਪ੍ਰਵਾਸ ਹੈ ਉਹ ਬਹੁਤ ਸ਼ੁਰੂ ਹੋ ਗਿਆ ਸੀ ਅਰਲੀ ਦੇ ਵਿੱਚ ਤੇ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਬਹੁਤ ਪੁਰਾਣੇ ਜਿਹੜੇ ਇੱਥੇ ਜੇ ਤੁਸੀਂ ਦੇਖੋ ਇਤਿਹਾਸ ਦੇ ਵਿੱਚ ਬਹੁਤ ਪਹਿਲਾਂ ਹੀ ਜਿਹੜੇ ਆ ਚੁੱਕੇ ਸੀਗੇ ਇੱਥੇ ਆਪਣੇ ਪੰਜਾਬੀ ਵੀਰ ਤੇ ਉਹ ਜ਼ਿਆਦਾਤਰ ਦੁਆਬੇ ਤੋਂ ਹੀ ਆਏ ਆ ਤੇ ਉਹ ਇੱਕ ਕਾਰਨ ਤਾਂ ਇਹੀ ਸੀ ਰੋਜੀ ਰੋਟੀ ਦੇ ਭਾਲ ਦੇ ਵਿੱਚ ਗਏ ਆ ਚਾਹੇ ਉਹ ਕੈਨੇਡਾ ਅਮਰੀਕਾ ਦੇ ਵਿੱਚ ਕਿਉਂਕਿ ਜਿਹੜੇ ਮਾਲਵੇ ਤੇ ਮਾਝੇ ਵਿੱਚ ਜ਼ਮੀਨਾਂ ਜਿਹੜੀਆਂ ਖੁੱਲੀਆਂ ਹੋਣ ਕਰਕੇ ਜਿਹੜੀ ਫੇਰ ਵੀ ਰੁਜ਼ਗਾਰ ਦੀ ਬਹੁਤੀ ਸਮੱਸਿਆ ਨਹੀਂ ਸੀ ਪਰ ਦੁਆਬੇ ਦੇ ਵਿੱਚ ਬਹੁਤ ਜ਼ਿਆਦਾ ਸਮੱਸਿਆ ਜਿਹੜੀ ਹੋ ਗਈ ਤੇ ਉਹਦੇ ਕਰਕੇ ਫਿਰ ਜਿਹੜੀ ਇਹ ਇੱਕ ਵਾਰੀ ਲਹਿਰ ਜਿਹੜੀ ਚੱਲੀ ਬਾਹਰ ਨੂੰ ਜਿੱਦਾਂ ਵੀ ਜਾਣ ਲਈ ਤੇ ਚਾਹੇ ਉਹ ਬਰਮਾ ਬੜਾ ਉਸ ਵੇਲੇ ਤਾਂ ਮਸ਼ਹੂਰ ਹੁੰਦਾ ਸੀ ਚਲੋ ਅਮਰੀਕਾ ਕੈਨੇਡਾ ਜਿਹੜਾ ਬਾਅਦ ਦੇ ਵਿੱਚ ਸ਼ੁਰੂ ਜਿਹੜਾ ਸ਼ੁਰੂਆਤ ਹੋਈ ਆ ਤੇ ਖੈਰ ਇੱਕ ਇਹ ਹੁੰਦਾ ਵੀ ਨਾਲ ਫਿਰ ਦੇਖਾ ਦੇਖੀ ਪਤਾ ਲੱਗਦਾ ਰਹਿੰਦਾ ਨੌਲੇਜ ਮਿਲਦੀ ਰਹਿੰਦੀ ਆ ਤੇ ਕੁਲਦੀਪ ਔਲਖ ਭਾਜੀ ਵੀ ਆਪਣੇ ਨਾਲ ਸ਼ਾਇਦ ਇਸ ਗੱਲ ਦੇ ਉੱਤੇ ਜ਼ਰੂਰ ਸਹਿਮਤ ਜਿਹੜੇ ਆ ਉਹ ਹੋਣਗੇ ਤੇ ਅੱਗੇ ਦੋਸਤੋ ਆਪਾਂ ਗੱਲ ਕਰੀਏ ਵੀ ਕਸ਼ਮੀਰ ਦੇ ਵਿੱਚ ਜਿਹੜੀ ਬਾਰਿਸ਼ ਆ ਪਹਿਲੀ ਉਹ ਪੈਣੀ ਸ਼ੁਰੂ ਹੋ ਗਈ ਆ ਤੇ ਕਾਫੀ ਜਿਹੜੇ ਜਿਹੜੇ ਸੈਲਾਨੀ ਆ ਉੱਥੇ ਪਹੁੰਚਣੇ ਜਿਹੜੇ ਆ ਸ਼ੁਰੂ ਹੋਏ ਆ ਤੇ ਸ਼ਿਮਲੇ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਦੋਸਤ ਮਿੱਤਰ ਜਿਹੜੇ ਆ ਪਹੁੰਚੇ ਹੋਏ ਆ ਤੇ ਉੱਥੇ ਜਾ ਕੇ ਇੰਜੋਏ ਜਿਹੜਾ ਆ ਕਰ ਰਹੇ ਆ ਤੇ ਨਾਲ ਨਾਲ ਹੁਣ ਆਪਾਂ ਖਬਰਾਂ ਜਿਹੜੀਆਂ ਦੋਸਤੋ ਵੀ ਨਾਲ ਨਾਲ ਜਿਹੜੀਆਂ ਸਾਂਝੀਆਂ ਕਰ ਲਈਏ ਕਿਉਂਕਿ ਕਾਫੀ ਟਾਈਮ ਵੀ ਹੋ ਗਿਆ 34 ਸਾਲ ਬਾਅਦ ਅੱਜ ਪ੍ਰਧਾਨ ਮੰਤਰੀ ਗੁਰਦਾਸਪੁਰ ਦੇ ਵਿੱਚ ਪਹੁੰਚਣਗੇ ਤੇ ਦੇਸ਼ ਦੇ ਤੀਜੇ ਪ੍ਰਧਾਨ ਮੰਤਰੀ ਆ ਗੁਰਦਾਸਪੁਰ ਦੇ ਵਿੱਚ ਆਉਣਗੇ ਇਸ ਤੋਂ ਪਹਿਲਾਂ 1984 ਦੇ ਵਿੱਚ ਇੰਦਰਾ ਗਾਂਧੀ ਆਏ ਸੀ ਤੇ 1947 ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਗੁਰਦਾਸਪੁਰ ਦੇ ਵਿੱਚ ਆਏ ਸੀ ਤੇ ਅੱਜ ਜਿਹੜੀ ਇੱਕ ਧੰਨਵਾਦ ਰੈਲੀ ਜਿਹੜੀ ਅਕਾਲੀ ਦਲ ਦੇ ਵੱਲੋਂ ਕਰਵਾਈ ਜਾ ਰਹੀ ਹੈ ਧੰਨਵਾਦ ਵੈਸੇ ਪਤਾ ਨੀ ਕਿਹੜੀ ਗੱਲ ਹੈਗਾ ਤੇ ਧੰਨਵਾਦ ਰੈਲੀ ਦੇ ਵਿੱਚ ਕਰੀਬ 2:15 PM PM ਪਹੁੰਚਣਗੇ ਸ਼ਾਇਦ ਜਿਹੜਾ ਧੰਨਵਾਦ ਆ ਉਹ ਇਸੇ ਗੱਲ ਦਾ ਵੀ ਜਿਹੜਾ ਇੱਕ ਲਾਂਘਾ ਆ ਉਹ ਕਰ ਦਿੱਤਾ ਤੇ ਦੂਜਾ ਇਹ ਕੁਛ ਸਜਾਵਾਂ ਜਿਹੜੀਆਂ 1984 ਕੇਸ ਦੇ ਵਿੱਚ ਹੋਈਆਂ ਤੇ ਇਹਦੇ ਵਿੱਚ ਜਿਹੜਾ ਅੱਜ ਕਾਫੀ ਸੁਰੱਖਿਆ ਜਿਹੜੀ ਆ ਸਖ਼ਤ ਕੀਤੀ ਗਈ ਆ ਕੋਈ 8000 ਦੇ ਕਹਿੰਦੇ ਬਈ ਪੁਲਿਸ ਦੇ ਕਰਮਚਾਰੀ ਕਰਾਏ ਗਏ ਆ ਉਧਰੋਂ ਲੰਬੀ ਜੀ ਜਿਹੜੀ ਪ੍ਰੋਫੈਸ਼ਨ ਯੂਨੀਵਰਸਿਟੀ ਹੈਗੀ ਆ ਜਲੰਧਰ ਦੀ ਉੱਥੇ ਵੀ ਇੱਕ 55 ਫੁੱਟ ਦਾ ਰੋਬੋਟ ਜਿਹੜਾ ਉੱਥੇ ਵਿਦਿਆਰਥੀਆਂ ਵੱਲੋਂ ਤਿਆਰ ਕੀਤਾ ਗਿਆ ਆ ਉਹ ਵੀ ਜਿਹੜਾ ਸਵਾਗਤ ਉੱਥੇ ਦਾ ਕਰਨਗੇ ਤੇ ਉਧਰੋਂ ਕੈਬਨਿਟ ਦੀ ਵੀ ਮੀਟਿੰਗ ਹੋਈ ਆ ਪੰਜਾਬ ਸਰਕਾਰ ਦੀ ਜਿਹੜੀ ਕੈਬਨਿਟ ਆ ਤੇ ਉਹਦੇ ਵਿੱਚ ਕੁਛ ਕੁ ਗੱਲਾਂ ਕਾਫੀ ਅਹਿਮ ਹੋਈਆਂ ਸਭ ਤੋਂ ਪਹਿਲਾਂ ਤਾਂ ਨੌਜਵਾਨਾਂ ਦੇ ਖੁਸ਼ੀ ਦੀ ਗੱਲ ਹੈ ਜਿਹਨਾਂ ਨੇ ਇਸ ਕਰਕੇ ਵੋਟਾਂ ਪਾਈਆਂ ਸੀ ਸਮਾਰਟ ਫੋਨ ਮਿਲਣੇ ਤੇ ਉਹ ਜਿਹੜੇ ਸਮਾਰਟ ਫੋਨ ਦੇਣ ਦੇ ਲਈ ਹਰੀ ਝੰਡੀ ਜਿਹੜੀ ਆ ਸਰਕਾਰ ਦੇ ਵੱਲੋਂ ਦੇ ਦਿੱਤੀ ਗਈ ਆ ਪਰ ਜਿਵੇਂ ਅਕਸਰ ਇਹ ਹੁੰਦਾ ਆ ਵੀ ਕੁਛ ਸ਼ਰਤਾਂ ਜਿਹੜੀਆਂ ਆ ਉਹ ਵੀ ਲਾ ਦਿੱਤੀਆਂ ਗਈਆਂ ਆ ਤੇ ਸਮਾਰਟ ਫੋਨ ਦਾ ਜਿਹੜਾ ਦੇਣ ਦਾ ਵਾਅਦਾ ਕੀਤਾ ਸੀਗਾ ਉਹਨੂੰ ਹਰੀ ਝੰਡੀ ਵੈਸੇ ਦੇ ਦਿੱਤੀ ਆ ਪਰ ਜਿਹੜੇ ਫੋਨ ਆ ਉਹ ਉਹਨਾਂ ਬੱਚਿਆਂ ਨੂੰ ਦੇਣੇ ਆ ਜਿਹੜੇ ਸਰਕਾਰੀ ਸਕੂਲਾਂ ਤੋਂ ਬਾਰਵੀਂ ਪਾਸ ਕਾਲਜਾਂ ਚੋਂ ਬੀ ਏ ਤੇ ਤਕਨੀਕੀ ਕਾਲਜਾਂ ਚੋਂ ਪਾਸ ਵਿਦਿਆਰਥੀਆਂ ਨੇ ਦਿੱਤੇ ਜਾਣੇ ਜਾਣੇ ਜਿਹੜੇ ਪ੍ਰਾਈਵੇਟ ਸਕੂਲਾਂ ਵਾਲੇ ਆ ਉਹ ਬਿਚਾਰੇ ਆਪਣਾ ਵੋਟ ਉਹਨਾਂ ਦੀ ਨਜਾਇਜ਼ ਗਈ ਆ ਤੇ ਪਰ ਨਾਲੇ ਵਿਦਿਆਰਥੀ ਨੂੰ ਇੱਕ ਡੈਕਲਾਰੇਸ਼ਨ ਜਿਹਨੂੰ ਆਪਾਂ ਪੰਜਾਬੀ ਵਿੱਚ ਸਵੈ ਘੋਸ਼ਣਾ ਪੱਤਰ ਵੀ ਕਹਿੰਦੇ ਆ ਤੇ ਉਹ ਵੀ ਦੇਣਾ ਪੈਣਾ ਆ ਤੇ ਉਹਦੇ ਵਿੱਚ ਇਹ ਗੱਲ ਸਵੀਕਾਰ ਕਰਨੀ ਪੈਣੀ ਆ ਵੀ ਮੇਰੇ ਕੋਲ ਹੋਰ ਕੋਈ ਮੋਬਾਇਲ ਨਹੀਂ ਹੈਗੀ ਤੇ ਮੋਬਾਇਲ ਜਿਹੜਾ ਆ ਨਹੀਂ ਹੈਗਾ ਇਸ ਕਰਕੇ ਮੈਨੂੰ ਮੋਬਾਇਲ ਦੀ ਜ਼ਰੂਰਤ ਹੈ ਤੇ ਸਰਕਾਰ ਭੇਜ ਦੇਵੇਗੀ ਇਹ ਫੈਸਲਾ ਇੱਕ ਹੋਰ ਕੀਤਾ ਗਿਆ ਵੀ ਟੱਚ ਸਕਰੀਨ ਹੋਏਗਾ ਕੈਮਰਾ ਵੀ ਹੋਏਗਾ ਇਹਦੇ ਵਿੱਚ ਤੇ ਇੱਕ ਸੋਸ਼ਲ ਮੀਡੀਆ ਜਿਹੜਾ ਵਰਤੋਂ ਕਰਨ ਵਾਲੀ ਐਪਲੀਕੇਸ਼ਨ ਵਾਲਾ ਜਿਹੜਾ ਮੋਬਾਇਲ ਫੋਨ ਆ ਇਹ ਦਿੱਤਾ ਜਾਣਾ ਆ ਤੇ ਇਹ ਫੋਨਾਂ ਦਾ ਜਿਹੜਾ ਪਹਿਲਾ ਬੈਚ ਆ ਇਹ ਮਾਰਚ ਦੇ ਵਿੱਚ ਬੰਦੇ ਜਾਣ ਦੀ ਉਮੀਦ ਜਿਹੜੀ ਹੈਗੀ ਆ। ਕੁਛ ਵਿੱਚ ਡਾਟਾ ਵੀ ਦੇਣਗੇ, ਕਹਿੰਦੇ ਡਾਟਾ ਵੀ ਮਿਲੂਗਾ, ਪਰ ਉਦੋਂ ਬਾਅਦ ਵਿੱਚ ਰੀਚਾਰਜ ਜਿਹੜਾ ਆ ਉਹ ਬਾਅਦ ਵਿੱਚ ਬੱਚਿਆਂ ਨੂੰ ਜਿਹੜਾ ਆ ਜਰੂਰ ਕਰਵਾਉਣਾ ਪਿਆ ਕਰਨਾ ਆ। ਤੇ ਇਹ ਇੱਕ ਹੈਗਾ। ਤੇ ਉਧਰੋਂ ਜਿਹੜੇ ਘੁਟਾਲੇਬਾਜ ਹੈਗੇ ਆ, ਜਿਹੜੇ ਏਦਾਂ ਦਾ ਘੁਟਾਲਾ ਕੋਈ ਪੈਸੇ ਵੱਲ ਜਾਂ ਕਹਿ ਲਈਏ ਆਰਥਿਕ ਅਪਰਾਧ ਕਰਕੇ ਦੇਸ਼ ਛੱਡ ਜਾਂਦੇ ਆ, ਇਹੋ ਜਿਹੇ ਜਿਹੜੇ ਘੁਟਾਲੇਬਾਜ ਆ ਉਹਨਾਂ ਨੂੰ ਪੰਜਾਬ ਸਰਕਾਰ ਨੇ ਇੱਕ ਐਕਟ ਜਿਹੜਾ ਬਣਾਇਆ ਆ, ਇਸ ਐਕਟ ਦਾ ਨਾਂ ਰੱਖਿਆ ਆ ਫਿਊਜੀਟਿਵ ਇਕੋਨਮਿਕ ਅਫੈਂਡਰਸ ਐਕਟ 2018। ਇਹਨੂੰ ਇੱਕ ਮੁੜ ਪ੍ਰਕਾਸ਼ਿਤ ਜਿਹੜਾ ਆ ਕਰਨਾ ਆ, ਇਹਦੇ ਉੱਤੇ ਅਪਰਾਧੀਆਂ ਦੇ ਉੱਤੇ ਜਿਹੜਾ ਸਕੰਜਾ ਆ ਕੱਸਣਾ ਆ, ਤੇ ਉਹਨਾਂ ਦੀ ਜਾਇਦਾਦ ਨੂੰ ਕਰਨ ਤੇ ਜ਼ਬਤ ਕਰਨ ਦੇ ਜਿਹੜੇ ਆਦੇਸ਼ ਆ ਉਹ ਦਿੱਤੇ ਗਏ ਆ। ਤੇ ਜਿਹੜੀਆਂ ਗੈਰ ਅਧਿਕਾਰਿਤ ਉਸਾਰੀਆਂ ਹੈਗੀਆਂ ਉਹਨਾਂ ਉੱਤੇ ਪਾਬੰਦੀ ਜਿਹੜੀ ਹੁਣ ਲਾਉਣ ਦੀ ਕੋਸ਼ਿਸ਼ ਦੇ ਵਿੱਚ ਹੈਗੀ ਆ ਸਰਕਾਰ, ਤੇ 30 ਜੂਨ ਤੱਕ ਜੱਕ ਮੁਕਸ਼ਤ ਨਵੇਲੇ ਦਾ ਮਤਾ ਜਿਹੜਾ ਪੰਜਾਬ ਕੈਬਨਿਟ ਨੇ ਜਿਹੜਾ ਆ ਪਾਸ ਕਰ ਦਿੱਤਾ ਆ, 30 ਜੂਨ ਆਉਣ ਵਾਲਾ ਆ। ਉਸ ਤੋਂ ਬਾਅਦ ਗੈਰ ਕਾਨੂੰਨੀ ਢੰਗ ਨਾਲ ਉਸਾਰੀਆਂ ਗਈਆਂ ਇਮਾਰਤਾਂ ਦੇ ਜਿਹੜੇ ਪਾਣੀ ਆ, ਸੀਵਰੇਜ ਆ ਤੇ ਹੋਰ ਜਿਹੜੇ ਕਨੈਕਸ਼ਨ ਆ ਉਹ ਕੱਟ ਦਿੱਤੇ ਜਾਂਦੇ ਆ। ਸਾਰੇ ਕੁਛ ਜਿਹੜੀਆਂ ਖਬਰਾਂ ਹੈਗੀਆਂ ਹੋਰ ਵੀ ਆਪਾਂ ਗੱਲਬਾਤ ਜਿਹੜੀ ਕਰਦੇ ਆ, ਪਰ ਇੱਕ ਗਾਣਾ ਸੁਣਦੇ ਆ ਤੇ ਗਾਣਾ ਸੁਣਨ ਤੋਂ ਬਾਅਦ ਫਿਰ ਜੁੜਦੇ ਆ ਜੀ ਪ੍ਰੋਗਰਾਮ ਲਹਿਰਾਂ ਦੇ ਨਾਲ।
ਭੋਲੀ ਸੂਰਤ ਵੱਧ ਨਿਆਣਿਆਂ ਤੋਂ ਜੀ ਦੇ ਮਿੱਠੇ ਬੋਲ ਮਖਾਣਿਆਂ ਤੋਂ, ਭੋਲੀ ਸੂਰਤ ਵੱਧ ਨਿਆਣਿਆਂ ਤੋਂ ਜੀ ਦੇ ਮਿੱਠੇ ਬੋਲ ਮਖਾਣਿਆਂ ਤੋਂ। ਇੱਕ ਦਿਨ ਫਤਿਹ ਮੈਂ ਕਰ ਲੈਣੀ ਉਹਦੇ ਸ਼ਿਕੇ ਵਾਲੀ ਛੋਣੀ, ਉਹਦੇ ਕੂਲੇ ਕੂਲੇ ਪੈਰਾਂ ਚ ਫੁੱਲਾਂ ਦੀ ਝਾਂਜਰ ਪਾਉਣੀ ਆ, ਉਹਦੇ ਕੂਲਿਆ ਕੂਲਿਆ ਪੈਰਾਂ ਚ ਫੁੱਲਾਂ ਦੀ ਝਾਂਜਰ ਪਾਉਣੀ ਆ। ਫੁੱਲਾਂ ਦੀ ਝਾਂਜਰ ਪਾਉਣੀ ਆ, ਉਹਦੇ ਕੂਲਿਆਂ ਕੂਲਿਆਂ ਪੈਰਾਂ ਚ ਫੁੱਲਾਂ ਦੀ ਝਾਂਜਰ ਪਾਉਣੀ ਆ। ਉਹਦੇ ਨਖਰੇ ਤੀਰੋਂ ਤਿੱਖੇ ਤੋਂ ਡਾਢੇ ਡਰ ਸਕਦੇ, ਕੱਕੇ ਕੱਕੇ ਵਾਲੇ ਉਹਦੇ ਸੂਰਜ ਨੂੰ ਛਾਵਾਂ ਕਰ ਸਕਦੇ, ਉਹਦੇ ਨਖਰੇ ਤੀਰੋਂ ਤਿੱਖੇ ਤੋਂ ਡਾਢੇ ਡਰ ਸਕਦੇ। ਕਿਸਮਤ ਦੇਸੀ ਜੱਟ ਨੇ ਵੀ ਐਸੇ ਤੇ ਅਜ਼ਮਾਉਣੀ, ਉਹਦੇ ਕੂਲੇ ਕੂਲੇ ਫੁੱਲਾਂ ਦੀ ਝਾਂਜਰ ਪਾਉਣੀ ਆ, ਉਹਦੇ ਕੂਲੇ ਕੂਲੇ ਪੈਰਾਂ ਚ ਫੁੱਲਾਂ ਦੀ ਝਾਂਜਰ ਪਾਉਣੀ ਆ।
ਜੀ ਦੋਸਤੋ, ਇੱਕ ਵਾਰੀ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ। ਤੇ ਸਰਪੰਚੀ ਦੀਆਂ ਚੋਣਾਂ ਜਿਵੇਂ ਆਪਾਂ ਸਟਾਰਟਿੰਗ ਦੇ ਵਿੱਚ ਦੱਸਿਆ ਸੀ ਕਿ ਸਰਪੰਚੀ ਦੀਆਂ ਚੋਣਾਂ ਹੋਈਆਂ ਆ, ਵੈਸੇ ਤਾਂ ਸਰਕਾਰਾਂ ਜਿਹੜੀਆਂ ਕਾਮਯਾਬ ਰਹੀਆਂ ਕਿ ਜਿਹੜੇ ਲੋਕਾਂ ਦੇ ਵਿੱਚ ਵੈਰ ਵਿਰੋਧ ਜਿਹੜਾ ਆ ਪਾ ਦਿੱਤਾ ਜਾਵੇ, ਤੇ ਵਧਾਈ ਦੇ ਪਾਤਰ ਆ ਸਾਰੀਆਂ ਰਾਜਨੀਤਿਕ ਪਾਰਟੀਆਂ ਕਿ ਆਪਣੇ ਜਿਹੜਾ ਉਹਨਾਂ ਦਾ ਇੱਕ ਸੋਚੀ ਸਮਝੀ ਸਾਜੇ ਸੀ ਉਹਦੇ ਵਿੱਚ ਕਾਮਯਾਬ ਹੋਏ ਆ। ਲੜਾਈ ਝਗੜੇ ਵੀ ਬਹੁਤ ਹੋਏ ਆ, ਈਵਨ ਕਿ ਕੁਛ ਮੌਤਾਂ ਵੀ ਜਿਹੜੀਆਂ ਆਈਆਂ ਆ ਤੇ ਜ਼ਖਮੀ ਦੇ ਬਹੁਤ ਸਾਰੀਆਂ ਖ਼ਬਰਾਂ ਜਿਹੜੀਆਂ ਆਈਆਂ। ਪਰ ਨਾਲ ਕੁਛ ਨਵੀਂ ਸੇਧ ਜਿਹੜੀ ਆ ਆਈ ਆ ਚਰਨਜੀਤ ਭੁੱਲਰ ਉਹਨਾਂ ਦੀ ਇੱਕ ਰਿਪੋਰਟ ਹੈਗੀ ਆ ਸੁਖਾ ਸਿੰਘ ਵਾਲਾ ਇੱਕ ਪਿੰਡ ਹੈਗਾ ਆ, ਉੱਥੇ ਦੀ ਜਿਹੜੀ ਸਰਪੰਚ ਚੁਣੀ ਗਈ ਆ, ਉਹਨਾਂ ਨੇ ਇੱਕ ਸਿਆਸੀ ਵਿਗਾੜਾਂ ਦਾ ਜਿਹੜਾ ਦੋਖਿਆ ਉਹ ਤੋੜਿਆ। ਸਿਆਸੀ ਵਿਗਾੜ ਕੀ ਆ ਕਿ ਮੰਨ ਲਓ ਕਿ ਸਰਪੰਚ ਜੇ ਹੈਗਾ ਆ ਅਕਾਲੀ ਦਲ ਦਾ ਤੇ ਜਾਂ ਕਾਂਗਰਸ ਦਾ ਜਾਂ ਆਮ ਆਦਮੀ ਪਾਰਟੀ ਦਾ, ਉਹਨੂੰ ਪਾਰਟੀ ਦੇ ਵੱਲੋਂ ਹੀ ਹੁਕਮ ਕਰ ਦਿੱਤਾ ਜਾਂਦਾ ਵੀ ਤੁਸੀਂ ਇੰਨੇ ਬੰਦੇ ਜਿਹੜੇ ਲੈ ਕੇ ਆ ਉਹ ਤੁਸੀਂ ਪਹੁੰਚਣਾ ਆ ਰੈਲੀ ਦੇ ਵਿੱਚ। ਤੇ ਪਰ ਇਹਨਾਂ ਨੇ ਇੱਕ ਮਹਿਲਾ ਸਰਪੰਚ ਪਿੰਡ ਸੁਖਾ ਸਿੰਘ ਵਾਲਾ ਦੇ ਬਾਰੇ ਆਪਾਂ ਜ਼ਰੂਰ ਦੱਸ ਦਈਏ, ਉਹ ਇੱਕ ਸਿਆਸੀ ਜਿਹੜਾ ਬੋਝ ਲਾਉਣ ਦਾ ਇੱਕ ਫੈਸਲਾ ਕੀਤਾ ਆ। ਨਵੀਂ ਚੁਣੀ ਗਈ ਸਰਪੰਚ ਜਸਪਾਲ ਕੌਰ ਆ, ਉਹਨਾਂ ਨੇ ਐਲਾਨ ਕਰ ਦਿੱਤਾ ਵੀ ਪੰਚਾਇਤ ਕਿਸੇ ਵੀ ਸਿਆਸੀ ਰੈਲੀ ਦੇ ਵਿੱਚ ਲੋਕਾਂ ਨੂੰ ਨਹੀਂ ਲੈ ਕੇ ਜਾਏਗੀ ਤੇ ਨਾ ਹੀ ਸਿਆਸੀ ਧਿਰਾਂ ਦੇ ਵਿੱਚ ਰੈਲੀਆਂ ਵਾਸਤੇ ਬੱਸਾਂ ਵਿੱਚ ਚੜ੍ਹਨ ਲਈ ਕਿਸੇ ਵੀ ਪਿੰਡ ਵਾਸੀ ਨੂੰ ਆਖੇਗੀ। ਸਮੁੱਚੀ ਪੰਚਾਇਤ ਦੀ ਹਾਜ਼ਰੀ ਵਿੱਚ ਮਹਿਲਾ ਸਰਪੰਚ ਨੇ ਕਹਿ ਦਿੱਤਾ ਵੀ ਹਰ ਤਰ੍ਹਾਂ ਦੀ ਜਿਹੜੀ ਵਿਗਾੜ ਆ ਉਸ ਤੋਂ ਮੁਕਤ ਕਰਨਗੇ ਪਿੰਡ ਨੂੰ। ਜੋ ਵਿਗਾੜਾਂ ਦਾ ਦਾਗ ਜਿਹੜਾ ਸਰਪੰਚਾਂ ਦੇ ਮੱਥੇ ਉੱਤੇ ਲੱਗਦਾ ਉਸ ਨੂੰ ਧੋਣ ਲਈ ਮੁਹਿੰਮ ਵੀ ਜਿਹੜੀ ਆ ਬੀਤੀ ਜਾਏਗੀ। ਪਿੰਡ ਸੁੱਖਾ ਸਿੰਘ ਵਾਲਾ ਜਿਹੜਾ ਆ ਇਹ ਬਠਿੰਡੇ ਦੇ ਕੋਲ ਹੈਗਾ ਆ ਤੇ ਨੌਜਵਾਨਾਂ ਨੇ ਇੱਕ ਪਛਾਣ ਨਵੀਂ ਦਿੱਤੀ ਆ। ਉਹਨਾਂ ਨੇ ਸਾਰੇ ਪਿੰਡ ਨੂੰ ਹੀ ਸਫੈਦ ਰੰਗ ਕਰ ਦਿੱਤਾ, ਯਾਨੀ ਚਿੱਟਾ ਰੰਗ ਕਰ ਦਿੱਤਾ। ਸਾਰੇ ਪਿੰਡ ਦੇ ਜਿਹੜੇ ਘਰ ਆ ਉਹ ਚਿੱਟੇ ਰੰਗ ਦੇ ਹੈਗੇ ਆ ਤੇ ਸਾਫ਼ ਸੁਥਰਾ ਇੰਨਾ ਜ਼ਿਆਦਾ ਬਣਾਇਆ ਆ ਵੀ ਸਵੱਛ ਪਿੰਡ ਹੋਣ ਦਾ ਜਿਹੜਾ ਖਿਤਾਬ ਆ ਸੁੱਖਾ ਸਿੰਘ ਜਿੱਤਿਆ ਆ। ਤੇ ਸੁੱਖਾ ਸਿੰਘ ਵਾਲਾ ਵੀ ਇੱਕ ਇੱਦਾਂ ਦਾ ਪਿੰਡ ਹੈਗਾ ਆ ਜਿਸ ਦੇ ਟੋਭੇ ਦੇ ਵਿੱਚ ਕਿਸ਼ਤੀਆਂ ਜਿਹੜੀਆਂ ਚੱਲਦੀਆਂ ਆ ਤੇ ਪਿੰਡ ਵਿੱਚ ਕਰੀਬ 200 ਦੇ ਕਰੀਬ ਘਰ ਆ ਤੇ 636 ਜਿਹੜੀਆਂ ਵੋਟਾਂ ਹੈਗੀਆਂ ਤੇ ਜਸਪਾਲ ਕੌਰ ਜੀ ਹੁਣੇ ਜਿੱਤੇ ਆ ਤੇ ਉਹਨਾਂ ਨੇ ਕਿਹਾ ਵੀ ਵਿਕਾਸ ਜਿਹੜਾ ਆ ਉਹ ਉਹਨਾਂ ਦੇ ਲਈ ਜ਼ਰੂਰੀ ਜਿਹੜਾ ਹੈਗਾ ਆ ਤੇ ਸਿਆਸੀ ਧੜੇਬੰਦੀ ਤੋਂ ਪਿੰਡ ਨੂੰ ਉਹ ਜਿਹੜਾ ਆ ਮੁਕਤ ਕਰਨਾ ਚਾਹੁੰਦੇ ਆ। ਤੇ ਇੱਕ ਇਹ ਵੀ ਆ ਵੀ ਪਿੰਡ ਦੇ ਵਿੱਚ ਕੋਈ ਸ਼ਰਾਬ ਦਾ ਠੇਕਾ ਨਹੀਂ ਹੈਗਾ ਤੇ ਪੰਚਾਇਤ ਨੇ ਕਿਹਾ ਵੀ ਪਿੰਡ ਨੂੰ ਨਸ਼ਾ ਮੁਕਤ ਕਰਨ ਦਾ ਫੈਸਲਾ ਜਿਹੜਾ ਪੰਚਾਇਤ ਨੇ ਉਹ ਕੀਤਾ ਹੋਇਆ ਆਲਰੇਡੀ ਤੇ ਇਹੋ ਜਿਹੇ ਜਿਹੜੇ ਜ਼ਰੂਰੀ ਆ ਇਹੋ ਜਿਹੇ ਫੈਸਲੇ ਕਰਨੇ। ਤੇ ਹੁਣ ਚਲੋ ਜਿੱਦਾਂ ਵੀ ਆ ਚਾਹੇ ਤੁਸੀਂ ਹਾਰੇ ਆ ਚਾਹੇ ਜਿੱਤੇ ਆ ਕਿਸੇ ਵੀ ਤਰ੍ਹਾਂ ਹੁਣ ਜਿਹੜੀ ਆ ਜਦੋਂ ਸਰਪੰਚ ਹੁੰਦਾ ਆ ਉਹ ਕਿਸੇ ਧਿਰ ਦਾ ਨਹੀਂ ਹੁੰਦਾ, ਜਦੋਂ ਜਿੱਤ ਜਾਂਦਾ ਸੀ ਉਹ ਸਾਰੇ ਪਿੰਡ ਦਾ ਸਰਪੰਚ ਹੁੰਦਾ, ਜੇ ਉਹ ਪੰਚ ਆ ਤਾਂ ਆਪਣੇ ਪੂਰੇ ਵਾਰਡ ਦਾ ਆ ਚਾਹੇ ਕਿਸੇ ਨੇ ਵੋਟ ਪਾਈ ਆ ਤੇ ਚਾਹੇ ਨਹੀਂ। ਇਹ ਵਧੀਆ ਗੱਲ ਆ ਕਿ ਤੁਸੀਂ ਜਿਹੜੇ ਕੰਮ ਆ ਉਹ ਵਧੀਆ ਤਰੀਕੇ ਦੇ ਨਾਲ ਕਰੋ ਤੇ ਜਿਹੜੇ ਜਿਹਨੇ ਸਾਡੇ ਤੋਂ ਹਾਰੇ ਵੀ ਆ ਤੇ ਉਹਨਾਂ ਨੂੰ ਵੀ ਨਾਲ ਲੈ ਕੇ ਚੱਲੋ ਤੇ ਇਹਦੇ ਨਾਲ ਸਾਡੀ ਜਿਹੜੀ ਵਡਿਆਈ ਆ ਵਡੱਪਣ ਆ ਤੁਹਾਡਾ ਜਿਹੜਾ ਉਹ ਵਧਣਾ ਆ ਤੇ ਅੱਗੇ ਜਿਹੜੇ ਰਾਹ ਆ ਸੁਖਾਲੇ ਵਿਕਾਸ ਦੇ ਜਿਹੜੇ ਆ ਹੋ ਸਕਦੇ ਆ। ਤੇ ਜਗਤਾਰ ਗਿੱਲ ਭਾਜੀ ਢੁੱਡੀ ਕੇ ਵਾਲੇ ਕਹਿ ਰਹੇ ਆ ਵੀ ਮਾਲਵੇ ਮਾਝੇ ਦੇ ਵਿੱਚ ਲੋਕਾਂ ਕੋਲ ਜ਼ਮੀਨਾਂ ਖੁੱਲੀਆਂ ਸੀ, ਦੁਆਬੇ ਵਿੱਚ ਜ਼ਮੀਨ ਦੀ ਘਾਟ ਪ੍ਰਵਾਸ ਦਾ ਕਾਰਨ ਪਹਿਲਾਂ ਬਣੀ, ਇਸੇ ਕਰਕੇ ਮਾਝੇ ਮਾਲਵੇ ਵਿੱਚ ਪ੍ਰਵਾਸ ਤੇਜ਼ੀ ਦੇ ਨਾਲ ਆਇਆ। ਹੁਣ ਪ੍ਰਵਾਸ ਪੰਜਾਬ ਹਿੰਦੁਸਤਾਨ ਦੇ ਹਾਲਾਤ ਤੇ ਬਾਹਰਲੇ ਮੁਲਕਾਂ ਦੀ ਚਕਾ ਚੌਂਦ ਦੇ ਕਾਰਨ ਬਣੇ ਹੋਏ ਆ ਤੇ ਹੁਣ ਪੰਜਾਬ ਦੇ ਪਿੰਡਾਂ ਵਿੱਚ ਦੇਖਾ ਦੇਖੀ ਬਾਹਰ ਜਾਣ ਦਾ ਜਿਹੜਾ ਰੁਝਾਨ ਆ ਉਹ ਬਣਿਆ ਹੋਇਆ। ਜਿਹੜੀ ਦੇਖਾ ਦੇਖੀ ਵਾਲੀ ਗੱਲ ਹੈ ਭਾਜੀ ਇਹ ਬਹੁਤ ਤੁਸੀਂ ਵਧੀਆ ਗੱਲ ਕਹੀ ਆ ਕਿਉਂਕਿ ਬਹੁਤ ਵਾਰੀ ਹੁਣ ਜੇ ਮੈਂ ਸਕੂਲਾਂ ਵਿੱਚ ਵੀ ਜਾਣ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਪਿੰਡਾਂ ਦੇ ਵਿੱਚ ਤੇ ਉੱਥੇ ਜਾ ਕੇ ਪੁੱਛਿਆ ਬੱਚਿਆਂ ਨੂੰ ਜਿੱਦਾਂ ਪਹਿਲਿਆਂ ਦੇ ਵਿੱਚ ਜਦੋਂ ਅਸੀਂ ਵੀ ਹੁੰਦੇ ਸੀ ਨਾ ਭਾਵੇਂ ਕੁਛ ਵੀ ਹੋਵੇ ਇੱਕ ਜਿੱਦਾਂ ਗੋਲ ਇੱਕ ਸੈੱਟ ਕਰਦੇ ਹੁੰਦੇ ਸੀ ਕੋਈ ਪੁੱਛਦਾ ਹੁੰਦਾ ਸੀ ਵੀ ਤੁਸੀਂ ਵੱਡੇ ਹੋ ਕੇ ਕੀ ਬਣਨਾ ਆ ਤੇ ਭਾਵੇਂ ਬਣੇ ਨਹੀਂ ਬਣੇ ਜਾਣੀ ਕਹਿੰਦੇ ਹੁੰਦੇ ਸੀ ਵੀ ਅਸੀਂ ਡਾਕਟਰ ਬਣਨਾ ਆ ਅਸੀਂ ਇੰਜੀਨੀਅਰ ਬਣਨਾ ਆ ਜਾਂ ਅਸੀਂ ਆਰਮੀ ਦੇ ਵਿੱਚ ਜਾਣਾ ਆ ਜਾਂ ਪੁਲਿਸ ਦੇ ਵਿੱਚ ਜਾਣਾ ਇਹੋ ਜਿਹਾ ਜਿਹੜੇ ਹੁੰਦੇ ਸੀ ਪਰ ਹੁਣ ਜ਼ਿਆਦਾਤਰ ਮੈਨੂੰ ਲੱਗਦਾ ਵੀ 80-90% ਜਿਹੜੇ ਬੱਚੇ ਆ ਉਹਨਾਂ ਨੂੰ ਜੇ ਜਾ ਕੇ ਤੁਸੀਂ ਸਕੂਲਾਂ ਦੇ ਵਿੱਚ ਪੁੱਛੋ ਜਾਂ ਵੈਸੇ ਘਰਾਂ ਦੇ ਵਿੱਚ ਜਾ ਕੇ ਪੁੱਛੋ ਵੀ ਤੁਸੀਂ ਕੀ ਆ ਤੁਹਾਡਾ ਜਿਹੜਾ ਏਮ ਕੀ ਆ ਤੇ ਉਹ ਇਹੀ ਪੁੱਛਦਾ ਜੀ ਆਇਲਸ ਕਰਕੇ ਮੈਂ ਬਾਹਰ ਜਾਣਾ ਜਾਂ ਮੈਂ ਫੈਮਿਲੀ ਵੀਜ਼ਾ ਦੇ ਉੱਤੇ ਬਾਹਰ ਜਿਹੜਾ ਆ ਜਾਣਾ। ਇਹ ਬੱਚਿਆਂ ਦੇ ਵਿੱਚ ਆਪਾਂ ਜਿਹੜੀ ਤੌਣਕ ਆ ਉਹ ਲਗਾ ਦਿੱਤੀ ਆ ਤੇ ਸਕੂਲਾਂ ਦੇ ਵਿੱਚੋਂ ਵੀ ਜਿਹੜੇ ਬੱਚੇ ਆ ਜ਼ਿਆਦਾਤਰ ਜਿਹੜੇ ਆ ਜੇ ਚਾਹੀਦਾ ਤੇ ਇਹ ਸੀ ਵੀ ਵਿਗਿਆਨਕ ਸੋਚ ਲੈ ਕੇ ਚੱਲਦੇ ਪਰ ਇੱਕ ਗਵਾਈਆਂ ਵਾਲੀ ਜਿਹੜੀ ਲੈ ਕੇ ਅਸੀਂ ਸੋਚ ਆ ਉਹ ਨਿਕਲਦੇ ਆ ਬਾਹਰ ਜ਼ਿਆਦਾਤਰ ਗਾਉਣ ਵੱਲ ਨੂੰ ਇੱਧਰਲੇ ਪਾਸੇ ਨੂੰ ਜ਼ਿਆਦਾਤਰ ਸਾਡੇ ਜਿਹੜੇ ਸਟੂਡੈਂਟਸ ਇੱਧਰ ਨੂੰ ਜਾ ਰਹੇ ਆ ਤੇ ਖੈਰ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਤੇ ਪਹਿਲਾਂ ਆਪਾਂ ਇੱਕ ਗਾਣਾ ਸੁਣਦੇ ਆ ਦੋਸਤੋ ਤੇ ਗਾਣਾ ਸੁਣਨ ਤੋਂ ਬਾਅਦ ਫਿਰ ਜੁੜਦੇ ਆ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਹਰ ਪ੍ਰੋਗਰਾਮ ਦੀ ਜਾਣਕਾਰੀ ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਫਿਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰਮਨ ਰੇਡੀਓ ਦੇ ਉੱਤੇ। ਤੇ ਜਗਤਾਰ ਭਾਜੀ ਕਹਿ ਰਹੇ ਆ ਵੀ ਉਹਨਾਂ ਦਾ ਮੰਨਣਾ ਹੈਗਾ ਕਿ ਫੋਨ ਵੰਡਣ ਦਾ ਮਸਲਾ 2019 ਚੋਣਾਂ ਨੂੰ ਮੁੱਖ ਰੱਖ ਕੇ ਕੀਤਾ ਜਾ ਰਿਹਾ। ਇਸ ਦੇ ਸ਼ਰਤਾਂ ਇੰਨੀਆਂ ਕਿ ਨਹੀਂ, ਬਹੁਤ ਘੱਟ ਲੋਕ ਇਸ ਦੇ ਹੱਕੀ ਬਣਨਗੇ। ਇਹ ਸਭ ਸਿਆਸੀ ਸਟੰਟ ਤੋਂ ਸਿਵਾਏ ਕੁਝ ਵੀ ਨਹੀਂ। ਬਿਲਕੁਲ ਭਾਜੀ, ਇਹ ਗੱਲ ਤੁਹਾਡੀ ਸਹੀ ਆ ਕਿ ਹੁਣ ਦਸਵੀਂ ਤੋਂ ਬਾਅਦ ਸਰਕਾਰੀ ਸਕੂਲਾਂ ਵਾਲੇ ਬਹੁਤ ਰਿਜ਼ਲਟ ਜਿਹੜੇ ਅੱਗੇ ਮਾਰੇ ਆ ਰਹੇ ਆ। ਪਲੱਸ ਟੂ ਦੇ ਵਿੱਚ ਬਹੁਤ ਘੱਟ ਜਾਂਦੇ ਆ, ਤੇ ਜਿਹੜੇ ਪਲੱਸ ਟੂ ਕੀਤੇ ਵੀ ਆ ਤੇ ਉਹ ਕੋਸ਼ਿਸ਼ ਇਹੀ ਹੁੰਦੀ ਵੀ ਆਇਲਸ ਕਰਕੇ ਬਾਹਰ ਚਲੇ ਜਾਓ। ਫਿਰ ਇੱਕ ਇਹਨਾਂ ਨੇ ਲਾ ਦਿੱਤਾ ਵੀ ਇੱਕ ਜਿਹੜਾ ਘੋਸ਼ਣਾ ਪੱਤਰ ਦੇਣਾ ਇਹਨਾਂ ਨੇ ਕਿ ਜਿਹਦੇ ਵਿੱਚ ਲਿਖਣਾ ਵੀ ਮੇਰੇ ਕੋਈ ਮੋਬਾਇਲ ਫੋਨ ਹੈ ਹੀ ਨਹੀਂ। ਮੈਨੂੰ ਲੱਗਦਾ ਵੀ ਜਿਹੜਾ ਉੱਥੇ ਬੱਚਾ ਦਸਵੀਂ ਗਿਆਰਵੀਂ ਚ ਹੋ ਜਾਂਦਾ ਉਹਦੇ ਹਰ ਇੱਕ ਦੇ ਕੋਲ ਹੈਗਾ, ਕੋਈ ਬੱਚਾ ਰਹਿ ਗਿਆ ਹੋਣਾ ਜਿਹਦੇ ਕੋਲ ਬਈ ਮੋਬਾਇਲ ਫੋਨ ਨਹੀਂ ਹੈਗਾ। ਭਾਵੇਂ ਘਰ ਦੇ ਹਾਲਾਤ ਕਿਸੇ ਵੀ ਤਰ੍ਹਾਂ ਦੇ ਆ, ਪਰ ਬੱਚਿਆਂ ਨੇ ਜਿੱਦ ਕਰਕੇ ਜਿਹੜੇ ਉਹ ਮੋਬਾਇਲ ਫੋਨ ਆ ਉਹ ਲਏ ਹੋਏ ਆ, ਤੇ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਾਂ ਪੰਚ ਜਾਂ ਸਰਪੰਚ ਤੋਂ ਕਹਾ ਲਿਆ ਕਰਨਾ ਆ ਤੇ ਵੀ ਜੇ ਇਹਦੇ ਕੋਲ ਹੈਗਾ ਆ ਤੇ ਉਹ ਜਿਹੜੇ ਫੋਨ ਆ ਉਹ ਲਿਮਿਟਡ ਕਰ ਦੇਣੇ ਆ। ਇਹੋ ਜਿਹਾ ਜਿਹੜਾ ਵਾਅਦਾ ਆ ਕਿਸਾਨਾਂ ਦਾ ਜਿਹੜਾ ਕਰਜ਼ਾ ਮਾਫ਼ੀ ਦੇ ਲਈ ਵੀ ਕੀਤਾ ਗਿਆ ਸੀ, ਪਹਿਲਾਂ ਕਿਹਾ ਗਿਆ ਸੀ ਵੀ ਹਰ ਤਰ੍ਹਾਂ ਦੇ ਜਿਹੜੇ ਕਰਜ਼ੇ ਆ ਉਹ ਮਾਫ਼ ਕੀਤੇ ਜਾਣੇ ਆ। ਫਿਰ ਉਹ ਤੋਂ ਬਾਅਦ ਗੱਲ ਹੋਈ ਵੀ ਨਹੀਂ ਵੀ ਜਿਹੜੀਆਂ ਸਰਕਾਰੀ ਬੈਂਕਾਂ ਆ ਉਹਨਾਂ ਦਾ ਹੀ ਮਾਫ਼ ਹੋਏਗਾ। ਇਹ ਸਹਿਕਾਰੀ ਸਭਾ ਮਾਨੀਆਂ ਗੱਲਾਂ ਚੱਲੀਆਂ, ਫਿਰ ਆੜਤੀਆਂ ਦਾ ਕਾਫੀ ਦੂਜਾ ਹੈਗਾ ਆ। ਤੇ ਇਹ ਜਿਹੜੀ ਅਸਲ ਵਿੱਚ ਸਰਕਾਰਾਂ ਕੀ ਹੈ ਕਿ ਜਿੱਦਾਂ ਆਪਣੇ ਉਹ ਕਹਿ ਦਿੰਦੇ ਆ ਵੀ ਲੋਲੀਪੋਪ ਜਿਹੜਾ ਆ ਉਹ ਦਿੰਦੀਆਂ ਆ ਤੇ ਸਾਡੇ ਲੋਕ ਜਿਹੜੇ ਆ ਉਹਨਾਂ ਦੇ ਵਿੱਚ ਬਹਿਣ ਦੇ ਵਿੱਚ ਆ ਜਾਂਦੇ ਆ। ਤੇ ਪਰ ਇਹਨਾਂ ਗੱਲਾਂ ਦੇ ਉੱਤੇ ਜ਼ਰੂਰ ਆਪਾਂ ਨੂੰ ਨਿਗਾਹ ਜਿਹੜੀ ਆ ਰੱਖਣੀ ਚਾਹੀਦੀ ਆ। ਤੇ ਪੰਜਾਬ ਦੇ ਵਿੱਚ ਚੋਣ ਸਾਂਝ ਪਾਉਣ ਦੇ ਬਾਰੇ ਜਿਹੜੀ ਆ ਸੋਚ ਰਹੀ ਆ ਆਮ ਆਦਮੀ ਪਾਰਟੀ, ਤੇ ਅੱਜ ਕੇਜਰੀਵਾਲ ਦੇ ਨਾਲ ਪੰਜਾਬ ਦੀ ਜਿਹੜੀ ਲੀਡਰਸ਼ਿਪ ਆ ਉਹ ਮੀਟਿੰਗ ਕਰਨ ਜਾ ਰਹੀ ਆ। ਤੇ ਇਹਦੇ ਵਿੱਚ ਇਹ ਸੰਭਾਵਨਾ ਹੈਗੀ ਆ ਵੀ ਕੁਛ ਅਹਿਮ ਜਿਹੜੇ ਫੈਸਲੇ ਆ ਉਹ ਲਏ ਜਾਣੇ ਆ। ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਚੋਣਾਂ ਲੋਕ ਸਭਾ ਚੋਣਾਂ ਜਿਹੜੀਆਂ 2019 ਦੇ ਵਿੱਚ, ਇਹਦੇ ਵਿੱਚ ਕਾਂਗਰਸ ਨਾਲ ਗੱਠਜੋੜ ਨਾ ਕਰਨ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਤੋਂ ਬਿਨਾਂ ਕੁਝ ਹੋਰ ਜਿਹੜੀਆਂ ਧਿਰਾਂ ਆ ਉਹਨਾਂ ਦੇ ਨਾਲ ਚੋਣ ਸਾਂਝ ਪਾਉਣ ਦੇ ਬਾਰੇ ਵਿਚਾਰ ਜਿਹੜੀ ਆਮ ਆਦਮੀ ਪਾਰਟੀ ਕਰ ਸਕਦੀ ਆ। ਤੇ ਉਦੋਂ ਇਲਾਵਾ ਪਾਰਟੀ ਤੋਂ ਜਿਹੜੇ ਬਾਗੀ ਹੋਏ ਆ 7 ਵਿਧਾਇਕ, ਖਾਸ ਕਰਕੇ ਸੁਖਪਾਲ ਖਹਿਰਾ ਤੇ ਕਮਲ ਸੰਧੂ, ਉਹਨਾਂ ਦੇ ਵਿਰੁੱਧ ਸਖ਼ਤ ਰਣਨੀਤੀ ਬਣਾਉਣ ਦੇ ਸੰਕੇਤ ਜਿਹੜੇ ਆ ਦਿੱਤੇ ਆ। ਤੇ ਅੱਜ ਦਿੱਲੀ ਦੇ ਵਿੱਚ ਉਹਨਾਂ ਦੀ ਸਰਕਾਰੀ ਰਹਿਸ਼ ਦੇ ਵਿੱਚ ਪੰਜਾਬ ਦੀ ਕੋਰ ਕਮੇਟੀ ਦੇ 22 ਮੈਂਬਰ ਤੇ ਪਾਰਟੀ ਦੇ ਸੰਸਦ ਮੈਂਬਰ ਤੇ ਵਿਧਾਇਕ ਤੇ ਸਮੁੱਚੀ ਜਿਹੜੀ ਸੂਬੇ ਦੀ ਲੀਡਰਸ਼ਿਪ ਹੈਗੀ ਆ। ਤੇ ਲੋਕ ਸਭਾ ਜੋਨਾਂ ਦੇ ਐਲਾਨੇ ਜਿਹੜੇ 5 ਉਮੀਦਵਾਰ ਆ, ਜੋਨ ਪ੍ਰਧਾਨ ਆ, ਜ਼ਿਲ੍ਹਾ ਪ੍ਰਧਾਨ ਆ, ਬਲਾਕ ਪ੍ਰਧਾਨ ਆ, ਹਲਕਾ ਇੰਚਾਰਜ ਆ, ਤੇ ਸਾਰੇ ਵਿੰਗਾਂ ਦੇ ਜਿਹੜੇ ਆਗੂ ਆ ਉਹ ਸਾਰੇ ਜਿਹੜੇ ਉੱਥੇ ਉਹਨਾਂ ਨੂੰ ਮਿਲਣੇ ਜਾ ਰਹੇ ਆ। ਤੇ ਅੱਜ ਦੁਪਹਿਰ ਦਾ ਖਾਣਾ ਵੀ ਉੱਥੇ ਜਿਹੜਾ ਦਿੱਲੀ ਦੇ ਵਿੱਚ ਹੋਣਾ ਆ। ਤੇ 2017 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਹਿਲੀ ਵਾਰ ਪੰਜਾਬ ਦੀ ਜਿਹੜੀ ਸਮੁੱਚੀ ਲੀਡਰਸ਼ਿਪ ਦੇ ਰੂਬਰੂ ਹੋ ਰਹੇ ਆ ਕੇਜਰੀਵਾਲ ਸਾਹਿਬ, ਜੇ ਕਹਿ ਲਈਏ ਕਿ ਲੋੜ ਵੇਲੇ ਹੁਣ ਇਕੱਠੇ ਹੋਏ ਆ ਤੇ ਕੋਈ 2 ਸਾਲ ਦੇ ਬਾਅਦ। ਤੇ ਸੂਤਰਾਂ ਨੇ ਵੀ ਦੱਸਿਆ ਆ ਕਿ ਇਸ ਮੀਟਿੰਗ ਦੇ ਵਿੱਚ ਭਾਵਾਂ ਮੁੱਦਾ ਜਿਹੜਾ ਹੈਗਾ ਆ ਵੀ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਨਾਲ ਗੱਠਜੋੜ ਕਰਨ ਦਾ ਹੋਏਗਾ।
ਤੇ ਪਤਾ ਇਹ ਵੀ ਲੱਗਾ ਵੀ ਪੰਜਾਬ ਦੀ ਤਕਰੀਬਨ ਸਾਰੀ ਲੀਡਰਸ਼ਿਪ ਪਹਿਲਾਂ ਹੀ ਹਾਈਕਮਾਂਡ ਨੂੰ ਸਾਫ਼ ਕਰ ਚੁੱਕੀ ਆ ਕਿ ਪੰਜਾਬ ਵਿਚ ਮੁੱਖ ਵਿਰੋਧੀ ਧਿਰ ਵਜੋਂ ਜਿੰਮੇਵਾਰੀ ਨਿਭਾ ਰਹੀ ਆਪ ਦਾ ਹੁਕਮਰਾਨ ਤਿੰਨ ਕਾਂਗਰਸ ਨਾਲ ਸਮਝੌਤਾ ਕਰਨ ਨਾਲ ਕਿਸੇ ਤਰ੍ਹਾਂ ਵੀ ਵਾਜਬ ਇਹ ਨਹੀਂ ਹੈਗਾ। ਪਰ ਜੇ ਆਪਾਂ ਦੂਸਰੇ ਪਾਸੇ ਦੇਖੀਏ ਵੀ ਇਹ ਤਾਂ ਹਵਾ ਚ ਤੀਰ ਛੱਡਣੇ ਆ ਕਿਉਂਕਿ ਕਾਂਗਰਸ ਦੇ ਵਿਚ ਕੈਪਟਨ ਅਮਰਿੰਦਰ ਸਿੰਘ ਹੁਣਾਂ ਦਾ ਵੀ ਬਿਆਨ ਆਇਆ ਵੀ ਉਹ ਕਿਸੇ ਦੇ ਨਾਲ ਨਹੀਂ ਕਰਨਾ ਚਾਹੁੰਦੇ ਸਮਝੌਤਾ। ਪਰ ਖੈਰ ਹਾਈਕਮਾਂਡ ਜਿਹੜੀ ਕੀ ਇਹਦੇ ਬਾਰੇ ਡਿਸੀਜਨ ਲੈਂਦੀ ਆ ਤੇ ਉਹ ਦੇਖਣ ਵਾਲੀ ਗੱਲ ਹੈ। ਜਿੱਦਾਂ ਅੱਜ ਮੋਦੀ ਸਾਹਿਬ ਆ ਰਹੇ ਆ ਗੁਰਦਾਸਪੁਰ ਦੇ ਵਿਚ ਤੇ ਉਥੋਂ ਚੋਣ ਰੈਲੀ ਦੀ ਸ਼ੁਰੂਆਤ ਉਹਨਾਂ ਨੇ ਕਰਨੀ ਆ, ਜਾਣੀ ਇੱਕ ਤਰ੍ਹਾਂ ਨਾਲ ਬਿਗਲ ਵਜਾਉਣਾ ਆ ਤੇ ਜਿਹੜੀਆਂ 2019 ਦੀਆਂ ਚੋਣਾਂ ਜਿਹੜੀਆਂ ਹੋਣੀਆਂ। ਉਧਰੋਂ ਕੇਜਰੀਵਾਲ ਜਿਹੜੇ ਆ 20 ਤਰੀਕ ਨੂੰ ਚੋਣ ਬਿਗਲ ਜਿਹੜਾ ਆ ਵਜਾਉਣਾ ਉਹਨਾਂ ਨੇ। ਇਹ 20 ਜਨਵਰੀ ਨੂੰ ਸੰਸਦ ਮੈਂਬਰ ਭਗਵੰਤ ਮਾਨ ਦੇ ਲੋਕ ਸਭਾ ਹਲਕਾ ਸੰਗਰੂਰ ਦੇ ਸ਼ਹਿਰ ਜਿਹੜਾ ਬਰਨਾਲਾ ਆ ਉਹਦੇ ਵਿਚ ਪਹਿਲੀ ਚੋਣ ਰੈਲੀ ਕਰਨਗੇ ਤੇ ਪਾਰਟੀ ਵੱਲੋਂ ਬਰਨਾਲਾ ਰੈਲੀ ਨੂੰ ਵੱਡਾ ਰੂਪ ਦੇਣ ਦੀ ਤਿਆਰੀ ਵੀ ਜਿਹੜੀ ਖਿੱਚ ਦਿੱਤੀ ਗਈ ਆ। ਇਸੇ ਤਰ੍ਹਾਂ ਕੇਜਰੀਵਾਲ ਸਾਹਿਬ ਜਾਣਗੇ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਵਿਚ ਪਾਰਟੀ ਦੇ ਉਮੀਦਵਾਰ ਜਿਹੜੇ ਹੈਗੇ ਕੁਲਦੀਪ ਧਾਲੀਵਾਲ, ਇਹ 2 ਫਰਵਰੀ ਨੂੰ ਉੱਥੇ ਰੈਲੀ ਕਰਨੀ ਆ। ਜਨਵਰੀ ਦੇ ਖੀਰਲੇ ਹਲਕੇ ਖੀਰਲੇ ਹਫ਼ਤੇ ਦੇ ਵਿਚ ਲੋਕ ਸਭਾ ਹਲਕਾ ਹੁਸ਼ਿਆਰਪੁਰ, ਇਹਦਾ ਸ਼ਹਿਰ ਹੈਗਾ ਗੜ੍ਹ ਸ਼ੰਕਰ, ਉੱਥੇ ਵੀ ਰੈਲੀ ਕਰਨ ਦੀ ਸੰਭਾਵਨਾ ਜਿਹੜੀ ਆ ਉਹ ਹੈਗੀ ਆ। ਤੇ ਹਰਜਿੰਦਰ ਸਿੰਘ ਜੀ ਕਹਿ ਰਹੇ ਆ ਵੀ ਕਰਜ਼ੇ ਮਾਫ਼ੀ ਜਿਹੜਾ ਇੱਕ ਸ਼ੋਸ਼ਾ ਹੈ ਜੀ, ਬਿਲਕੁਲ ਜੀ ਇਹ ਸ਼ੋਸ਼ਾ ਹੀ ਆ। ਤੇ ਅਜੇ 2019 ਦੀਆਂ ਚੋਣਾਂ ਜਿਹੜੀਆਂ ਆ ਰਹੀਆਂ ਆ ਤੇ ਅੱਜ ਇੱਕ ਸ਼ੋਸ਼ਾ ਛੱਡਿਆ ਆ, ਹੁਣ ਤੁਸੀਂ ਦੇਖੋ ਵੀ 2019 ਤੱਕ ਕਿੰਨੇ ਜਿਹੜੇ ਸ਼ੋਸ਼ੇ ਆ ਉਹ ਛੱਡੇ ਜਾਣੇ ਆ। ਤੇ ਉਧਰੋਂ ਜਥੇਦਾਰ ਕੋਲਿਆਂ ਵਾਲੀ ਤੇ ਉਹਨਾਂ ਦੇ ਉੱਤੇ ਹੋਰ ਜਿਹੜਾ ਸਿਕੰਜਾ ਆ ਉਹ ਕੱਸਿਆ ਜਾ ਰਿਹਾ ਆ, ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਆ। ਬਾਦਲ ਪਰਿਵਾਰ ਦੇ ਕਾਫੀ ਨਜ਼ਦੀਕੀ ਹੈਗੇ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ। ਪਹਿਲਾਂ ਦਿੱਤਾ ਜਿਹੜਾ ਜੁਡੀਸ਼ੀਅਲ ਰਿਮਾਂਡ ਆ ਉਹ ਖਤਮ ਹੋ ਗਿਆ ਸੀ ਕੱਲ, ਪਰ ਕੱਲੇ ਜਿਹੜਾ ਮੋਹਾਲੀ ਦੀ ਜਿਹੜੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਨਿਕਾ ਗੋਇਲ ਦੀ ਅਦਾਲਤ ਤੇ ਉਹਨਾਂ ਵਿਚ ਉੱਥੇ ਪੇਸ਼ ਕੀਤਾ ਗਿਆ ਸੀ ਇਹਨਾਂ ਨੂੰ। ਤੇ ਹੁਣ 14 ਦਿਨਾਂ ਦੀ ਨਿਆਇਕ ਹਿਰਾਸਤ ਜਿਹੜੀ ਆ ਉਹ 16 ਜਨਵਰੀ ਤੱਕ ਮੁੜ ਜਿਹੜਾ ਨਾਭਾ ਜੇਲ੍ਹ ਭੇਜ ਦਿੱਤਾ ਗਿਆ ਹੈ। ਜਾਣੀ ਕਹਿਣ ਦਾ ਮਤਲਬ ਹੈ ਵੀ ਇਸ ਵਾਰ ਦੀ ਜਿਹੜੀ ਲੋਹੜੀ ਹੈ ਕੋਲਿਆਂਵਾਲੀ ਸਾਹਿਬ ਜੇਲ੍ਹ ਦੇ ਵਿੱਚ ਦੇਖਣਗੇ। ਤੇ ਉਧਰੋਂ ਇਹ ਜਿਹੜੀ ਕਾਨਫਰੰਸ ਕਹਿੰਦੇ ਵੀ ਵੀਡੀਓ ਕਾਨਫਰੰਸ ਦੇ ਰਾਹੀਂ ਜਿਹੜੀ ਇਹ ਸੁਣਵਾਈ ਆ ਉਹ ਹੋਏਗੀ, ਇਹਦੇ ਬਾਰੇ ਵੀ ਜਿਹੜਾ ਆ ਕਹਿ ਦਿੱਤਾ ਗਿਆ ਹੈ। ਤੇ ਜਦੋਂ ਪੁੱਛਿਆ ਗਿਆ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਜਦੋਂ ਉੱਥੋਂ ਅਦਾਲਤ ਤੋਂ ਬਾਹਰ ਆਉਂਦੇ ਸੀ, ਉਹਨਾਂ ਨੇ ਇਹੀ ਕਿਹਾ ਵੀ ਨਿਆਂ ਪ੍ਰਣਾਲੀ ਦੇ ਉੱਤੇ ਜਿਹੜਾ ਭਰੋਸਾ ਪੂਰਾ ਉਹਨਾਂ ਨੂੰ, ਸੱਚਾਈ ਜਿਹੜੀ ਆ ਸਾਰਿਆਂ ਦੇ ਸਾਹਮਣੇ ਛੇਤੀ ਆ ਜਾਣੀ ਆ। ਤੇ ਇਹ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ, ਜਾਣੀ ਆਮਦਨ ਸਰੋਤਾਂ ਤੋਂ ਵੱਧ ਜਾਇਦਾਦ ਬਣਾਈ ਹੈ ਇਹਨਾਂ ਨੇ। ਕਹਿੰਦੇ ਵੀ ਜਥੇਦਾਰ ਦੀ ਜਿਹੜੀ ਪਿੰਡ ਕੋਲਿਆਂਵਾਲੀ ਦੇ ਵਿੱਚ ਕਰੀਬ 6 ਏਕੜ ਰਕਬੇ ਦੇ ਵਿੱਚ ਅਕਾਲੀ ਸ਼ਾਨ ਜਿਹੜੀ ਕੋਠੀ ਆ ਉਹ ਬਣੀ ਹੋਈ ਆ। ਤੇ ਪਿਛਲੀ ਦਿਨੀ ਵਿਜੀਲੈਂਸ ਦੀ ਟੀਮ ਵੀ ਉੱਥੇ ਗਈ ਸੀ ਤੇ ਉਹਨਾਂ ਨੇ ਉਹਦੀ ਸਾਰੀ ਜਿਹੜੀ ਪੈਮਾਇਸ਼ ਆ ਉਹ ਵੀ ਕੀਤੀ ਸੀ ਤੇ ਇਸ ਸੰਬੰਧੀ ਵੀ ਅਜੇ ਮੁਕੰਮਲ ਜਾਂਚ ਆਉਣ ਦੀ ਰਿਪੋਰਟ ਜਿਹੜੀ ਆ ਬਾਕੀ ਹੈਗੀ ਆ। ਤੇ ਖੈਰ ਇੱਕ ਆਪਾਂ ਦੋਸਤੋ ਗਾਣਾ ਸੁਣਦੇ ਆ ਤੇ ਫਿਰ ਗਾਣਾ ਸੁਣ ਕੇ ਆਉਂਦੇ ਆ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਵਾਪਿਸ।
ਅਸੀਂ ਚਲਾਵਾਂ ਫੁੱਲ ਮਾਰਿਆ ਗੁਰੀ ਗਲੀ ਉੱਤੇ ਮੀਲ ਪਿਆ, ਹਾਸੇ ਨਾਲ ਅਸੀਂ ਚਲਾਵਾਂ ਫੁੱਲ ਮਾਰਿਆ ਜਿਵੇਂ ਸੁਰਮਾ ਸੰਧੂਰ ਚ ਖਿਲਾਰਿਆ, ਹਾਸੇ ਨਾਲ ਅਸੀਂ ਚਲਾਵਾਂ ਫੁੱਲ ਮਾਰਿਆ ਫੁੱਲ ਮਾਰਿਆ ਨਾ ਕਜਲੇ ਦੇ ਅੱਖਾਂ ਚ ਜੁਲਾਈਆਂ ਤੇਰੀਆਂ ਆਗੀ ਉਮਰਾਂ ਨੂੰ ਲਾਉਣ ਅੰਗੜਾਈਆਂ ਤੇਰੀਆਂ ਕਜਲੇ ਦੇ ਅੱਖਾਂ ਚ ਜੁਲਾਈਆਂ ਤੇਰੀਆਂ ਨੀ ਅੱਗੇ ਉਮਰਾਂ ਨੂੰ ਲਾਉਣ ਅੰਗੜਾਈਆਂ ਤੇਰੀਆਂ ਇਹ ਹਰ ਉਂਗਰੂ ਪਰਬ ਨੇ ਨਿਕਾਲਿਆ ਗੋਰੀ ਗੱਲੀ ਉੱਤੇ ਨੀਲ ਪਿਆ ਹੱਸ ਨਾਲ ਸੀ ਚਲਾਵਾਂ ਫੁੱਲ ਮਾਰਿਆ ਹਸੇ ਨਾਲ ਸੀ ਚਲਾਵਾ ਫੁੱਲ ਮਾਰਿਆ
ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰਜਿੰਦਰ ਸਿੰਘ ਜੀ ਆਪਣੇ ਨਾਲ ਜੁੜੇ ਆ ਤੇ ਕੋਲਿਆਂ ਵਾਲੀ ਦੀ ਜਿਹੜੀ ਖਬਰ ਆਪਾਂ ਸਾਂਝੀ ਕੀਤੀ ਸੀ ਉਹਨਾਂ ਦੇ ਬਾਰੇ ਕਹਿੰਦੇ ਆ ਵੀ ਜਿਹਨਾਂ ਖਾਧੀਆਂ ਗਾਜਰਾਂ ਬਹੁਤ ਢਿੱਡ ਉਹਨਾਂ ਦੇ ਵਿੱਚ ਪੀੜ ਤੇ ਇਹਨਾਂ ਨੇ ਸਾਂਝੀ ਜਿਹੜੀ ਆ ਕੀਤੀ ਆਪਣੇ ਨਾਲ ਤੇ ਜੱਜਵੀਰ ਸਿੰਘ ਉਹਨਾਂ ਦੀਆਂ ਇੱਕ ਸਾਡੇ ਨਾਲ ਸਾਂਝੀ ਕਰਨ ਲੱਗਾ ਟੇਢੀਆਂ ਰਮਜਾਂ ਤੇ ਪ੍ਰੋਗਰਾਮ ਦਾ ਵੀ ਹੁਣ ਲਾਸਟ ਹੀ ਆ ਬਲਵਿੰਦਰ ਸਿੰਘ ਜੀ ਹੁਣੇ ਵੀ ਜੁੜੇ ਆਪਣੇ ਨਾਲ ਕੈਲਮ ਵੇਲ ਕਲੱਬ ਵਾਲੇ ਤੇ ਉਹਨਾਂ ਨੇ ਵੀ ਹੈਪੀ ਨਿਊ ਈਅਰ ਕਿਹਾ ਉਹਨਾਂ ਨੂੰ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਟੇਢੀਆਂ ਰਮਜ਼ਾਂ ਜਿਹੜੀਆਂ ਆ ਪ੍ਰੋਗਰਾਮ ਦੇ ਐਂਡ ਦੇ ਵਿੱਚ ਤੁਹਾਨੂੰ ਸੁਣਾ ਕੇ ਤੇ ਫਿਰ ਰੁਖਸਤ ਹੋਣਾ ਆ ਤੇ ਕਹਿੰਦੇ ਵੀ ਜਾਨ ਤਲੀ ਤੇ ਧਰਦਾ ਕੌਣ ਏ ਕਿਸੇ ਲਈ ਅੱਜ ਕੱਲ ਮਰਦਾ ਕੌਣ ਏ ਜੇ ਸਰਦਾ ਤੇਰਾ ਮੇਰੇ ਵਾਜੋਂ ਸੀਨੇ ਧੱਕ ਧੱਕ ਕਰਦਾ ਕੌਣ ਏ ਫਰਹਾਦ ਹੀਰੀ ਲਈ ਪਾੜੇ ਪਰਬਤ ਹੁਣ ਬਿਰਹਾ ਨੂੰ ਜਰਦਾ ਕੌਣ ਏ ਦਰ ਦਰ ਠੂਠਾ ਖੜਦਾ ਕੌਣ ਏ ਹੱਸ ਹੱਸ ਸੂਲੀ ਚੜਦਾ ਕੌਣ ਏ ਲੱਭਦਾ ਸੱਸੀ ਸੜਦਾ ਕੌਣ ਏ ਕੱਚੇ ਤੇ ਵੀ ਤਰਦਾ ਕੌਣ ਏ ਕੈਦੋ ਨੂੰ ਅੱਜ ਸੀਡੋ ਆਖੇ ਚਾਚਾ ਮਿਰਜੇ ਤੋਂ ਵੀ ਡਰਦਾ ਕੌਣ ਏ ਕਾਹਤੋਂ ਬਲਗਣ ਉੱਚੀ ਕਰਦਾ ਉਤਲੇ ਅੱਗੇ ਅੜਦਾ ਕੌਣ ਏ ਦੇਣ ਵਾਲੇ ਅੱਗੇ ਦਾਨੀ ਬਣਦਾ ਉਹਦੀਆਂ ਰਾਂਝਾਂ ਫੜਦਾ ਕੌਣ ਏ ਸਿਕਰਿਆ ਉੱਚਾ ਉੱਡਣਾ ਸਿਖਲਾ ਚੋਰੀ ਬਾਟੀ ਧਰਦਾ ਕੌਣ ਏ ਵਾਂਗ ਬੰਦਿਆਂ ਸਿਖਲਾ ਤੁਰਨਾ ਬਾਰ ਬਾਰ ਹੱਥ ਫੜਦਾ ਕੌਣ ਏ ਮਿੱਠੀਆਂ ਸੁਣ ਸੁਣ ਹਰ ਕੋਈ ਤਰਦਾ ਕੌੜੀਆਂ ਅੱਜ ਕੱਲ ਜਰਦਾ ਕੌਣ ਏ ਟੇਢੀਆਂ ਮੇਢੀਆਂ ਕਰਲਾ ਰਾਂਝਾਂ ਸਿੱਧੀਆਂ ਤੇੜੀਆਂ ਫੜਦਾ ਕੌਣ ਏ ਸਿੱਧੀਆਂ ਤੇੜੀਆਂ ਫੜਦਾ ਕੌਣ ਏ ਤੇ ਬਹੁਤ ਵਧੀਆ ਜਿਹੜੀਆਂ ਲਾਈਨ ਸੀ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਕੀਤੀਆਂ ਆ ਦੋਸਤੋ ਤੇ ਅੱਜ ਦੇ ਪ੍ਰੋਗਰਾਮ ਦੀ ਹੁਣ ਇਜਾਜ਼ਤ ਚਾਹੁੰਦੇ ਆ ਸਮਾਪਤੀ ਦੇ ਲਈ ਤੇ ਇਸ ਗੱਲ ਦੇ ਲਈ ਗੁਸਤਾਖੀ ਵੀ ਆ ਕਿ ਹੋਈ ਆ ਕਿ ਅੱਜ ਟੈਕਨੀਕਲੀ ਸਮੱਸਿਆ ਥੋੜੀ ਜਿਹੀ ਜ਼ਿਆਦਾ ਰਹੀ ਆ ਖਾਸ ਤੌਰ ਤੇ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਤੇ ਉਹ ਟੈਕਨੀਕਲ ਸੀ ਤੇ ਫਿਕਸ ਕਰ ਲਈ ਆ ਤੇ ਸਰਜੀਤ ਭਾਜੀ ਕਾਫੀ ਅੱਜ ਇਹਨਾਂ ਨੂੰ ਵੀ
ਮਸ਼ਕਤ ਕਰਨੀ ਪਈ ਹੈ ਇਸ ਮਾਮਲੇ ਦੇ ਉੱਤੇ। ਤੇ ਖੈਰ ਹੁਣ ਆਪਣਾ ਖਿਆਲ ਰੱਖਿਓ ਦੋਸਤੋ, ਅਗਲੇ ਹਫਤੇ ਆਪਾਂ ਫੇਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ। ਉਦੋਂ ਤੱਕ ਆਪਣਾ ਖਿਆਲ ਰੱਖਿਓ, ਤੰਦਰੁਸਤ ਰਹਿਓ, ਹੱਸਦੇ ਖੇਡਦੇ ਰਹਿਓ। ਨਵਾਂ ਸਾਲ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਇਸ ਨਵੇਂ ਸਾਲ ਦੇ ਵਿੱਚ। ਤੁਹਾਡੀਆਂ ਹਰ ਖੁਆਇਸ਼ਾਂ ਹਰ ਸੁਪਨੇ ਜਿਹੜੇ ਆ ਪੂਰੇ ਹੋਣ ਇਸੇ ਉਮੰਗ ਦੇ ਨਾਲ, ਇਸੇ ਉਮੀਦ ਦੇ ਨਾਲ। ਬਹੁਤ ਬਹੁਤ ਤੁਹਾਡਾ ਧੰਨਵਾਦ, ਰੱਬ ਰੱਖਣਾ।